डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नु कॉल करो 416-655-2000।
चंडीगढ़ हिमाचल हरियाणा दे दो जिन्ना चिर सानू स्वर्गी तारा नहीं दिंदे, ओना चिर पानी छड्डो तुपका नहीं दिंदे, ओना चिर पानी छड्डो तुपका नहीं दिंदे। अतवादी गवाही दे दो
ਸਵਾਗਤ ਹੈ ਜੀ ਤੁਹਾਡਾ ਪੋਲੀਟਿਕਸ ਪੰਜਾਬ ਰੇਡੀਓ ਦੇ ਉੱਤੇ ਅਤੇ ਤੁਸੀਂ ਸਾਨੂੰ ਸੁਣਦੇ ਪਏ ਹੋ 770 AM ਦੇ ਉੱਤੇ ਲਾਈਵ ਟੈਲੀਕਾਸਟ ਰੇਡੀਓ ਪ੍ਰੋਗਰਾਮ ਪੋਲੀਟਿਕਸ ਪੰਜਾਬ। ਮੇਰਾ ਨਾਮ ਜਗਦੀਪ ਸਿੰਘ ਅਤੇ ਅੱਜ ਮੇਰੇ ਨਾਲ ਦੋ ਸ਼ਖਸੀਅਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਜਿਹੜੇ ਕਿ ਅੱਜ ਦੇ ਪੰਜਾਬ ਦੇ ਰਿਲੇਟਡ ਜਿੰਨੇ ਮਸਲੇ ਇਸ ਵਕਤ ਚੱਲਦੇ ਪਏ ਨੇ ਉਹਨਾਂ ਮਸਲਿਆਂ ਦੇ ਉੱਤੇ ਉਹ ਗੱਲਬਾਤ ਕਰਨਗੇ। ਕਾਫ਼ੀ ਅਸੀਂ ਅੱਜ ਦਾ ਵਿਸ਼ਾ ਜਿਹੜਾ ਆ ਉਹ ਤੁਹਾਡੇ ਨਾਲ ਵਿਚਾਰਾਂਗੇ। ਕਾਫ਼ੀ ਜਿਹੜੇ ਨੇ ਇੰਪੋਰਟੈਂਟ ਇਸ਼ੂਜ਼ ਜਿਹੜੇ ਰੀਸੈਂਟਲੀ ਵੀਕ ਦੇ ਵਿੱਚ ਸਾਡੇ ਸਾਹਮਣੇ ਆਏ ਨੇ, ਸਾਰਿਆਂ ਦੇ ਉੱਤੇ ਇੱਕ ਇੱਕ ਗੱਲ ਇੱਕ ਇੱਕ ਕਰਕੇ ਗੱਲ ਕਰਾਂਗੇ। ਸੋ ਪਹਿਲਾਂ ਤਾਂ ਅਸੀਂ ਵੈਲਕਮ ਕਰਦੇ ਹਾਂ ਡਾਕਟਰ ਬਖਸ਼ੀਸ਼ ਸਿੰਘ ਸੰਧੂ ਵਾਸ਼ਿੰਗਟਨ DC ਤੋਂ ਜਿਹੜੇ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ।
ਹਾਂਜੀ ਬਾਬਾ ਜੈਗ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਫਾਰ ਹੈਵਿੰਗ ਮੀ ਔਨ ਯੋਰ ਪ੍ਰੋਗਰਾਮ ਐਂਡ ਕਨੈਕਟਿੰਗ ਟੂ ਔਰ ਆਡੀਅੰਸ ਜਿਹੜੇ ਕਿ ਬਹੁਤ ਤਤਪਰ ਨੇ ਸਾਡੇ ਵਿਚਾਰ ਸੁਣਨ ਵਾਸਤੇ
ਜੀ। ਸੋ ਨਾਲ ਸਾਡੇ ਦੂਸਰੇ ਅੱਜ ਦੇ ਗੈਸਟ ਨੇ ਬਿਕਰਮਜੀਤ ਸਿੰਘ ਸ਼ਿਕਾਗੋ ਤੋਂ। ਬਿਕਰਮਜੀਤ ਸਿੰਘ ਜੀ ਤੁਹਾਡਾ ਵੀ ਸਵਾਗਤ ਆ ਜੀ।
ਹਾਂਜੀ ਬਿਲਕੁਲ, ਬਾਬਾ ਜੈਕ ਸਿੰਘ, ਡਾਕਟਰ ਬਖਸ਼ੀਸ਼ ਸਿੰਘ ਤੇ ਜਿੰਨੇ ਵੀ ਸਾਡੇ ਸਰੋਤੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਜੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਸਪੋਂਸਰਡ ਪ੍ਰੋਗਰਾਮ ਆ, ਸਾਡੇ ਸਪੋਂਸਰ ਨੇ ਟਰੱਕ ਲੂਪ ਤੇ ਨਾਲ ਦੀ ਨਾਲ ਮਾਲਟਨ ਗੁਰਦੁਆਰਾ ਸਾਹਿਬ, ਸਿੱਖਸ ਫਾਰ ਜਸਟਿਸ। ਸੋ ਕਾਫੀ ਜਿਹੜੀ ਸਾਡੀ ਲੰਮੀ ਲਿਸਟ ਆ ਸਾਡੇ ਜਿਨ੍ਹਾਂ ਨੇ ਅੱਜ ਦਾ ਸਾਡਾ ਪ੍ਰੋਗਰਾਮ ਸਪੋਂਸਰਡ ਕੀਤਾ ਆ। ਨਾਲ ਦੀ ਨਾਲ ਜਾਣਕਾਰੀ ਜਿਹੜੇ ਆਉਣ ਵਾਲੇ ਈਵੈਂਟ ਨੇ ਉਹਨਾਂ ਦੀ ਮੈਂ ਦੇਣੀ ਚਾਹੁੰਦਾ ਹਾਂ। 4 ਸਪਤੰਬਰ ਭਾਵ ਕੱਲ੍ਹ ਨੂੰ ਖਾਲਿਸਤਾਨ ਰੈਫਰੈਂਡਮ ਕਾਰ ਰੈਲੀ ਜਿਹੜੀ ਆ ਕੱਢੀ ਜਾ ਰਹੀ ਆ ਗੁਰਦੁਆਰਾ ਸਾਹਿਬ ਮਾਲਟਨ ਦੇ ਬਿਲਕੁਲ ਨਾਲੋਂ, ਜਿਹੜਾ ਕਿ ਪੰਜਾਬ ਪਲਾਜ਼ਾ ਆ, ਉੱਥੋਂ ਦੁਪਹਿਰੇ 3 ਵਜੇ ਕਾਰ ਰੈਲੀ ਜਿਹੜੀ ਆ ਨਿਕਲਣੀ ਆ। ਬ੍ਰੈਂਪਟਨ ਮਿਸੀਸਾਗਾ 'ਚ ਹੁੰਦੀ ਹੋਈ ਉਹ ਪ੍ਰਮੋਸ਼ਨ ਕਰੇਗੀ, ਜਿਹੜੀ ਕਿ 18 ਸਪਤੰਬਰ ਦੀਆਂ ਵੋਟਾਂ ਨੇ। ਸੋ ਕੱਲ੍ਹ ਨੂੰ ਹੀ ਜਿੱਥੇ ਕਾਰ ਰੈਲੀ ਨਿਕਲਣੀ ਆ ਮਾਲਟਨ ਗੁਰਦੁਆਰਾ ਸਾਹਿਬ ਤੋਂ ਦੁਪਹਿਰੇ 3 ਵਜੇ, ਅਤੇ ਉੱਥੇ ਹੀ ਕੱਲ੍ਹ ਨੂੰ 4 ਸਤੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਜਿਹੜੀਆਂ ਨੇ ਉਹ ਯੂਰਪ ਦੇ ਕੰਟਰੀ ਆਸਟਰੀਆ ਦੇ ਵਿੱਚ, ਉਹਦੀ ਰਾਜਧਾਨੀ ਵਿਆਨਾ ਦੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਦੁਆਰਾ ਸਾਹਿਬ ਜਿਹੜਾ ਉਹ ਵੋਟਿੰਗ ਸੈਂਟਰ ਬਣਨਾ ਆ। ਸੋ ਵਿਆਨਾ 'ਚ ਕੱਲ੍ਹ ਨੂੰ ਵੋਟਾਂ ਪੈਣੀਆਂ ਨੇ। ਤੁਸੀਂ ਇਹਨਾਂ ਸਾਰੀਆਂ ਪੈ ਰਹੀਆਂ ਵੋਟਾਂ ਨੂੰ ਪੋਲੀਟਿਕਸ ਪੰਜਾਬ ਟੀਵੀ ਯੂਕੇ ਤੋਂ ਚੱਲਣ ਵਾਲਾ ਜਿਹੜਾ ਟੀਵੀ ਆ ਉਸ ਦੇ ਉੱਤੇ ਲਾਈਵ ਕਵਰੇਜ ਜਿਹੜੀ ਆ ਦੇਖ ਸਕਦੇ ਹੋ। ਰਾਈਟ ਨਾਓ ਪੋਲੀਟਿਕਸ ਪੰਜਾਬ ਟੀਵੀ ਜਿਹੜਾ ਆ ਤੁਹਾਡੇ ਆਈ ਪੀ ਟੀਵੀ ਬਾਕਸਸ ਦੇ ਉੱਤੇ ਚੱਲਦਾ ਆ। ਅਤੇ ਨਾਲ ਦੀ ਨਾਲ ਜਿਹੜੀ ਅਗਲੀ ਜਾਣਕਾਰੀ ਉਹ ਇਹ ਆ ਵੀ 11 ਸਪਤੰਬਰ ਦਿਨ ਐਤਵਾਰ ਨੂੰ ਮਾਲਟਨ ਗੁਰਦੁਆਰਾ ਸਾਹਿਬ ਤੋਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਲੈ ਕੇ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ। ਸੋ ਜਿੰਨੇ ਸਾਡੇ ਲਿਸਨਰਸ ਨੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਨਗਰ ਕੀਰਤਨ ਦੇ ਵਿੱਚ ਜ਼ਰੂਰ ਆਪਣੀ ਜਿਹੜੀ ਆ ਸ਼ਮੂਲੀਅਤ ਕਰਨੀ ਆ। ਸੋ ਉਸ ਤੋਂ ਬਾਅਦ 18 ਸਪਤੰਬਰ ਦਿਨ ਐਤਵਾਰ ਨੂੰ ਡੀਡੇ ਆ ਜੀ, ਡੀਡੇ ਕਹਿੰਦੇ ਆ, ਡੀਡੇ ਤੋਂ ਭਾਵ ਵੀ 18 ਸਤੰਬਰ ਨੂੰ ਸਰਕਾਰੀ ਬਿਲਡਿੰਗ ਜਿਹੜੀ ਕਿ ਗੌਰ ਮੈਡਲਸ ਕਮਿਊਨਿਟੀ ਸੈਂਟਰ ਦੇ ਵਿੱਚ ਪੈਣਗੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ, ਜਿਸ ਦੇ ਸੰਬੰਧ ਵਿੱਚ ਸਾਡੇ ਕੋਲ ਡਾਕਟਰ ਸੰਧੂ ਜਿਹੜੇ ਨੇ ਪਹੁੰਚੇ ਹੋਏ ਨੇ। ਸੋਰੀ, ਮੈਂ ਤਾਂ ਵਾਸ਼ਿੰਗਟਨ ਡੀਸੀ ਨਿਕਲ ਗਿਆ, ਪੈਨਸਿਲਵੇਨੀਆ ਤੋਂ
ਉੱਥੇ ਵੀ ਆਪਣਾ ਆਫਿਸ ਹੈ ਜੀ।
ਜੀ ਉੱਥੇ ਵੀ ਹੈ ਜੀ, ਸਾਰੇ ਪਾਸੇ ਨੇ ਇਹ। ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੂੰ ਵੀ ਇਹ ਜਿਹੜੇ ਨੇ ਮਿਲ ਕੇ ਆਏ ਸੀ। ਸੋ ਅੱਜ ਅਸੀਂ ਵਾਈਸ ਪ੍ਰੈਜ਼ੀਡੈਂਟ ਨਾਲ ਤਕਰੀਬਨ 2-2.5 ਸਾਲ ਪਹਿਲਾਂ ਜਿਹੜੀ ਗੱਲ ਹੋਈ ਸੀ ਉਸ ਦੀ ਗੱਲਬਾਤ ਵੀ ਕਰਾਂਗੇ ਵੀ ਕੀ ਗੱਲ ਹੋਈ ਸੀ। ਸੋ ਸਾਰੇ ਮਸਲੇ ਜਿਹੜੇ ਨੇ ਅੱਜ ਅਸੀਂ ਖੁੱਲ੍ਹ ਕੇ ਵਿਚਾਰਾਂਗੇ। ਸੋ ਨਾਲ ਦੀ ਨਾਲ ਕਾਫੀ ਜਿਹੜੇ ਇਸ਼ੂਜ਼ ਨੇ, ਸੋ 1x1 ਕਰਕੇ ਅਸੀਂ ਜਿਹੜੇ ਸ਼ੁਰੂ ਕਰਦੇ ਹਾਂ। ਸੋ ਪਹਿਲਾਂ ਤਾਂ ਡਾਕਟਰ ਸੰਧੂ ਸਾਹਿਬ ਜਿਹੜੇ ਕਿ ਪੈਨਸਿਲਵੇਨੀਆ ਤੋਂ ਆਏ ਨੇ, ਇਹਨਾਂ ਕੋਲ ਪੁੱਜਦਾ ਇਹਨਾਂ ਕੋਲ ਪਹਿਲਾ ਸਵਾਲ ਮੈਂ ਇਹ ਕਰੂੰਗਾ ਵੀ ਮੈਨੂੰ ਚੇਤਾ ਆ ਇਹ ਵਾਈਟ ਹਾਊਸ ਦੀ ਗੈਸਟ ਲਿਸਟ ਵਿੱਚ 2019 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਪਹਿਲੀ ਵਾਰੀ ਜਿਹੜੀ ਆ ਮਿਲਟਰੀ ਪਰੇਡ ਕੱਢਣ ਦੀ ਗੱਲ ਕਹੀ ਸੀ। 4th of July ਨੂੰ ਅਮਰੀਕਾ ਆਪਣਾ ਇੰਡੀਪੈਂਡੈਂਸ ਡੇ ਮਨਾਉਂਦਾ ਆ,
ਹਾਂਜੀ,
ਪਰ ਪ੍ਰੈਜ਼ੀਡੈਂਟ ਟਰੰਪ ਨੇ ਉਦੋਂ ਕਿਹਾ ਸੀਗਾ ਵੀ ਮੈਂ ਵੀ ਮਿਲਟਰੀ ਪਰੇਡ ਕੱਢਣੀ ਆ। ਸੋ ਆਈ ਰਿਮੈਂਬਰ ਵੀ ਉਦੋਂ B-2, B-52 ਜਿਹੜੇ ਜਿੰਨੇ ਵੀ ਇੱਦਾਂ ਦੇ ਸੀਗੇ ਅਮਰੀਕਾ ਦੇ ਵਿੱਚ ਉਹ F-16 ਸਾਰੇ ਉਸ ਵੇਲੇ ਵਾਸ਼ਿੰਗਟਨ DC ਦੇ ਉੱਤੋਂ ਲੰਘ ਰਹੇ ਸੀ, ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਮਿਲਟਰੀ ਪਰੇਡ ਬਣਾਇਆ। ਸੋ ਉਸ ਪਰੇਡ ਦੇ ਵਿੱਚ ਡਾਕਟਰ ਸੰਧੂ ਜਿਹੜੇ ਸੀਗੇ ਵਾਈਟ ਹਾਊਸ ਦੀ ਗੈਸਟ ਲਿਸਟ ਵਿੱਚ ਸੀ। ਡਾਕਟਰ ਸੰਧੂ ਸਿੱਖਸ ਫਾਰ ਜਸਟਿਸ ਦੇ ਫਾਊਂਡਿੰਗ ਮੈਂਬਰ ਨੇ ਅਤੇ ਖਾਲਿਸਤਾਨ ਕੌਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਵੀ ਨੇ। ਸੋ ਉਸ ਤੋਂ ਇਲਾਵਾ ਡਾਕਟਰ ਸੰਧੂ ਦੀ ਮੈਨੂੰ ਇੱਕ ਮੀਟਿੰਗ ਵੀ ਚੇਤੇ ਆ ਜਦੋਂ ਕਿ ਵਾਈਸ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਸੀਗੇ ਮਾਈਕ ਪੈਂਸ ਸੀਗੇ,
ਹਾਂਜੀ,
ਉਹਨਾਂ ਦੇ ਨਾਲ ਉਹਨਾਂ ਦੇ ਪ੍ਰਾਈਵੇਟ ਫੰਕਸ਼ਨ ਦੇ ਵਿੱਚ ਹੋਈ ਸੀ। ਸੋ ਡਾਕਟਰ ਸਾਹਿਬ ਅਸੀਂ ਤੁਹਾਡੇ ਸ਼ੁਰੂਆਤ ਕਰਦੇ ਹਾਂ।
ਹਾਂਜੀ,
ਪਹਿਲਾਂ ਤਾਂ ਸਾਨੂੰ ਸਿੱਧੇ ਸਿੱਧੇ ਲਫ਼ਜ਼ਾਂ 'ਚ ਤੁਸੀਂ ਇਹ ਗੱਲ ਦੱਸੋ ਵੀ ਮਾਈਕ ਪੈਂਸ ਜਦੋਂ ਰਾਊਂਡ ਟੇਬਲ ਤੁਹਾਡੀ ਗੱਲਬਾਤ 2019 ਦੇ ਵਿੱਚ ਹੋਈ ਤੇ ਕੀ ਗੱਲ ਕਰਕੇ ਆਏ ਸੀ?
ਹਾਂਜੀ, ਉਸ ਵਕਤ ਕਿ ਮਾਈਕ ਪੈਂਸ ਨਾਲ ਜਿਹੜੀ ਪ੍ਰਾਈਵੇਟ ਮੀਟਿੰਗ ਹੋਈ ਸੀ ਉਹਦੇ ਵਿੱਚ ਸਿਰਫ 15 ਬੰਦੇ ਜਿਹੜੇ ਸੀ ਸ਼ਾਮਲ ਸੀ ਅਤੇ ਮੈਂ ਵੀ ਉਹਨਾਂ 'ਚ ਇੱਕ ਸਾਂ, ਅਤੇ ਉਹਦੇ ਵਿੱਚ ਸਿਰਫ 2 ਜਾਂ 3 ਬੰਦੇ ਬੋਲੇ ਸੀ ਅਤੇ ਮੈਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਗੱਲ ਕੀਤੀ ਸੀ ਅਤੇ ਮੈਂ ਮਿਸਟਰ ਪੈਂਸ ਨੂੰ ਕਿਹਾ ਸੀ ਵੀ ਸਿੱਖਸ ਜਿਹੜੇ ਨੇ ਉਹ ਆਪਣੀ ਆਜ਼ਾਦੀ ਮੰਗਦੇ ਨੇ ਅਤੇ ਅਸੀਂ ਰਿਫੰਡਮ ਕਰਵਾ ਰਹੇ ਹਾਂ ਅਤੇ ਸਾਨੂੰ ਤੁਸੀਂ ਰਿਫੰਡਮ ਕਰਵਾਉਣ ਵਿੱਚ ਸਪੋਰਟ ਕਰੋ ਅਤੇ ਨਾਲੇ ਥੋੜ੍ਹਾ ਕੁਛ ਮੈਂ ਮੈਂਸ਼ਨ ਕੀਤਾ ਸੀ ਵੀ ਉਹਨਾਂ ਦੀ ਕੰਪੇਨ ਕਿਸ ਤਰ੍ਹਾਂ ਚੱਲ ਰਹੀ ਆ।
ਨਹੀਂ, ਅਸੀਂ ਤੁਸੀਂ ਮਦਦ ਕਿਸ ਤਰ੍ਹਾਂ ਦੀ ਮੰਗੀ?
ਮਦਦ ਅਸੀਂ ਕਹਿੰਦੇ ਵੀ ਤੁਸੀਂ ਪੋਲੀਟੀਕਲ ਪਾਵਰ ਜਿਹੜੀ ਆ ਤੁਹਾਡੇ ਕੋਲ ਹੈਗੀ ਆ ਅਤੇ ਤੁਸੀਂ ਪੋਲੀਟੀਕਲੀ ਸਾਡੇ ਰਿਫੰਡਮ ਨੂੰ ਸਪੋਰਟ ਕਰੋ। ਅਸੀਂ ਓਫੀਸ਼ੀਅਲ ਰਿਫੰਡਮ ਯੂਨਾਈਟਿਡ ਨੇਸ਼ਨ ਕਰਵਾ ਕੇ ਪੰਜਾਬ ਨੂੰ ਹਿੰਦੁਸਤਾਨ ਤੋਂ ਆਜ਼ਾਦ ਕਰਨਾ ਚਾਹੁੰਦੇ ਹਾਂ ਅਤੇ ਉਹ ਕਹਿੰਦਾ ਸੀ ਜੀ ਅਸੀਂ ਇਹਦੇ ਬਾਰੇ ਆਪਣੀ ਕੰਸਿਡਰ ਕਰਾਂਗੇ। ਉਹ ਤੋਂ ਬਾਅਦ ਜਿਹੜੀ ਸੀ ਉਹ ਜਿਹੜੀ ਸੀ ਇਲੈਕਸ਼ਨ ਉਹ ਨਹੀਂ ਜਿੱਤ ਸਕੇ, ਸੋ ਇਸ ਕਰਕੇ ਕਿਉਂਕਿ ਉਹਨਾਂ ਕੋਲ ਪੋਲੀਟੀਕਲ ਪਾਵਰ ਸੀ ਨਹੀਂ ਸੀ ਰਹੀ, ਅਸੀਂ ਹੁਣ ਹੋਰ ਜਿਹੜੇ ਰਾਹ ਨੇ ਉਹ ਪਰਸੂ ਕਰ ਰਹੇ ਹਾਂ, ਬਟ ਹੀ ਵਾਜ਼ ਵੈਰੀ ਪੋਜ਼ਿਟਿਵ, ਹੀ ਸੇਡ ਦੇ ਵਿਲ ਡੂ ਐਵਰੀਥਿੰਗ ਦੇ ਕੈਨ।
ਅੱਛਾ ਡਾਕਟਰ ਸਾਹਿਬ, ਨਾਲ ਦੀ ਨਾਲ ਮੈਂ ਦੁਬਾਰੇ ਫਿਰ ਤੁਹਾਨੂੰ ਪੁੱਛੂਗਾ, ਵਾਈਟ ਹਾਊਸ ਦੀ ਗੈਸਟ ਲਿਸਟ ਦੇ ਵਿੱਚ 2019 ਦੇ ਵਿੱਚ ਸੀ,
ਹਾਂਜੀ,
ਤੇ ਮੈਨੂੰ ਅੱਜ ਵੀ ਚੇਤੇ ਆ 4 July ਨੂੰ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੇ ਬਿਲਕੁਲ 100 feet ਦੀ ਦੂਰੀ ਦੇ ਉੱਤੇ ਖੜੇ ਸੀ,
ਹਾਂਜੀ,
ਸੋ ਇਸ 100 feet ਦੀ ਦੂਰੀ ਦੇ ਉੱਤੇ ਖੜਨ ਦੇ ਕਰਕੇ ਹੀ ਤਕਰੀਬਨ 10 days ਬਾਅਦ ਭਾਰਤ ਨੇ ਤੁਹਾਡੀ ਜਿਹੜੀ ਜਥੇਬੰਦੀ ਆ ਸਿੱਖਸ ਫਾਰ ਜਸਟਿਸ ਉਸ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ ਅਤੇ ਉਹਨੂੰ ਅੱਤਵਾਦੀ ਗਰੁੱਪ ਲਾ ਦਿੱਤਾ ਸੀ, ਇਹ ਰਾਈਟ ਇਨਫੋਰਮੇਸ਼ਨ ਹੈ?
ਬਿਲਕੁਲ ਰਾਈਟ ਹੈ ਜੀ। ਇਸ ਤੋਂ ਪਹਿਲਾਂ ਕਿ ਅਸੀਂ ਵਾਈਟ ਹਾਊਸ ਵਿੱਚ ਜਾ ਕੇ ਪ੍ਰੈਜ਼ੀਡੈਂਟ ਦੇ ਸਟਾਫ ਨੂੰ ਮਿਲੇ ਸਾਂ, ਅਤੇ ਉਹਦੇ ਵਿੱਚ ਸਾਰੀ ਗੱਲਬਾਤ ਜਿਹੜੀ ਸੀ ਕੀਤੀ ਗਈ ਸੀ ਵੀ ਕਿਸ ਤਰ੍ਹਾਂ ਕਿ ਸਿੱਖ ਜਿਹੜੇ ਨੇ ਉਹ ਆਪਣੇ ਹੱਕ ਮੰਗ ਰਹੇ ਨੇ ਪੀਸਫੁਲੀ, ਡੈਮੋਕ੍ਰੈਟਿਕਲੀ ਅਤੇ ਲੀਗਲੀ, ਅਸੀਂ ਆਪਣੇ ਹੱਕ ਮੰਗ ਕੇ ਪੰਜਾਬ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਉਸ ਬਾਰੇ ਵਾਈਟ ਹਾਊਸ ਦੇ ਸਟਾਫ ਨਾਲ ਗੱਲਬਾਤ ਬੜੀ ਡਿਟੇਲ ਦੇ ਵਿੱਚ ਹੋਈ ਸੀ ਕਿ ਉਦੋਂ ਜਿਹੜਾ ਸੀ ਟਰੰਪ ਨੇ ਇੰਡੀਆ ਜਾਣਾ ਸੀ ਉਸ ਤੋਂ ਪਹਿਲਾਂ, ਅਤੇ ਇਸ ਕਰਕੇ ਉਹਦੇ ਵਿੱਚ ਵੀ ਸਾਡੀ ਜਿਹੜੀ ਸੀ, ਮੈਂ ਕਿਹਾ ਤੁਸੀਂ ਨਾਲ ਸੋ ਦਿਨ ਸਾਡੇ, ਅਤੇ ਇਹਦੇ ਵਿੱਚ ਜਿਹੜੀ ਸੀ ਇਹ ਬਹੁਤ ਸਕਸੈਸਫੁਲ ਇੰਟਰਵਿਊ ਸੀ ਜਿਹਦੇ ਵਿੱਚ ਸਾਰਾ ਜਿਹੜਾ ਸੀ ਇਨਫੋਰਮੇਸ਼ਨ ਜਿਹੜੀ ਸੀ ਉਹਨਾਂ ਨੇ ਰਿਕਾਰਡ ਕਰ ਲਈ ਸੀ। ਸੋ ਵੀ ਆਰ ਇਨਵੋਲਵਡ ਪੋਲੀਟੀਕਲੀ, ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਾਨੂੰ ਇੱਥੋਂ ਜਿਹੜੀ ਆ ਸਪੋਰਟ ਮਿਲੇ। ਹਾਂਜੀ,
ਕਹਿਣ ਤੋਂ ਭਾਵ ਵੀ ਤੁਸੀਂ 3 times, ਇੱਕ ਵਾਰੀ 2019 July 2019 'ਚ ਵਾਈਟ ਹਾਊਸ ਦੀ ਗੈਸਟ ਲਿਸਟ ਵਿੱਚ ਸੀਗੇ, ਪ੍ਰੈਜ਼ੀਡੈਂਟ ਟਰੰਪ ਦੇ ਮਗਰ ਖੜੇ ਸੀ, ਅਤੇ ਫਿਰ ਤੁਸੀਂ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਮਾਈਕ ਪੈਂਸ ਦੇ ਪ੍ਰਾਈਵੇਟ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਸੀ, ਫਿਰ ਉਸ ਤੋਂ ਬਾਅਦ ਤੁਸੀਂ 2020 ਦੇ ਵਿੱਚ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦੇ ਵਾਈਟ ਹਾਊਸ ਦੇ ਵਿੱਚ ਜਾ ਕੇ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਏ। ਸੋ 3 times ਤੁਸੀਂ ਜਿਹੜੀ ਆ ਹਾਈ, ਮਤਲਬ ਮੈਕਸੀਮਮ ਜਿੱਥੇ ਤੁਸੀਂ ਜਾ ਸਕਦੇ ਹੋ ਤੁਸੀਂ ਉੱਥੇ ਜਾ ਕੇ ਆ ਚੁੱਕੇ ਹੋ, ਤਾਂ ਤੁਹਾਨੂੰ ਇਸ ਤੋਂ ਕਈ ਚੀਜ਼ਾਂ ਹੁੰਦੀਆਂ ਨਾ, ਸਾਈਨਸ ਹੁੰਦੇ ਨੇ, ਇਸ਼ਾਰੇ ਹੁੰਦੇ ਨੇ, ਜਾਂ ਮਤਲਬ ਬੰਦੇ ਨੂੰ ਮਹਿਸੂਸ ਹੋਣ ਲੱਗ ਜਾਂਦਾ ਚੰਗਾ ਤੇ ਮਾੜਾ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ?
ਹਾਂਜੀ, ਵੀ ਪਲੇਸ ਅਵਰ ਪੋਲੀਟੀਕਲ ਕੇਸ ਵਟ ਵੀ ਵਾਂਟ ਐਂਡ ਦੀ ਰਿਐਕਸ਼ਨ ਇਜ਼ ਪੋਜ਼ਿਟਿਵ,
ਐਕਸ਼ਨਸ ਆਰ ਪੋਜ਼ਿਟਿਵ,
ਰਿਐਕਸ਼ਨ ਵਨ ਆਫ ਦਾ ਰਿਸਪੌਂਸ ਇਜ਼ ਪੋਜ਼ਿਟਿਵ।
ਪਰ ਬਾਬਾ ਜੈਕ ਸਿੰਘ ਜੀ, ਇੱਕ ਜਿਹੜਾ ਸਵਾਲ ਜਦੋਂ ਤੁਸੀਂ ਕੀਤਾ ਸੀਗਾ ਕਿ ਟਰੰਪ ਦੇ ਪਿੱਛੇ ਖੜਨ ਤੋਂ ਬਾਅਦ ਖਾਸ ਤੌਰ ਤੇ ਜਦੋਂ ਅਮਰੀਕਾ ਦਾ ਆਜ਼ਾਦੀ ਦਿਹਾੜਾ ਸੀ, ਪਹਿਲੀ ਵਾਰ ਜਦੋਂ ਉੱਥੇ ਇੱਕ ਮਿਲਟਰੀ ਪਰੇਡ ਜਿਹੜੀ ਕੀਤੀ ਗਈ ਸੀ, ਤੇ ਉਹ ਤੋਂ ਤੁਰੰਤ ਬਾਅਦ ਤੁਸੀਂ ਇਹ ਗੱਲ ਕਹੀ ਹੈ ਕਿ ਭਾਰਤ ਨੇ ਇਮੀਡੀਏਟਲੀ ਇਸ ਆਰਗੇਨਾਈਜੇਸ਼ਨ ਨੂੰ ਬੈਨ ਕਰ ਦਿੱਤਾ ਕਿ ਇਹ ਅੱਤਵਾਦੀ ਜਥੇਬੰਦੀ ਹੈ। ਸਾਡੇ ਸਰੋਤੇ ਸੁਣ ਕੇ ਬੜੇ ਹੈਰਾਨ ਹੋਣਗੇ ਵੀ ਇਹ ਕਿਹੋ ਜਿਹੀ ਡੈਮੋਕਰੇਸੀ ਹੈ, ਕਿੱਡਾ ਵੱਡਾ ਦਾਅਵਾ ਕਰਦੇ ਜੀ ਅਸੀਂ ਦੁਨੀਆ ਦੀ ਬਿਗੈਸਟ ਡੈਮੋਕਰੇਸੀ ਹਾਂ, ਉਹ ਇੱਕ ਵੋਟਾਂ ਕਰਾਉਣ ਵਾਲੀ ਜਥੇਬੰਦੀ ਨੂੰ ਬੈਨ ਕਰਨ ਦੀ ਖਾਤਰ ਉਹਨੂੰ ਕਹਿੰਦੇ ਜੀ ਅੱਤਵਾਦੀ ਕਹਿ ਦਿੰਦੇ ਹੋ। ਇਸੇ ਕਾਰਨ ਹੀ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਜੇ ਕਹੀਏ ਨਾ ਵੀ ਆਪਣਾ ਮੂੰਹ ਕਾਲਾ ਕਰਾਇਆ, ਜਦੋਂ ਜਾ ਕੇ ਉੱਥੇ ਦੀਆਂ ਸਰਕਾਰਾਂ ਨੂੰ ਇਹ ਕਹਿੰਦੇ ਨੇ ਜੀ ਇਹਨਾਂ ਨੂੰ ਬੰਦ ਕਰੋ, ਕਹਿੰਦੇ ਜੀ ਕੀ ਕੌਣ ਨੇ ਇਹ ਬੰਦੇ, ਕਹਿੰਦੇ ਜੀ ਅਸੀਂ ਇਹਨਾਂ ਨੂੰ ਅੱਤਵਾਦੀ ਐਲਾਨਿਆ ਹੋਇਆ।
ਹਾਂਜੀ,
ਉਹ ਪੁੱਛਦੇ ਨੇ ਵੀ ਤੁਸੀਂ ਅੱਤਵਾਦੀ ਐਲਾਨਿਆ ਹੋਇਆ ਕੀ ਕੀਤਾ ਕੀ ਇਹਨਾਂ ਨੇ, ਕਹਿੰਦੇ ਜੀ ਇਹਨਾਂ ਨੇ ਵੋਟਾਂ ਕਰਾਉਣੀਆਂ ਨੇ, ਉਹ ਕਹਿੰਦੇ ਜੇ ਵੋਟਾਂ ਕਰਾਉਣ ਵਾਲੇ ਅੱਤਵਾਦੀ ਹੁੰਦੇ ਨੇ ਤੇ ਹਾਂ 3 months ਬਾਅਦ ਤੁਸੀਂ ਕਦੀ ਆਪਣੇ ਮਹੱਲੇ ਦੀਆਂ ਵੋਟਾਂ ਕਰਾ ਲੈਂਦੇ ਹੋ, ਕਦੀ MP ਦੀਆਂ ਕਰਾ ਲੈਂਦੇ ਹੋ, ਕਦੀ MLA ਚੁਣ ਲੱਗ ਜਾਂਦੇ, ਫਿਰ ਜਾਣੀ ਕਿ ਤੁਹਾਡੀ ਤੇ ਵਿਧਾਨ ਸਭਾ 'ਚ ਸਾਰੇ ਅੱਤਵਾਦੀ ਬੈਠੇ ਹੋਏ ਨੇ। ਸੋ ਇਹ ਪੁਆਇੰਟ ਆ ਲੋਕਾਂ ਦੇ ਲਈ ਜਿਹੜੇ ਰੈਫਰੈਂਡਮ ਦੀਆਂ ਵੋਟਾਂ ਦੇ ਉੱਤੇ ਸਵਾਲ ਪੁੱਛਦੇ ਨੇ ਤਰ੍ਹਾਂ ਤਰ੍ਹਾਂ ਦੇ, ਉਹ ਦੇਖ ਲੈਣ ਵੀ ਜੇ ਏਡਾ ਵੱਡਾ ਮੁਲਕ ਜਿਹੜਾ ਜ਼ੋਰ ਲਾ ਕੇ ਮਰ ਗਿਆ ਅਤੇ ਉਸ ਨੂੰ ਮੂੰਹ ਦੀ ਖਾਣੀ ਪਈ ਹੈ, ਤੇ ਇਹ ਤੋਂ ਪਤਾ ਲੱਗਦਾ ਵੀ ਇਸ ਰੈਫਰੈਂਡਮ ਦੀਆਂ ਵੋਟਾਂ ਦੀ ਪਾਵਰ ਤਾਕਤ ਕਿੰਨੀਆਂ ਸਟਰੋਂਗ ਨੇ।
ਹਾਂਜੀ, ਇਹ ਜਿਹੜੀ ਪਾਵਰ ਆ ਵੋਟਿੰਗ ਦੀ, ਰਿਫੰਡਿੰਗ ਦੀ ਪਾਵਰ ਬਹੁਤ ਜ਼ਿਆਦਾ ਵਾ, ਇਸ ਕਰਕੇ ਕਿ ਜਿਸ ਤਰ੍ਹਾਂ ਤੁਸੀਂ ਵੇਖਿਆ ਵਾ ਜਦੋਂ ਲੰਡਨ ਦੇ ਵਿੱਚ ਵੋਟਾਂ ਪਈਆਂ 31 October ਨੂੰ, ਉੱਥੇ 35,000 ਜਿਹੜੇ ਸੀ ਸਿੱਖ ਵੋਟ ਪਾਉਣ ਆਏ, ਅਤੇ ਉਹ ਮੀਂਹ ਵਰਦੇ ਮੀਂਹ ਦੇ ਵਿੱਚ ਹਨੇਰੀ ਵਿੱਚ ਆ ਕੇ ਉਹਨਾਂ ਵੋਟਾਂ ਪਾਈਆਂ, ਅਤੇ ਉਸ ਦੇ ਨਤੀਜੇ ਦੇ ਤੌਰ 'ਤੇ ਫਾਰਮ ਕਾਨੂੰਨ ਜਿਹੜੇ ਸੀ ਉਹ ਇੰਡੀਅਨ ਗੌਰਮੈਂਟ ਨੇ ਵਾਪਸ ਲਾ ਲਏ। ਬਾਕੀ ਜਿਹੜਾ ਰਿਫੰਡਮ ਆ, ਸਾਡਾ ਰਿਫੰਡਮ ਲੀਗਲ ਆ, ਡੈਮੋਕ੍ਰੈਟਿਕ ਆ ਅਤੇ ਪੀਸਫੁਲ ਆ। ਜੇ ਇੰਡੀਆ ਕਹਿੰਦਾ ਵਾ ਵੀ ਇਹ ਰਿਫੰਡਮ ਜਿਹੜਾ ਵਾ ਇਹ ਕਰਨ ਵਾਲੇ ਜਿਹੜੇ ਨੇ ਉਹ ਅੱਤਵਾਦੀ ਨੇ, ਜਾਂ ਸਾਡੇ 'ਤੇ ਯੁਆਪਾ ਲਾ ਕੇ ਸਾਡੇ ਜਿਹੜੇ ਐਕਟੀਵਿਸਟ ਨੇ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਵਾ, ਅਤੇ ਉਹ ਦੈਟਸ ਟੋਟਲੀ ਰੋਂਗ, ਦੈਟ ਇਜ਼ ਨੋਟ ਲੀਗਲ। ਨਾਲੇ ਵੇਖੋ ਜੀ, ਇੰਡੀਆ ਕੁਝ ਜਿਸ ਤਰ੍ਹਾਂ ਤੁਸੀਂ ਬਾਬਾ ਜੈਗ ਸਿੰਘ ਜੀ ਕਿਹਾ ਵੀ ਇੰਡੀਆ ਦੀ ਫਰੀਡਮ ਦਾ ਸਟੈਟਸ ਕੀ ਆ, ਹੁਣ 2022 ਵਿੱਚ ਫਰੀਡਮ ਹਾਊਸ ਜਿਹੜਾ ਕਿ ਮੋਨੀਟਰ ਕਰਦਾ ਵਾ ਲੋਕਾਂ ਦੀ ਡੈਮੋਕ੍ਰੇਸੀ, ਉਹਨਾਂ ਨੇ ਕਿਹਾ ਵੀ ਇੰਡੀਆ ਪਾਰਟੀ ਡੈਮੋਕ੍ਰੈਟਿਕ ਆ, ਪਾਰਟੀ ਡੈਮੋਕ੍ਰੈਟਿਕ ਨਹੀਂ। ਇਸ ਕਰਕੇ ਸਾਡਾ ਰਿਫੰਡਮ ਜਿਹੜਾ ਵਾ ਉਹ ਬੜਾ ਲੀਗਲ ਆ, ਡੈਮੋਕ੍ਰੈਟਿਕ ਤੇ ਪੀਸਫੁਲ ਆ। ਅਸੀਂ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਵਿੱਚ ਬਿਲਕੁਲ ਬਿਲੀਵ ਨਹੀਂ ਕਰਦੇ, ਤੇ ਇੱਕ ਇਹ ਤਰੀਕਾ ਵਾ ਗਵਰਨਮੈਂਟ ਦਾ ਵੀ ਸਾਡੇ ਰਿਫੰਡਮ ਨੂੰ ਰੋਕਣ ਵਾਸਤੇ, ਬਲੌਕ ਕਰਨ ਵਾਸਤੇ।
ਸੋ ਤੁਸੀਂ ਬਾਬਾ ਜੈਕ ਸਿੰਘ ਜੀ ਸਵਾਲ ਕੀਤਾ ਸੀਗਾ ਕਿ ਤੁਹਾਨੂੰ ਅੰਦਰੋਂ ਕੀ ਫੀਲ ਹੁੰਦਾ ਹੈ। ਦੇਖੋ ਜਦੋਂ 31 ਅਕਤੂਬਰ ਨੂੰ ਵੋਟਾਂ ਪਈਆਂ ਨੇ, ਇੱਕ ਭਾਰਤ ਦਾ ਦਾਅਵਾ ਦੁਨੀਆ ਵਿੱਚ ਹੁੰਦਾ ਕਿ ਮੈਂ ਵੱਡੀ ਵੱਡੀ ਸੁਪਰ ਪਾਵਰ ਬਣ ਗਿਆ, ਮੈਂ ਬਹੁਤ ਵੱਡੀ ਤਾਕਤ ਬਣ ਕੇ ਦੁਨੀਆ ਹੁਣ ਮੇਰੇ ਤੋਂ ਪੁੱਛੇ ਬਗੈਰ ਕਦਮ ਹੀ ਨਹੀਂ ਪੁੱਟਦੀ। ਤੇ ਮੇਰੇ ਖਿਆਲ ਨਾਲ ਇੱਥੇ ਤਾਂ ਜਿਹੜੇ ਜੰਮੇ ਹੋਏ ਨਿਆਣੇ ਆ ਪਲੱਸ ਟੂ ਕਰ ਲੈਂਦੇ ਨਾ ਬਾਬਾ ਜੈਕ ਸਿੰਘ ਜੀ, 11ਵੀਂ ਚ ਸੋਚਣਾ ਸ਼ੁਰੂ ਕਰ ਲੈਂਦੇ ਵੀ ਅਸੀਂ ਭਾਰਤ ਦੇ ਨਾਲ ਨਹੀਂ ਰਹਿਣਾ, ਅਸੀਂ ਕਦਮ ਬਾਹਰ ਪੁੱਟ ਲੈਣਾ। ਆ ਕੈਨੇਡਾ ਦੇ ਵਿੱਚ ਦੇਖ ਲਓ ਤੁਸੀਂ, ਲੱਖਾਂ ਸਟੂਡੈਂਟ ਇਸ ਗੱਲ ਦੀ ਗਵਾਹ ਆ। ਉਹ ਉਹਨਾਂ ਦਾ ਉਹ ਉੱਥੋਂ ਛੱਡ ਛੱਡ ਕੇ 11ਵੀਂ ਜਮਾਤ 'ਚ ਸੋਚਣਾ ਸ਼ੁਰੂ ਕਰ ਦਿੰਦੇ ਵੀ ਆਈਲੈਟਸ ਕਿੱਦਣ ਕਰਨੀ ਹੈ, ਪੇਪਰ ਆਖਰੀ ਪੇਪਰ ਕਿੱਦਣ ਪੈਣਾ, ਅਤੇ ਆਹ ਆ ਗਿਆ ਜੀ ਆਈਲੈਟਸ ਦਾ ਟੈਸਟ, ਹੁਣ ਸਕੂਲ ਕਾਲਜ ਕਿਹੜਾ ਲੈਣਾ ਬ੍ਰਮਟਨ ਦੇ ਵਿੱਚ, ਤੇ ਉਹ ਅਗਲੇ ਦਿਨ ਹੀ ਐਪਲੀਕੇਸ਼ਨ ਲਾ ਕੇ ਕਹਿੰਦੇ ਵੀ ਪਾਪਾ ਮੈਂ ਤਾਂ ਚੱਲਿਆ ਕੈਨੇਡਾ ਨੂੰ। ਤੇ ਇਹ ਗਵਾਹੀ ਹੈ ਲੱਖਾਂ ਬੱਚਿਆਂ ਦਾ ਭਾਰਤ ਨੂੰ ਛੱਡ ਕੇ ਕੈਨੇਡਾ ਚਲੇ ਜਾਣਾ, ਆਸਟ੍ਰੇਲੀਆ ਚਲੇ ਜਾਣਾ, ਨਿਊਜ਼ੀਲੈਂਡ ਚਲੇ ਜਾਣਾ, ਯਾਨੀ ਕਿ ਕੋਈ ਵੀ ਉੱਥੇ ਰਹਿ ਕੇ ਰਾਜ਼ੀ ਨਹੀਂ ਹੈ। ਤੇ ਇਹ ਤੋਂ ਵੱਡੀ ਗਵਾਹੀ ਹੋਰ ਕੀ ਦਿੰਦੀ ਦੁਨੀਆ ਨੂੰ ਵੀ ਭਾਈ ਉੱਥੇ ਕੁਛ ਵੀ ਨਹੀਂ ਹੈਗਾ। ਤੇ ਉਸ ਨੂੰ ਬਦਲਣ ਦਾ ਮੌਕਾ ਵੋਟ ਰਾਹੀਂ ਜੇ ਅੱਜ ਸਾਨੂੰ ਮਿਲਦਾ ਪਿਆ, ਪੰਜਾਬ ਦੇ ਕਿਸਾਨ ਨੂੰ ਬਚਾਉਣ ਦਾ ਮੌਕਾ ਮਿਲਦਾ ਪਿਆ, ਜਵਾਨੀ ਨੂੰ ਬਚਾਉਣ ਦਾ ਮੌਕਾ ਮਿਲਦਾ ਪਿਆ, ਤੇ ਉਹਨੂੰ ਹੁਣ ਫਿਰ ਵਰਤਣਾ ਚਾਹੀਦਾ ਖੁੱਲ੍ਹ ਕੇ। ਨਾਲੇ ਕੈਨੇਡਾ ਇੰਗਲੈਂਡ ਦੇ ਵਿੱਚ ਜਿੱਦਣ ਵੋਟਾਂ ਪਈਆਂ ਸੀ, ਸੁਣੋ ਮੇਰੇ ਟੋਰਾਂਟੋ ਵਾਲੇ ਸਾਰੇ ਦਰਸ਼ਕੋ ਜਿੰਨੇ ਵੀ ਸਾਨੂੰ ਲਿਸਨਰ ਨੇ, ਉੱਥੇ ਸੀ ਉਹ ਸੈਂਟਰ ਦਾ ਨਾਮ ਕੁਈਨ ਐਲਿਜ਼ਾਬੈਥ ਸੈਕਿੰਡ ਸੈਂਟਰ। ਇਹ ਗਵਰਨਮੈਂਟ ਦੀ ਬਿਲਡਿੰਗ ਸੀ, ਇੰਗਲੈਂਡ ਦੀ ਗਵਰਨਮੈਂਟ ਦੀ। ਖੱਬੇ ਬੰਨੇ ਉਹਦੇ ਇੰਗਲੈਂਡ ਦੀ ਸੁਪਰੀਮ ਕੋਰਟ ਸੀ, ਉੱਤੋਂ ਸੱਜੇ ਬੰਨੇ ਇੰਗਲੈਂਡ ਦੀ ਪਾਰਲੀਮੈਂਟ ਸੀ, ਸਾਹਮਣੇ ਉਹਨਾਂ ਦਾ ਧਾਰਮਿਕ ਸਥਾਨ ਵੈਸਟ ਮਿਨਿਸਟਰ ਐਬੀ ਹੈ, ਕਦੀ ਪੜ੍ਹ ਕੇ ਦੇਖ ਲਿਓ। ਅਤੇ ਸੱਜੇ ਬੰਨੇ ਉਸ ਬਿਲਡਿੰਗ ਦੇ ਜਿੰਨੀਆਂ ਖੁਫੀਆ ਏਜੰਸੀਆਂ ਇੰਗਲੈਂਡ ਦੀਆਂ ਨੇ, ਸਾਰੀਆਂ ਯੂਰਪ ਦੀਆਂ ਉੱਥੇ ਬੈਠੀਆਂ ਹੋਈਆਂ ਸੀ, ਤੇ ਉਹਨਾਂ ਨੇ ਕਿਹਾ ਜੀ ਕਰਾਉਣਾ ਤਾਂ ਰੈਫਰੈਂਡਮ ਇੱਥੇ ਕਰਾਓ। ਇਸੇ ਤਰ੍ਹਾਂ ਜਦੋਂ ਅੱਜ ਕੈਨੇਡਾ ਦੀ ਧਰਤੀ ਦੇ ਉੱਤੇ ਰੈਫਰੈਂਡਮ ਹੋ ਰਿਹਾ ਹੈ, ਗੋਰ ਮਿਡੋ ਕਮਿਊਨਿਟੀ ਸੈਂਟਰ ਕੱਢ ਕੇ ਦੇਖ ਲਿਓ ਕਿੰਨਾ ਦਾ ਆ।
ਠੀਕ ਹੈ ਜੀ, ਅਤੇ ਮੈਂ
ਬਾਬਾ ਜੈਕ ਸਿੰਘ ਮੈਂ ਇੱਕ ਛੋਟੀ ਗੱਲ ਐਡ ਕਰਨੀ ਆ ਵੀ ਜਿੱਥੇ ਵੀ ਅਸੀਂ ਰਿਫੰਡਮ ਕਰਵਾਇਆ ਵਾ ਉੱਥੇ ਇੰਡੀਅਨ ਗੌਰਮੈਂਟ ਜਿਹੜੀ ਆ ਉਹਦਾ ਸਿਸਟਮ ਜਿਹੜਾ ਵਾ ਕੋਸ਼ਿਸ਼ ਕਰਦਾ ਵੀ ਸਾਡਾ ਰਿਫੰਡਮ ਬਲੌਕ ਕੀਤਾ ਜਾਵੇ, ਨਾ ਹੋਣ ਦਿੱਤਾ ਜਾਵੇ। ਪਰ ਅਸੀਂ ਵੈਸਟਰਨ ਕੰਟਰੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਨੂੰ ਆਪਣੇ ਦੇਸ਼ਾਂ ਵਿੱਚ ਰਿਫੰਡਮ ਕਰਾਉਣ ਦੀ ਇਜਾਜ਼ਤ ਦਿੰਦੇ ਨੇ। ਜਿਸ ਤਰ੍ਹਾਂ ਕਿ 12 ਅਗਸਤ 2018 ਵਿੱਚ ਪੰਜਾਬ ਇੰਡੀਪੈਂਡੈਂਟ ਰਿਫੈਂਡਮ ਦਾ ਡੈਕਲੇਸ਼ਨ ਹੋਣਾ ਸੀ, ਉਦੋਂ ਵੀ ਬੜੀ ਕੋਸ਼ਿਸ਼ ਕੀਤੀ ਗਈ ਕਿ ਰਿਫੰਡਮ ਨਾ ਹੋ ਸਕੇ, ਉਹ ਜਿਹੜੀ ਸਾਡੀ ਲੀਜ਼ ਸੀ ਉਹ ਕੈਂਸਲ ਕੀਤੀ ਜਾ ਸਕੇ। ਪਰ ਯੂਕੇ ਦੀ ਗੌਰਮੈਂਟ ਕਹਿੰਦੀ ਆ ਇਹ ਲੋਕਾਂ ਦਾ ਹੱਕ ਆ, ਇਹਨਾਂ ਦਾ ਬੋਲਣ ਦਾ, ਇਹਨਾਂ ਦਾ ਰਿਫੰਡਮ ਕਰਾਉਣ ਦਾ ਹੱਕ ਆ। ਸੋ ਰਿਫੰਡਮ ਇਜ਼ ਅਵਰ ਰਾਈਟ, ਦਿਸ ਇਜ਼ ਦ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਐਂਡ ਦ ਫੋਰਨ ਗੌਰਮੈਂਟਸ ਹੈਵ ਨੋ ਪ੍ਰੋਬਲਮ ਅਸ ਡੂਇੰਗ ਦ ਰਿਫੰਡਮ, ਬਟ ਓਨਲੀ ਇੰਡੀਆ ਇਜ਼ ਪੋਜ਼ਿੰਗ ਅ ਰਿਫੰਡਮ ਵਿਚ ਇਜ਼ ਇਲੀਗਲ।
ਜੀ ਠੀਕ ਹੈ ਜੀ। ਸੋ ਕੱਲ੍ਹ ਨੂੰ ਜਿਹੜੀ ਆ ਕਾਰ ਰੈਲੀ ਬਾਰੇ ਮੈਂ ਬਿਕਰਮਜੀਤ ਸਿੰਘ ਕੋਲ ਪੁੱਛੂੰਗਾ ਵੀ ਕਾਰ ਰੈਲੀ ਦਾ ਸਮਾਂ ਵੀ ਦੱਸੋ, ਅਤੇ ਕਿਹੜੀਆਂ ਕਿਹੜੀਆਂ ਕੀ ਕੀਤਾ ਜਾ ਰਿਹਾ ਆ, ਰੂਟ ਕੀ ਆ, ਜਿਹੜੇ ਸਾਨੂੰ ਸੁਣਦੇ ਨੇ ਉਹ ਕਿੱਥੇ ਆਉਣ, ਕਿੰਨੇ ਵਜੇ ਆਉਣ, ਕੀ ਕਰਨਾ ਸਾਨੂੰ ਜ਼ਰੂਰੀ ਐਡ ਕਰਿਓ
ਜੀ। ਬਿਲਕੁਲ ਜੀ, ਦੇਖੋ ਪ੍ਰਚਾਰ ਦਾ ਇੱਕ ਸਾਧਨ ਹੈ ਕਿ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਕਾਰਾਂ ਲੈ ਕੇ ਆਪਣੇ ਝੰਡੇ ਲਾ ਕੇ ਲੋਕਾਂ ਨੂੰ ਅਵੇਅਰ ਕਰਦੇ ਹੋ ਕਿ ਕਿੰਨੀ ਤਰੀਕ ਨੂੰ ਵੋਟਾਂ ਪੈਣੀਆਂ ਨੇ। 18 ਸਤੰਬਰ ਨੂੰ ਗੌਰਮਿਡੋ ਕਮਿਊਨਿਟੀ ਸੈਂਟਰ ਗੋ ਰੋਡ ਅਤੇ ਕੈਸਲ ਮੋਰ ਦੇ ਕੋਰਨਰ ਦੇ ਉੱਤੇ ਜਿਹੜੀ ਆ ਉਹ ਬਿਲਡਿੰਗ ਦੇ ਵਿੱਚ ਵੋਟਾਂ ਪੈਣੀਆਂ ਨੇ। ਸੋ ਉਹਦੇ ਲਈ ਅਸੀਂ ਇੱਕ ਨੌਜਵਾਨਾਂ ਦੀ ਕਾਰ ਰੈਲੀ, ਦੇਖੋ ਜਵਾਨੀ ਅਤੇ ਜਿਹੜੀਆਂ ਗੱਡੀਆਂ ਹੁੰਦੀਆਂ ਇਹ ਇੱਕੋ ਹੀ ਹੁੰਦੀਆਂ ਨੇ, ਸਾਰੇ ਜਿੰਨੇ ਸਾਡੇ ਨੌਜਵਾਨ ਨੇ ਮੂਸੇਵਾਲਾ ਦੇ ਗਾਣੇ ਸੁਣਦੇ ਨੇ ਸ਼ੈਰਡਨ ਕਾਲਜ ਤੋਂ ਲੈ ਕੇ, ਅਤੇ ਤੁਸੀਂ ਦੇਖੋ ਵੀ ਰੋਡਾਂ ਦੇ ਉੱਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਘੁੰਮਾਉਂਦੇ ਨੇ, ਖੁੱਲ੍ਹਾ ਸੱਦਾ ਹੈ ਜੀ ਸਾਰਿਆਂ ਨੇ। ਮਾਲਟਨ ਗੁਰੂ ਘਰ ਦੇ ਲਾਗੇ ਦਾ ਗ੍ਰੇਟ ਜਿਹੜਾ ਪਲਾਜ਼ਾ ਆ ਉੱਥੋਂ ਇਹ ਕਾਰ ਰੈਲੀ ਸ਼ੁਰੂ ਹੋਣੀ ਹੈ, ਤਕਰੀਬਨ 3 ਵਜੇ ਸਾਰੇ ਦੇ ਸਾਰੇ ਨੌਜਵਾਨਾਂ ਨੇ ਉੱਥੇ ਪੁੱਜ ਜਾਣਾ ਹੈ ਜੀ। ਦੋ ਚੀਜ਼ਾਂ ਇਹਦੇ ਵਿੱਚ ਖਾਸ ਹੋਣਗੀਆਂ, ਇੱਕ ਤਾਂ ਖਾਲਿਸਤਾਨ ਦੇ ਝੰਡੇ ਜਿਹੜੇ ਆਪਾਂ ਆਪਣੀਆਂ ਗੱਡੀਆਂ ਦੇ ਉੱਤੇ ਲਾਉਣੇ ਨੇ, ਪ੍ਰਾਊਡ ਕਰਨਾ ਸਾਡੇ ਗੁਰੂ ਦਾ ਦਿੱਤਾ ਹੋਇਆ ਇਹ ਨਿਸ਼ਾਨ ਅਸੀਂ ਚਲਾਉਣਾ ਹੈ ਕਿਸੇ ਨਾ ਕਿਸੇ ਦਿਨ ਯੂਨਾਈਟਿਡ ਨੇਸ਼ਨ ਦੇ ਵਿੱਚ, ਅਤੇ ਦੂਸਰਾ ਅਸੀਂ ਟੀ ਸ਼ਰਟਾਂ ਪਾਵਾਂਗੇ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਦੀਆਂ, ਜਿਹਦੇ ਨਾਲ ਪਹਿਲੀ ਵਾਰੀ ਐਤਕੀ ਆਪਾਂ ਆਪਣੇ ਜਿਹੜਾ ਆਪਾਂ ਕਲੇਮ ਕਰਨ ਜਾ ਰਹੇ ਹਾਂ ਪੰਜਾਬ ਦਾ ਨਕਸ਼ਾ ਹੋਵੇਗਾ। ਜਦੋਂ ਸਵਾਲ ਆਉਂਦਾ ਹੈ ਉਹ ਟੀ ਸ਼ਰਟ ਹਰੇਕ ਦਾ ਜਵਾਬ ਦੇਵੇਗੀ ਕਿ ਵੋਟ ਦਾ ਨਿਸ਼ਾਨ ਹੋਵੇਗਾ ਉਹਦੇ ਉੱਤੇ, ਦੂਸਰਾ ਪੰਜਾਬ ਦਾ ਨਕਸ਼ਾ ਹੋਵੇਗਾ ਕਿ ਕੀ ਆਪਾਂ ਕਲੇਮ ਕਰਨਾ ਹੈ, ਚਾਹੇ ਉਹ ਬੀਕਾਨੇਰ ਤੱਕ ਦਾ ਇਲਾਕਾ ਅਤੇ ਚਾਹੇ ਉਹ ਉੱਤਰਾਖੰਡ ਦਾ ਉਹ ਇਲਾਕਾ ਜਿਹਨੂੰ ਅਸੀਂ ਮਿਹਨਤ ਕਰਕੇ ਸਾਡੇ ਪੰਜਾਬੀਆਂ ਨੇ ਸੱਪਾਂ ਦੀਆਂ ਸਿਰੀਆਂ ਮਿਧ ਮਿਧ ਕੇ ਜਿਹੜਾ ਉਹ ਕੀਤਾ ਹੋਵੇ, ਹਿਮਾਚਲ ਪ੍ਰਦੇਸ਼ ਦਾ ਉਹ ਇਲਾਕਾ ਜਿਹਦੇ ਵਿੱਚ ਸਾਡੀ 1947 ਦੇ ਵਿੱਚ ਰਾਜਧਾਨੀ ਸ਼ਿਮਲਾ ਸੀ, ਅਤੇ ਪਲੱਸ ਉਹਦੇ ਉੱਪਰ ਤਸਵੀਰ ਹੋਵੇਗੀ 21ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਦੀ।
ਜੀ ਬਿਲਕੁਲ ਜੀ। ਸੋ ਕਿੰਨੇ ਕਿੱਥੋਂ ਸ਼ੁਰੂ ਹੋਣੀ ਆ?
3 ਵਜੇ ਦਾ ਗ੍ਰੇਟ ਪਲਾਜ਼ਾ ਮਾਲਟਨ ਗੁਰੂ ਘਰ ਸਭ ਨੂੰ ਪਤਾ ਹੈ ਜੀ, ਟੋਰਾਂਟੋ ਦੇ ਵਿੱਚ ਜੇ ਕਿਸੇ ਨੂੰ ਥਾਂ ਇੱਕ ਥਾਂ ਜਿਹੜੀ ਹੈ ਉਹ ਸਭ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਪਤਾ ਵੀ ਮਾਲਟਨ ਗੁਰੂ ਘਰ ਆਉਣਾ ਹੈ, ਉਹਦੇ ਨਜ਼ਦੀਕ ਪਲਾਜ਼ਾ ਹੈ ਜੀ ਦ ਗ੍ਰੇਟ ਪਲਾਜ਼ਾ, ਜਿਹੜਾ ਉੱਥੋਂ 3 ਵਜੇ ਆਪਣੀ ਜਿਹੜੀ ਆ ਰੈਲੀ ਸਟਾਰਟ ਹੋਣੀ ਹੈ, ਅਤੇ ਉਹ ਲਗਭਗ ਸਟਰੀਟਾਂ ਦਾ ਜਿਹੜਾ ਗੇੜਾ ਕੱਢ ਕੇ ਅਤੇ ਵਾਪਸ ਆਣ ਕੇ ਉੱਥੇ ਹੀ ਸਮਾਪਤ ਹੋਵੇਗੀ।
ਠੀਕ ਹੈ ਜੀ। ਸੋ ਕੱਲ੍ਹ ਨੂੰ ਰੈਲੀ ਦੇ ਵਿੱਚ ਜਿੰਨੇ ਸਾਨੂੰ ਸੁਣਦੇ ਨੇ ਆਪਣੀਆਂ ਗੱਡੀਆਂ ਚਮਕਾ ਲੈਣ, ਰਿੰਮਾਂ ਨੂੰ ਜਿਹੜਾ ਪਾਲਿਸ਼ ਮਾਰ ਲੈਣ, ਗੱਡੀਆਂ ਧਵਾ ਲੈਣ, ਝੰਡੇ ਵੀ ਕੱਲ੍ਹ ਨੂੰ ਰੈਡੀ ਨੇ ਅਤੇ ਸਟੀਕਰ ਵੀ ਰੈਡੀ ਨੇ ਅਤੇ ਰੂਟ ਵੀ ਰੈਡੀ ਆ। ਸੋ ਕੱਲ੍ਹ ਨੂੰ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਆ ਕਾਰ ਰੈਲੀ ਮਾਲਟਨ ਗੁਰਦੁਆਰਾ ਸਾਹਿਬ ਤੋਂ ਦੁਪਹਿਰੇ 3 ਵਜੇ ਨਿਕਲਣੀ ਆ, ਤੁਸੀਂ ਉਹ 'ਚ ਵੀ ਸ਼ਮੂਲੀਅਤ ਕਰਨੀ ਆ। ਸੋ ਨਾਲ ਦੀ ਨਾਲ ਸਾਡੇ ਕੋਲ 2-4 ਖਬਰਾਂ ਵੀ ਨੇ, ਆਪਾਂ ਉਸਾਂ 'ਤੇ ਵੀ ਜ਼ਿਕਰ ਕਰਾਂਗੇ। ਸੋ ਪਹਿਲੀ ਖਬਰ ਜਿਹੜੀ ਆ ਸ਼੍ਰੀਲੰਕਾ ਤੋਂ ਆ ਰਹੀ ਆ। ਸ਼੍ਰੀਲੰਕਾ ਨੂੰ ਸਮੁੰਦਰ, ਸਾਰੇ ਪਾਸੇ ਨੂੰ ਸਮੁੰਦਰ ਲੱਗਦਾ ਜੀ, ਚਾਰੇ ਪਾਸੇ ਥੱਲਿਓਂ ਵੀ ਸਮੁੰਦਰ ਲੱਗਦਾ ਨਹੀਂ, ਅਦਰਵਾਈਜ਼ ਤਾਂ ਕਿਹਾ ਜਾਂਦਾ ਵੀ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਆ ਖਾਲਿਸਤਾਨ ਵਧੂ ਫੁੱਲੂ ਕਿੱਦਾਂ, ਇਹਨੂੰ ਤਾਂ ਸਮੁੰਦਰ ਨਹੀਂ ਲੱਗਦਾ। ਸੋ ਸ਼੍ਰੀਲੰਕਾ ਨੂੰ ਚਾਰੇ ਪਾਸਿਓਂ ਸਮੁੰਦਰ ਲੱਗਦਾ, ਅਤੇ ਸ਼੍ਰੀਲੰਕਾ ਦੇ ਹਾਲਾਤ ਇੱਦਾਂ ਦੇ ਬਣੇ ਹੋਏ ਨੇ ਵੀ ਯੂਕਰੇਨ ਦੀ ਜੰਗ 'ਚ ਨਾ ਤਾਂ ਉਹ ਵਿਚਾਰਾ ਹਾਮੀ ਆ, ਹਾਂ ਚਾਹ ਅਤੇ ਨਾ ਚਾਹ ਉਹ ਤਾਂ ਸਾਈਡ 'ਤੇ ਹੀ ਆ, ਪਰ ਉਹਦੇ ਹਾਲਾਤ ਸਭ ਤੋਂ ਮਾੜੇ ਬਣੇ ਹੋਏ ਨੇ ਅੱਜ ਦੀ ਦੁਨੀਆਂ ਦੇ ਵਿੱਚ। ਜੇ ਯੂਕਰੇਨ ਤੋਂ ਬਾਅਦ ਕੋਈ ਐਸਾ ਮੁਲਕ ਹੈ ਜਿਸ ਦਾ ਜੰਗ ਨੇ ਧੂੰਆਂ ਕੱਢ ਦਿੱਤਾ, ਉਹ ਸ਼੍ਰੀਲੰਕਾ ਆ। ਸ਼੍ਰੀਲੰਕਾ ਦੇ ਹਾਲਾਤ ਮਾੜੇ ਨੇ। ਸ਼੍ਰੀਲੰਕਾ ਨੇ $2.9 billion ਦਾ ਲੋਨ ਜਿਹੜਾ ਆ ਉਹ IMF ਤੋਂ ਮੰਗਿਆ ਵੀ ਮੈਨੂੰ ਆਪਣੀ ਗੱਡੀ ਰੋੜਨ ਵਾਸਤੇ $2.9 billion ਦਾ ਲੋਨ ਚਾਹੀਦਾ। ਜਿੰਨਾ ਕੁ ਲੋਨ ਸ਼੍ਰੀਲੰਕਾ ਮਿੰਟ ਤਰਲਾ ਕਰਕੇ ਮੰਗ ਰਿਹਾ ਆ, ਇੰਨਾ ਕੁ ਮੇਰੇ ਖਿਆਲ 'ਚ ਪੈਸਾ ਤਾਂ ਪੰਜਾਬੀ ਜਿਹੜੇ ਨੇ ਹਰ ਸਾਲ ਇਸ ਤੋਂ ਵੱਡੀ ਗਿਣਤੀ 'ਚ ਰਿਮਿੰਟੈਂਸ ਜਿਹਨੂੰ ਕਹਿ ਦਿੰਦੇ ਆ ਪੰਜਾਬ ਨੂੰ ਪੈਸੇ ਭੇਜ ਦਿੰਦੇ ਨੇ, ਇੰਨੇ ਕੁ $2.9 billion ਦੇ ਤਾਂ ਸਾਡੀਆਂ ਬੁੜੀਆਂ ਮੇਰੇ ਖਿਆਲ 'ਚ ਸੂਟਾਂ ਦੇ ਉੱਤੇ ਵਰਕ ਕਰਾ ਲੈਂਦੀਆਂ ਨੇ। ਗੀਤ ਵੀ ਚੱਲਦਾ ਸੀਗਾ ਵੀ 2.5 lakh ਦੇ ਜੱਟਾ ਆਵੇ ਮੈਂ ਵਰਕ ਕਰਾਉਂਦੀ। ਸੋ ਜਿੱਥੇ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ 2.5 lakh ਦੇ ਵਰਕ ਆਪਣੀਆਂ ਸੂਟਾਂ 'ਤੇ ਕਰਾਉਂਦੀਆਂ ਨੇ। ਸੋ ਜਦੋਂ ਅਸੀਂ ਦੇਖਦੇ ਹਾਂ ਵੀ ਅੱਜ ਸ਼੍ਰੀਲੰਕਾ ਜਿਹਨੂੰ ਸਮੁੰਦਰ ਥੱਲੋਂ ਵੀ ਲੱਗਦਾ ਉੱਤੋਂ ਵੀ ਲੱਗਦਾ ਚਾਰੇ ਪਾਸਿਓਂ ਸਮੁੰਦਰ ਆ, ਖਾਲਿਸਤਾਨ ਨੂੰ ਕਿਹਾ ਜਾਂਦਾ ਸਮੁੰਦਰ ਨਹੀਂ ਲੱਗਦਾ, ਇਹ ਚੱਲਣਾ ਨਹੀਂ। ਸੋ ਜਿਹਨੂੰ ਸਮੁੰਦਰ ਲੱਗਦਾ ਉਹਦੇ ਆਪ ਦੇ ਹਾਲਾਤ ਬਹੁਤ ਮਾੜੇ ਨੇ। 2.9 billion ਦਾ ਲੋਨ ਮਸਾਂ ਹੀ 4 ਮਹੀਨੇ 'ਚ ਮਿੰਟਰਲਾ ਕਰਕੇ ਲਿਆ, ਇੰਨੇ ਕੁ ਪੈਸੇ ਦਾ ਪੰਜਾਬੀ ਆਏ ਸਾਲ ਪੰਜਾਬ ਦੇ ਵਿੱਚ ਆਪਣੇ ਕਬੱਡੀ ਟੂਰਨਾਮੈਂਟਾਂ ਦੇ ਉੱਤੇ, ਆਪਣੇ ਵਿਆਹਾਂ ਦੇ ਉੱਤੇ, ਵਿਆਹਾਂ ਦੇ ਕੱਪੜਿਆਂ ਦੇ ਉੱਤੇ, ਇੰਨਾ ਕੁ ਤਾਂ ਉੱਥੇ ਖਰਚ ਦਿੰਦੇ ਨੇ।
ਹਾਂਜੀ ਬਾਬਾ ਜਗ ਸਿੰਘ, ਮੈਂ ਥੋੜ੍ਹੀ ਜਿਹੀ ਗੱਲ ਐਡ ਕਰਨੀ ਚਾਹੁੰਦਾ ਵਾਂ। ਦੁਨੀਆਂ ਦੇ ਵਿੱਚ 45 ਦੇਸ਼ ਜਿਹੜੇ ਨੇ ਉਹ ਲੈਂਡ ਲੌਕਡ ਨੇ, ਜਿਸ ਤਰ੍ਹਾਂ ਕਿ ਪੰਜਾਬ ਵੀ ਲੈਂਡ ਲੌਕਡ ਆ। ਇਹ ਲੈਂਡ ਲੌਕ ਕੰਟਰੀ ਜਿਹੜੇ ਨੇ ਏਸ਼ੀਆ ਵਿੱਚ, ਯੂਰਪ ਵਿੱਚ ਅਤੇ ਅਫਰੀਕਾ ਵਿੱਚ ਨੇ। ਇਸ ਕਰਕੇ ਜਿਹੜੀ ਪਰ ਕੈਪਿਟਾ ਇਨਕਮ ਆ ਲੈਂਡ ਲੌਕਡ ਕੰਟਰੀ ਦੀ, ਉਹ ਆਲਮੋਸਟ ਜਿਹਨਾਂ ਨੂੰ ਬੰਦਰਗਾਹਾਂ ਲੱਗਦੀਆਂ ਨੇ ਉਹਦੇ ਜਿੰਨੀਆਂ ਨੇ। ਇਸ ਕਰਕੇ ਇਹ ਕਹਿਣਾ ਜੀ ਜਿਹਨਾਂ ਦੇਸ਼ਾਂ ਨੂੰ ਬੰਦਰਗਾਹ ਨਹੀਂ ਲੱਗੀ ਹੋਈ ਉਹ ਚੰਗੀ ਤਰ੍ਹਾਂ ਨਹੀਂ ਚੱਲ ਸਕਦੇ। ਸਵਿਟਜ਼ਰਲੈਂਡ, ਲਿਕਨਸਟੀਨ ਯੂਰਪ ਦੇ ਵਿੱਚ, ਹੋਰ ਜਿਸ ਤਰ੍ਹਾਂ ਕਿ ਸਾਊਥ ਅਮੈਰੀਕਾ ਦੇ ਵਿੱਚ ਵੀ ਹੈਗੇ ਨੇ, ਪੈਰਾਗੁਆਏ, ਇਹ ਦੇਸ਼ ਜਿਹੜੇ ਇਹਨਾਂ ਨੂੰ ਕੋਈ ਬੰਦਰਗਾਹ ਨਹੀਂ ਲੱਗਦੀ, ਪਰ ਇਹ ਬੜੇ ਖੁਸ਼ਹਾਲ
ਦੇਸ਼ ਨੂੰ ਵੀ ਲੱਗਦੀ।
ਹਾਂਜੀ
ਸਵਿਟਜ਼ਰਲੈਂਡ ਨੂੰ ਵੀ,
ਸਵਿਟਜ਼ਰਲੈਂਡ ਨੂੰ ਨਹੀਂ ਲੱਗਦੀ। ਸੋ ਇਸ ਕਰਕੇ ਇਹ ਕੋਈ ਕ੍ਰਾਈਟੀਰੀਆ ਨਹੀਂ ਵੀ ਬੰਦਰਗਾਹ ਜ਼ਰੂਰ ਲੱਗਣੀ ਚਾਹੀਦੀ ਆ। ਜਦੋਂ ਮਹਾਰਾਜਾ ਜੀ ਸਿੰਘ ਰਾਜ ਸੀ ਉਦੋਂ ਵੀ ਕੋਈ ਬੰਦਰਗਾਹ ਨਹੀਂ ਸੀ ਲੱਗਦੀ।
ਵੈਸੇ ਮੈਂ ਗੱਲ ਕਰਦਾ ਵੀ ਅਫਰੀਕਾ ਦੇ 57-58 ਮੁਲਕ ਨੇ,
ਹਾਂਜੀ,
ਤੇ ਉਹ 57 ਚੋਂ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਲਗਭਗ ਕਹਿ ਲਈਏ ਸਮੁੰਦਰ ਲੱਗਦਾ, ਤੇ ਜੇ ਕੋਈ ਬੰਦਾ ਕਹੇ ਜੀ ਸਮੁੰਦਰ ਲੱਗਦਾ ਤੇ ਤੈਨੂੰ $10,000 ਵੀ ਦਿੰਦੇ ਆ ਤੇ ਅਫਰੀਕਾ ਦਾ ਪਾਸਪੋਰਟ ਵੀ ਦਿੰਦੇ ਆ, ਮੇਰੇ ਖਿਆਲ 'ਚ ਕਿਸੇ ਬੰਦੇ ਨੇ ਕਹਿਣਾ ਵੀ ਮੈਂ ਤਾਂ ਨਹੀਂ ਜਾਂਦਾ। ਸੋ ਸਮੁੰਦਰ ਲੱਗਣਾ ਨਾ ਲੱਗਣਾ ਉਹ ਆਪਣੇ ਆਪ ਦੇ ਵਿੱਚ। ਸੋ ਜਿਹੜੀ ਮੈਂ ਗੱਲ ਕਹਿੰਦਾ ਸੀ ਵੀ ਸ਼੍ਰੀਲੰਕਾ ਦੇ ਸਮੁੰਦਰ ਲੱਗਦਾ ਆ, ਸ਼੍ਰੀਲੰਕਾ ਵਾਲੇ ਜਿਹੜੇ ਮੱਛੀ ਖਾਣ ਨੂੰ ਤੜਫੇ ਹੋਏ ਨੇ ਕਿਉਂਕਿ ਲੰਮੇ ਸਮੇਂ ਤੋਂ ਸੀ ਫੂਡ ਖਾਣ ਵਾਲੀ ਉਹ ਕੰਟਰੀ ਆ, ਸੀ ਫੂਡ 'ਤੇ ਡਿਪੈਂਡਡ ਆ, ਪਰ ਹੁਣ ਸੀ ਫੂਡ ਕਹਿੰਦੇ ਮੱਛੀ ਮਿਲੇ ਨਹੀਂ ਰਹੀ, ਉਹਦੇ ਮੱਛੀ ਦਾ ਐਂ ਨਹੀਂ ਵੀ ਮੱਛੀ ਸਮੁੰਦਰ ਛੱਡ ਕੇ ਚਲੀ ਗਈ ਆ ਜਾਂ ਮੱਛੀਆਂ ਨੇ ਹੁਣ ਉੱਥੋਂ ਬਾਈਕਾਟ ਕਰ ਦਿੱਤਾ ਵੀ ਸ਼੍ਰੀਲੰਕਾ ਨੂੰ ਅਸੀਂ ਖਾਣ ਨਹੀਂ ਦੇਣਾ। ਰੌਲਾ ਇਹ ਗੱਲ ਆ ਵੀ ਮਛੇਰੇ ਕਹਿੰਦੇ ਆ ਵੀ ਜਿਹੜੀ ਬੋਟ ਆ ਉਹ ਪਾਣੀ 'ਚ ਜਾਵੇ ਕਿਵੇਂ, ਬੋਟ 'ਚ ਇੰਜਣ ਲੱਗਾ ਹੋਇਆ, ਇੰਜਣ ਨੂੰ ਚਲਾਉਣ ਵਾਸਤੇ ਤੇਲ ਚਾਹੀਦਾ, ਤੇਲ ਤਾਂ ਹੈ ਹੀ ਨਹੀਂ। ਉਹ ਕਹਿੰਦੇ ਅਸੀਂ ਮੱਛੀ ਫੜਨ 'ਤੇ ਫੜਨ ਕਿੱਦਾਂ ਜਾਈਏ, ਸਾਡੀ ਬੋਟ 'ਚ ਤੇਲ ਪੈਂਦਾ, ਤੇਲ ਸਾਡੇ ਕੋਲ ਹੈ ਨਹੀਂ, ਮੱਛੀ ਅਸੀਂ ਲਿਆ ਨਹੀਂ ਸਕਦੇ। ਸੋ ਸਮੁੰਦਰ ਲੱਗਦਾ ਆ ਉਹਨਾਂ ਕੋਲ ਖਾਣ ਨੂੰ ਮੱਛੀ ਹੈ ਨਹੀਂ ਅਤੇ ਉਹਨਾਂ ਕੋਲ $2.9 billion ਤੱਕ ਦੇ ਪੈਸੇ ਵੀ ਹੈ ਨਹੀਂ।
ਤੁਸੀਂ ਬਾਬਾ ਜੈਕ ਸਿੰਘ ਜੀ, ਤੁਸੀਂ ਅਫਰੀਕਾ ਦੀ ਗੱਲ ਕੀਤੀ ਆ, ਕੈਨੇਡਾ 'ਚ ਇੰਨਾ ਪੰਜਾਬੀ ਬੈਠਾ ਇੱਥੇ ਆਣ ਕੇ, ਇਹਨਾਂ ਨੂੰ ਪੁੱਛ ਲਓ ਵੀ $10,000 ਤੁਹਾਨੂੰ ਦਿੰਦੇ, ਤੁਸੀਂ ਭਾਰਤ ਚੱਲ ਜਾਓ, ਉਦੋਂ ਵੀ ਤਾਂ ਸਮੁੰਦਰ ਲੱਗਦਾ ਹੀ ਆ ਸਾਰੇ ਬੰਨੇ, ਤੁਸੀਂ ਤਾਂ ਬਗਾਨੇ
ਮੰਗੇ। ਅੱਛਾ, ਆਹ ਵੀ ਗੱਲ ਤੁਹਾਡੀ ਸਹੀ ਆ ਵੀ ਹਿੰਦੁਸਤਾਨ ਨੂੰ ਕੱਚ ਤੋਂ ਲੈ ਕੇ ਉਹ ਬੰਗਾਲ ਦੀ ਖਾੜੀ ਤੱਕ ਸਮੁੰਦਰ ਲੱਗਦਾ।
ਹਾਂ ਬਿਲਕੁਲ ਜੀ। ਅਤੇ ਜਿਹੜਾ ਇੱਕ ਤੁਸੀਂ ਸਵਿਟਜ਼ਰਲੈਂਡ ਦਾ ਜ਼ਿਕਰ ਕੀਤਾ ਸੀ, ਇਹ ਪਿਛਲੇ ਦਿਨਾਂ 'ਚ ਵਿਚਾਰਾਂ ਹੁੰਦੀਆਂ ਰਹਿੰਦੀਆਂ ਨੇ, ਨੌਜਵਾਨ ਸਵਾਲ ਪੁੱਛਦੇ ਰਹਿੰਦੇ ਨੇ, ਅਤੇ ਉਹ ਇਹਨਾਂ ਦੀ ਇਗਜ਼ਾਮਪਲ ਅਸੀਂ ਉਹਨੂੰ ਦਿੱਤੀ ਵੀ ਭਾਈ ਸਵਿਟਜ਼ਰਲੈਂਡ ਨੂੰ ਵੀ ਕਹਿੰਦਾ ਜੀ ਸਮੁੰਦਰ ਨਹੀਂ ਲੱਗਦਾ, ਅਤੇ ਉਹ ਦੇਖੋ ਕਿੱਡਾ ਤਰੱਕੀ ਕੀਤਾ, ਕਹਿੰਦਾ ਜੀ ਉੱਥੇ ਤਾਂ ਕਾਲਾ ਧਨ ਜਮ੍ਹਾਂ ਆ ਤਾਂ ਕਰਕੇ ਨਹੀਂ। ਅਤੇ ਮੈਂ ਕਿਹਾ ਜੀ ਉਹ ਕਾਲਾ ਧਨ 20,000 crore ਦਾ ਭਾਰਤੀਆਂ ਦਾ ਹੀ ਹੈ, ਉਹਨਾਂ ਨੂੰ ਕਹਾਂਗੇ ਜੀ ਤੁਸੀਂ ਖਾਲਿਸਤਾਨ ਦੀਆਂ ਬੈਂਕਾਂ 'ਚ ਜਮ੍ਹਾਂ ਕਰਾ ਲਓ, ਐਡੀ ਦੂਰ ਕਿਉਂ ਕਰਾਉਣ ਜਾਂਦੇ ਹੋ? ਫਿਰ ਗੱਲ ਉਹਦੀ ਸਮਝ 'ਚ ਆ ਗਈ।
ਆਸਟ੍ਰੀਆ ਨੂੰ ਕਿਹੜਾ ਮੁਲਕ ਸਮੁੰਦਰ ਲੱਗਦਾ? ਪੋਲੈਂਡ, ਯੂਰਪ ਦੇ ਵਿੱਚ ਕਿੰਨੇ ਕੰਟਰੀ ਨੇ ਜਿਹਨਾਂ ਨੂੰ ਸਮੁੰਦਰ ਨਹੀਂ ਲੱਗਦਾ?
ਕਹਿਣ ਦਾ ਮਤਲਬ ਇਹ ਹੋਇਆ ਕਿ ਸਮੁੰਦਰ ਲੱਗਣਾ ਜ਼ਰੂਰੀ ਨਹੀਂ, ਜਿਹੜੇ ਦੇਸ਼ ਹਨ ਸਮੁੰਦਰ ਨਹੀਂ ਲੱਗਦਾ ਉਹ ਵੀ ਬੜੇ ਖੁਸ਼ਹਾਲ ਅਤੇ ਬੜੇ ਅਮੀਰ ਦੇਸ਼ ਜਿਹੜੇ ਨੇ ਹੈਗੇ ਨੇ, ਉਹਨਾਂ 'ਚ ਲਾਅ ਐਂਡ ਆਰਡਰ ਆ, ਉਹਨਾਂ 'ਚ ਲੋਕਾਂ ਨੂੰ ਆਜ਼ਾਦੀ ਆ, ਇਸ ਕਰਕੇ ਇਹ ਆਰਗੂਮੈਂਟ ਕਹਿਣਾ ਕਿ ਪੰਜਾਬ ਨੂੰ ਕੋਈ ਬੰਦਗਾ ਨਹੀਂ ਲੱਗਦੀ, ਇਹ ਕੋਈ ਵੈਲਿਡਿਟੀ ਨਹੀਂ ਰੱਖਦਾ।
ਨਹੀਂ, ਇਹਦੇ ਨਾਲ ਚਲੋ ਉਹ ਤਾਂ ਇੱਕ ਪੁਆਇੰਟ ਸੀ, ਮੇਰਾ ਤਾਂ ਇਹ ਸੀਗਾ ਵੀ $2.9 billion ਦਾ ਸ਼੍ਰੀਲੰਕਾ ਨੇ ਮਿਣ ਤਰਲਾ ਕਰਕੇ ਪੈਰੀ ਹੱਥ ਲਾ ਕੇ ਲੋਨ ਲਿਆ ਵੀ ਸਾਨੂੰ ਮੁਲਕ ਚਲਾਉਣ ਵਾਸਤੇ ਇੰਨਾ ਕੁ ਪੈਸਾ ਦੇ ਦਿਓ, ਪਰ ਮੈਂ ਤਾਂ ਕਹਿਣਾ ਵੀ ਪੰਜਾਬ ਦੀ ਤਾਂ ਇੰਨਾ ਕੁ ਪੈਸੇ ਤਾਂ ਪੰਜਾਬ ਦੀ ਸਾਡੀਆਂ ਭੈਣਾਂ ਜਿਹੜੀਆਂ ਸੂਟਾਂ 'ਤੇ ਖਰਚ ਦਿੰਦੀਆਂ ਨੇ।
ਬਿਲਕੁਲ ਠੀਕ ਹੈ ਜੀ, ਇਹਦੇ ਪੰਜਾਬ ਦੀ ਜਿਹੜੀ ਇਕਾਨਮੀ ਆ ਇਹ ਬਹੁਤ ਵੱਡੀ ਆ ਐਜ਼ ਕੰਪੇਅਰ ਟੂ ਸ਼੍ਰੀਲੰਕਾ ਔਰ ਐਨੀ ਅਦਰ ਲੈਂਡ ਲੋਕਡ ਕੰਟਰੀਜ਼, ਇਸ ਵਿਲ ਬੀ ਵੈਰੀ ਵਾਇਬਲ ਇਕਨੋਮਿਕਲੀ ਸਟੇਬਲ ਕੰਟਰੀ।
ਐਕਚੁਲੀ ਬਾਬਾ ਜੈਕ ਸਿੰਘ ਜੀ ਪਤਾ ਹੀ ਨਹੀਂ ਹੈ ਨਾ, ਉਹਨਾਂ ਨੇ ਸਿਰਫ ਆਟਾ ਦਾਲ ਸਕੀਮ ਤੋਂ ਉੱਪਰ ਜਾਣ ਹੀ ਨਹੀਂ ਦਿੱਤਾ। ਜਦੋਂ ਆਪਾਂ ਇਹ ਗੱਲ ਕਰਦੇ ਹਾਂ, ਬਹੁਤਿਆਂ ਦਾ ਇੱਕ ਸਵਾਲ ਹੁੰਦਾ ਵੀ ਜੇ ਤੁਸੀਂ ਜੀ ਖਾਲਿਸਤਾਨ ਬਣਾ ਲਿਆ ਚਲਾਉਂਗੇ ਕਿੱਦਾਂ, ਤੇ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਭਰਾਵੋ ਤੁਸੀਂ ਉਲਟਾ ਪੁੱਛ ਰਹੇ ਹੋ, 46% ਭਾਰਤੀਆਂ ਨੂੰ ਰੋਟੀ ਦੇਣ ਵਾਲਾ ਪੰਜਾਬ ਹੈ, ਤੁਸੀਂ ਇੰਡੀਆ ਨੂੰ ਪੁੱਛੋ ਵੀ ਅਗਲੇ ਦਿਨ ਰੋਟੀ ਕਿੱਦਾਂ ਖਾਏਗਾ ਤੂੰ, ਉਹਦਾ ਤਰਲੇ ਲਊਗਾ ਵੀ ਭਾਈ ਮੈਨੂੰ ਅਨਾਜ ਦੇ ਦਿਓ।
ਕਹਿੰਦੇ ਜੀ ਪੁੱਠਾ ਕੰਮ ਹੋ ਰਿਹਾ,
ਬਿਲਕੁਲ ਉਲਟਾ ਹੈ ਜੀ ਇਹ ਤਾਂ।
ਮਤਲਬ ਸਵਾਲ ਤੁਹਾਨੂੰ ਨਹੀਂ ਮੰਨਣਾ ਚਾਹੀਦਾ, ਸਵਾਲ ਤਾਂ ਹਿੰਦੁਸਤਾਨ ਨੂੰ ਹੋਊਗਾ ਵੀ ਨਾ ਕਿ ਖਾਲਿਸਤਾਨ ਬਣ ਗਿਆ ਖਾਲਿਸਤਾਨ ਚੱਲਣਾ ਕਿੱਦਾਂ, ਇਹ ਸਵਾਲ ਨਹੀਂ। ਸਵਾਲ ਤਾਂ ਇਹ ਵੀ ਜੇ ਖਾਲਿਸਤਾਨ ਬਣ ਗਿਆ ਹਿੰਦੁਸਤਾਨ ਰੋਟੀ ਕਿੱਥੋਂ ਖਾਊਗਾ?
ਰੋਟੀ ਕਿੱਥੋਂ ਖਾਊਗਾ ਜੀ?
ਜੀ ਠੀਕ ਆ ਜੀ, ਬਿਲਕੁਲ ਤੁਹਾਡੀ ਗੱਲ ਜਿਹੜੀ
ਵਾਜਬ ਹੈ। ਪਾਣੀ ਕਿੱਥੋਂ ਪੀਣਗੇ ਭਾਰਤ ਦੇ ਲੋਕ?
ਅਸੀਂ ਲੁੱਟ ਕੇ ਪੀਂਦੇ ਪਏ ਹੁਣ ਤੁਹਾਡਾ,
ਉਹ ਹੁਣ ਜਿਹੜਾ ਪਾਣੀ ਆ ਸਾਡਾ ਮੁਫਤ ਲੈ ਰਹੇ ਨੇ, ਸਾਡਾ ਪਾਣੀ ਜਿਹੜਾ ਵਾ ਉਹ ਬਿਲਕੁਲ ਗਲਤ ਤਰੀਕੇ ਨਾਲ ਯੂਜ਼ ਕੀਤਾ ਜਾ ਰਿਹਾ, ਉਹ ਡਿਵਰਟ ਕੀਤਾ ਜਾ ਰਿਹਾ ਵਾ। ਸੋ ਉਸ ਵਾਟਰ ਇਜ਼ ਦਾ ਮੋਸਟ ਪ੍ਰੈਸ਼ੀਅਸ ਕਮੋਡਿਟੀ ਆਉਣ ਵਾਲੇ ਸਾਲਾਂ ਵਿੱਚ। ਤੁਸੀਂ ਹੁਣੇ ਬੈਰਨ ਦੇ ਵਿੱਚ ਆਇਆ ਸੀ ਇੱਕ ਵੱਡਾ ਆਰਟੀਕਲ ਵੀ ਵਾਟਰ ਵਿਲ ਬੀ ਸਕੇਅਰਸ ਇਨ ਆਲ ਦਾ ਵਰਲਡ, ਸੋ ਪੀਪਲ ਹੂ ਹੈਵ ਵਾਟਰ, ਪੰਜਾਬ ਡਜ਼ ਹੈਵ ਵਾਟਰ, ਦੇ ਹੈਵ ਗੁੱਡ ਫਿਊਚਰ। ਅਸੀਂ ਹਾਂਜੀ
ਜੀ ਬਿਲਕੁਲ, ਜਿੱਥੇ ਦਰਿਆ ਹੁੰਦਾ ਆ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਸਿਵਲਾਈਜੇਸ਼ਨ ਵਸਦੀਆਂ ਹੁੰਦੀਆਂ ਨੇ। ਅੱਜ ਨਹੀਂ, 10,000 years ago ਤੋਂ ਵੀ ਉੱਤੇ ਜਦੋਂ ਵੀ ਕਿਤੇ ਸਿਵਲਾਈਜੇਸ਼ਨ ਵਸੀ ਆ ਉਹ ਦਰਿਆ ਦੇ ਕੰਢੇ ਦੇ ਉੱਤੇ ਵਸੀ ਆ। ਸੋ ਪਾਣੀ ਜਿਹੜਾ ਸਭ ਤੋਂ ਜ਼ਰੂਰੀ ਹੁੰਦਾ ਆ, ਹੋਰ ਕਿਸੇ ਚੀਜ਼ ਤੋਂ ਬਿਨਾਂ ਸਰ ਜਾਂਦਾ ਹੁੰਦਾ। ਚਲੋ ਜੀ ਅਸੀਂ ਅਗਲੀ ਖਬਰ ਵੱਲ ਵੱਧਦੇ ਹਾਂ। ਪੁਰਤਗਾਲ ਦਾ ਹੈਲਥ ਮਿਨਿਸਟਰ ਮਾਰਤਾ ਟਮੀਡੋ ਉਹ ਰਿਜ਼ਾਈਨ ਕਰ ਗਏ ਨੇ ਜੀ। ਪੁਰਤਗਾਲ ਦੇ ਹੈਲਥ ਮਿਨਿਸਟਰ ਨੇ, ਰੌਲਾ ਇਹ ਹੋਇਆ ਵੀ ਇੱਕ ਭਾਰਤੀ ਮੂਲ ਦੀ ਲੇਡੀ ਸੀਗੀ ਜਿਹੜੀ ਕਿ ਪ੍ਰੈਗਨੈਂਟ ਸੀਗੀ, ਬੱਚਾ ਹੋਣ ਵਾਲਾ ਸੀ, ਪਰ ਪੁਰਤਗਾਲ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਕੋਈ ਬੈੱਡ ਨਹੀਂ ਮਿਲਿਆ, ਉਸ ਨੂੰ ਅਕੋਮੋਡੇਟ ਨਾ ਕੀਤਾ ਗਿਆ, ਅਤੇ ਉਹ ਹਸਪਤਾਲ ਦੇ ਬਾਹਰ ਉਸ ਸਾਡੀ ਭੈਣ ਦੀ ਭਾਰਤੀ ਮੂਲ ਦੀ ਲੇਡੀ ਦੀ ਜਿਹੜੀ ਆ ਉਹ ਮੌਤ ਹੋ ਗਈ। ਸੋ ਉਸ ਖਬਰ ਨੂੰ ਦੁਨੀਆ ਪੱਧਰ ਦੇ ਵਿੱਚ ਜਗ੍ਹਾ ਮਿਲੀ ਵੀ ਇਹ ਬੜੀ ਵੱਡੀ ਜਿਹੜਾ ਗਲਤ ਹੋਇਆ ਕੰਮ। ਸੋ ਉਸ ਦੇ ਸਿੱਟੇ ਵਜੋਂ ਇਹ ਹੋਇਆ ਵੀ ਪੁਰਤਗਾਲ ਦੀ ਜਿਹੜੀ ਹੈਲਥ ਮਿਨਿਸਟਰ ਆ ਮਾਰਟਾ ਟਮੇਡੋ ਉਹਨੇ ਰਿਜ਼ਾਈਨ ਕਰ ਦਿੱਤਾ ਵੀ ਮੈਂ ਇਸ ਮਹਿਕਮੇ ਦੀ ਮੁਖੀ ਹਾਂ। ਸੋ ਮੇਰੇ ਇਹ ਮੁਖੀ ਰਹਿੰਦੇ ਆ ਇਸ ਮਹਿਕਮੇ 'ਤੇ ਜਨ ਗਹਿਲੀ ਹੋਈ ਆ ਵੀ ਇੱਕ ਪ੍ਰੈਗਨੈਂਟ ਲੇਡੀ ਨੂੰ ਹਸਪਤਾਲ ਦੇ ਵਿੱਚ ਬੈੱਡ ਨਹੀਂ ਮਿਲਿਆ ਅਤੇ ਉਹਦੀ ਮੌਤ ਹੋਈ ਆ ਵੀ ਉਹਨੇ ਆਪਣੀ ਡਿਊਟੀ ਸਮਝਦਿਆਂ ਹੋਇਆਂ ਰਿਜ਼ਾਈਨ ਕਰ ਦਿੱਤਾ। ਪਰ ਬਿਕਰਮਜੀਤ ਭਾਅ ਜੀ, ਡਾਕਟਰ ਸਾਹਿਬ, ਆਪਾਂ ਤਾਂ ਰੋਜ਼ ਦੇਖਦੇ ਹਾਂ ਭਾਰਤ ਵਿੱਚ ਰੋਜ਼ ਹਸਪਤਾਲਾਂ ਦੇ ਬਾਹਰ ਲੋਕ ਦਮ ਤੋੜ ਦਿੰਦੇ ਨੇ, ਸਾਡੀਆਂ ਉੱਥੇ ਭੈਣਾਂ ਵੱਖ ਵੱਖ ਸੂਬਿਆਂ ਦੇ ਵਿੱਚ ਉਹਨਾਂ ਦੀਆਂ ਮੌਤਾਂ ਹੁੰਦੀਆਂ ਨੇ ਜਾਂ ਡਿਲੀਵਰੀ ਹਸਪਤਾਲ ਦੇ ਬਾਹਰ ਹੁੰਦੀ ਆ, ਉੱਥੇ ਤਾਂ ਕੋਈ ਮੰਤਰੀ ਰਿਜ਼ਾਈਨ ਰਿਜ਼ੂਨ ਕਰਦਾ ਨਹੀਂ ਹੈਗਾ।
ਹਾਂਜੀ, ਇਹਦਾ ਕਾਰਨ ਇਹ ਆ ਕਿ ਜਿਹੜੇ ਵੈਸਟਰਨ ਕੰਟਰੀਜ਼ ਨੇ ਜਿਹੜੇ ਉਹਨਾਂ ਦੇ ਪੋਲੀਟੀਸ਼ੀਅਨ ਨੇ ਉਹ ਆਪਣੀ ਜ਼ਿੰਮੇਵਾਰੀ ਲੈਂਦੇ ਨੇ, ਉਹ ਕਹਿੰਦੇ ਜੀ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਉਸ ਬੀਬੀ ਦੀ ਮੌਤ ਨਹੀਂ ਸੀ ਹੋਣੀ ਚਾਹੀਦੀ, ਉਸ ਨੂੰ ਇਲਾਜ ਮਿਲਣਾ ਚਾਹੀਦਾ ਸੀ, ਪਰ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ। ਜਦੋਂ ਕਿ ਕੋਵਿਡ ਵਾਇਰਸ ਚੱਲ ਰਹੀ ਸੀ ਉਦੋਂ ਹਸਪਤਾਲਾਂ ਦੇ ਬਾਹਰ ਹੀ ਲੋਕੀ ਜਿਹੜਾ ਕਿ ਦਮ ਤੋੜ ਜਾਂਦੇ ਸਨ, ਜਾਂ ਉਹ ਕਹਿੰਦੇ ਸੀ ਤੁਸੀਂ ਐਮਰਜੈਂਸੀ ਰੂਮ ਨਹੀਂ ਆ ਸਕਦੇ, ਉਹ ਕਹਿੰਦੇ ਜੀ ਫਲਾਣੇ ਹਸਪਤਾਲ ਲੈ ਜਾਓ, ਉੱਥੇ ਬੈੱਡ ਹੈਗੇ ਨੇ, ਉੱਥੇ ਕੋਈ ਬੈੱਡ ਨਹੀਂ ਸੀ ਹੁੰਦਾ, ਅਤੇ ਉਹ ਇਸ ਤਰ੍ਹਾਂ ਜਿਹੜੇ ਸੀ ਉਹਨਾਂ ਦੇ ਜੇ ਮਰੀਜ਼ ਸੀ ਉਹ ਰਾਹ ਦੇ ਵਿੱਚ ਹੀ ਮਾਰ ਮੁੜ ਜਾਂਦੇ ਸੀ, ਅਤੇ ਫਿਰ ਕੀਤਾ ਕੀ ਜਾਂਦਾ ਸੀ ਉਹਨਾਂ ਨੂੰ ਦਰਿਆਵਾਂ ਛੁੱਟ ਦਿੱਤਾ ਜਾਂਦਾ ਸੀ। ਉੱਥੇ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈਗਾ, ਲੋਕ ਜ਼ਿੰਮੇਵਾਰੀ ਇਸ ਕਰਕੇ ਉੱਥੇ ਇਕਾਨਮੀ ਬੜੀ ਜਿਹੜੀ ਆ ਵੀਕ ਆ, ਲੋਕਾਂ ਨੂੰ ਸਵੇਰੇ ਖਾਣ ਵਾਸਤੇ ਰੋਟੀ ਨਹੀਂ ਹੈਗੀ, ਕਿਉਂਕਿ ਨੋਬਡੀ ਇਜ਼ ਟੇਕਿੰਗ ਰਿਸਪੋਂਸੀਬਿਲਟੀ। ਪੰਜਾਬ ਦੀ ਗੱਲ ਕਰ ਲੈਂਦੇ ਹਾਂ, ਪੰਜਾਬ ਦੇ ਵਿੱਚ ਲੋਕ ਚੋਣਾਂ ਜਿੱਤ ਕੇ ਜਾਂਦੇ ਨੇ ਪਰ ਪੰਜਾਬ ਦੇ ਲੋਕਾਂ ਨੂੰ ਉਹ ਰਿਪ੍ਰੈਜੈਂਟ ਨਹੀਂ ਕਰਦੇ।
ਅੱਛਾ, ਪਰ ਤੁਸੀਂ ਤਾਂ ਕਹਿੰਦੇ ਜੀ ਉੱਥੇ ਜ਼ਿੰਮੇਵਾਰੀ ਕੋਈ ਨਹੀਂ ਸਮਝਦਾ, ਜ਼ਿੰਮੇਵਾਰੀ ਤਾਂ ਚਲੋ ਦੂਰ ਦੀ ਗੱਲ ਰਹਿ ਗਈ। ਮੈਂ ਤਾਂ ਜਦੋਂ ਅਸੀਂ ਪੁਰਾਣਾ ਇਤਿਹਾਸ ਦੇਖਦੇ ਹਾਂ 1984 ਸਿੱਖ ਜੈਨੋਸਾਈਡ ਦੇ, ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਲਾ ਦਿੱਤਾ ਗਿਆ, ਇਸ ਜੈਨੋਸਾਈਡ ਨੂੰ ਮੋਬਲਾਈਜ਼ ਕਰਨ ਵਾਲਾ ਜਿਹੜਾ ਪ੍ਰਧਾਨ ਮੰਤਰੀ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਆਪਣਾ ਰਾਜੀਵ ਗਾਂਧੀ ਨੂੰ, ਅਤੇ ਪ੍ਰਤਿਭਾ ਪਾਟਿਲ ਜਿਸ ਨੇ ਆਪਣੇ ਏਰੀਏ ਦੇ ਵਿੱਚ ਉਹਦੇ 'ਤੇ ਇਲਜ਼ਾਮ ਲੱਗੇ ਵੀ ਜੈਨੋਸਾਈਡ 1984 ਜੈਨੋਸਾਈਡ ਦੀ ਉਸਨੇ ਵਿਉਂਤਬੰਦੀ ਕੀਤੀ, ਉਸ ਨੂੰ ਪ੍ਰੈਜ਼ੀਡੈਂਟ ਲਾਇਆ ਗਿਆ। ਸੋ ਇੱਥੇ ਤਾਂ ਜ਼ਿੰਮੇਵਾਰੀ ਲੈਣ ਦਾ ਰੌਲਾ ਨਹੀਂ ਹੈਗਾ, ਜਾਂ ਰਿਜ਼ਾਈਨ ਕੀਤਾ ਜਾਂ ਨਾ ਕੀਤਾ ਦਾ ਰੌਲਾ ਨਹੀਂ ਹੈਗਾ। ਤੁਹਾਡੇ ਮੇਰੇ ਤਾਂ ਹਿਸਟਰੀ ਪਈ ਹੈ ਵੀ ਜਿਹਨੇ ਵੀ ਜੈਨੋਸਾਈਡਲ ਵਾਇਲੈਂਸ ਦੇ ਵਿੱਚ ਫੋਰਗੈਟ ਅਬਾਊਟ ਵੀ ਇੱਕ ਲੇਡੀ ਬਾਹਰ ਹਸਪਤਾਲ ਦੇ ਮਰੀ, ਉਹ ਡਿਫਰੈਂਟ ਸਟੋਰੀ ਆ। ਵੱਡੇ ਵੱਡੇ ਕ੍ਰਾਈਮ ਜਿਹੜੇ ਹੋਏ ਨੇ ਉਹਨਾਂ 'ਚ ਉੱਥੇ ਰੈਜ਼ਿਗਨੇਸ਼ਨ ਨਹੀਂ ਹੋਈ, ਉੱਥੇ ਤਾਂ ਪ੍ਰਮੋਸ਼ਨ ਹੋਈ ਆ।
ਉਹਦਾ ਕਾਰਨ ਇਹ ਆ ਜੀ, ਉਹਦਾ ਕਾਰਨ ਇਹ ਆ ਵੀ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਉਹਨਾਂ ਕੈਂਡੀਡੇਟਸ ਨੂੰ ਪੋਲੀਟਿਸ਼ਨ ਨੂੰ ਚੁਣ ਕੇ ਭੇਜਦੇ ਨੇ ਜਿਹੜੇ ਕਿ ਮਿਨੋਰਟੀਜ਼ ਦਾ ਜਿਹੜਾ ਵਾ ਉਹ ਬਿਲਕੁਲ ਕੋਈ ਉਹਨਾਂ ਦਾ ਹੱਕ ਨਹੀਂ ਦੇਣਾ ਚਾਹੁੰਦੇ, ਔਰ ਮਿਨੋਰਟੀ ਦੇ ਜਿਹੜੇ ਆ ਅੱਤਿਆਚਾਰ ਕੀਤਾ ਜਾਂਦਾ ਵਾ, ਉਹਨਾਂ ਦੀ ਸ਼ਦ ਕੀਤੀ ਜਾਂਦੀ ਆ, ਉਹਨਾਂ ਦੇ ਹੱਕ ਹੋਏ ਜਾਂਦੇ ਨੇ। ਜਿਹੜੇ ਪੋਲੀਟੀਸ਼ੀਅਨ ਇਹੋ ਜਿਹੇ ਕੰਮ ਕਰਦੇ ਨੇ ਉਹਨਾਂ ਨੂੰ ਲੋਕ ਵੋਟਾਂ ਪਾਉਂਦੇ ਨੇ, ਅਤੇ ਇਸ ਕਰਕੇ ਉਹ ਜਿਹੜੇ ਨੇ ਦੁਬਾਰਾ ਆਈ ਜਾਂਦੇ ਨੇ। ਸੋ ਇਸੇ ਕਰਕੇ ਹੀ ਵਰਲਡ ਫਰੀਡਮ ਹਾਊਸ, ਇਹ ਜਿਹੜਾ ਨਾ ਫਰੀਡਮ ਹਾਊਸ ਇੰਡੈਕਸ ਇੱਕ ਆਰਗਨਾਈਜੇਸ਼ਨ ਆ ਜਿਹੜੀ ਕਿ ਤੁਹਾਡੀ ਡੈਮੋਕ੍ਰੇਸੀ ਨੂੰ ਗੇਜ਼ ਕਰਦੀ ਆ, ਉਹਨੂੰ ਮੈਜਰ ਕਰਦੀ ਆ। ਉਹ ਕਹਿੰਦੇ ਇੰਡੀਆ ਇਜ਼ ਨੋਟ ਫਰੀ ਕੰਟਰੀ।
ਬਾਬਾ ਜੈਕ ਸਿੰਘ ਜੀ, ਇਹ ਤਾਂ ਤੁਸੀਂ 37 ਸਾਲ ਪਹਿਲਾਂ ਦੀ ਜਿਹੜੀ ਗੱਲਬਾਤ ਕੀਤੀ ਹੈ, ਬਹੁਤੇ ਕਿਉਂਕਿ ਇਹ ਸਿੱਖਾਂ ਦਾ ਮਾਮਲਾ, ਇੱਥੇ ਕੋਈ ਇਨਸਾਫ਼ ਨਹੀਂ ਜੇ ਮਿਲਣਾ, ਇੱਥੇ ਤਾਂ ਉਹਨਾਂ ਨੂੰ ਤਰੱਕੀਆਂ ਹੀ ਮਿਲਣੀਆਂ ਜਿਨ੍ਹਾਂ ਨੇ ਸਿੱਖਾਂ ਦਾ ਜੈਨੋਸਾਈਡ ਕੀਤਾ।
ਆਪਾਂ ਕਾਲ ਲੈ ਲਈ ਜੀ, ਸੌਰੀ
ਜੀ, ਬਿਲਕੁਲ ਆਪਾਂ ਇੱਥੇ ਸ਼ੁਰੂ
ਕਰਦੇ ਹਾਂ। ਤੁਸੀਂ ਲਾਈਵ ਹੋ ਜੀ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਉੱਥੇ ਉਹ ਮਤਲਬ ਉੱਥੇ ਸਿਸਟਮ ਤਾਂ ਮਾੜਾ ਹੀ, ਉੱਥੇ ਮਰੀ ਜਾਂਦੇ ਆ। ਤੁਸੀਂ ਉਹ ਕਸ਼ਮੀਰ 'ਚ ਦੇਖੋ ਤਾਂ ਹਿੰਦੂਆਂ ਨੂੰ ਕਿੱਦਾਂ ਮਾਰਤਾ ਸੀ, ਉਹਨਾਂ ਦਾ ਕਦੀ ਕਿਸੇ ਨੇ ਨਾਂ ਨਹੀਂ ਲਿਆ। ਬਸ ਜਿਹੜਾ 84 ਦਾ ਹੋਇਆ ਉਹ ਭੈਣਾ ਹੋਇਆ, ਪਰ ਜਿਹੜਾ ਕਸ਼ਮੀਰ 'ਚ ਹੋਇਆ ਨਾ, ਅੱਜ ਤਾਂ ਤੁਸੀਂ ਕਦੀ ਵੀ ਨੀ ਨਾਂ ਲੈਣ ਨੂੰ ਦਿਆ। ਤੁਸੀਂ ਕਿੱਦਾਂ ਇੱਥੇ ਡਿਸਕ੍ਰਿਮੀਨੇਸ਼ਨ ਕਰਦੇ ਆ, ਘੱਟ ਗਏ ਇੱਥੇ ਜ਼ਿਆਦਾ ਗਿਣਤੀ, ਉਹਨਾਂ ਦੀ ਗੱਲ ਕਰਦੇ ਘੰਟ ਗਿਣਤੀ, ਤੁਸੀਂ ਨੀ ਗੱਲ ਕਰਦੇ, ਤੁਹਾਡਾ ਕਿੰਨਾ ਕਰੈਕਟਰ ਆ।
ਠੀਕ ਹੈ ਜੀ, ਤੁਹਾਡਾ ਵਾਇਜ ਪੁਆਇੰਟ ਦਾ ਜਵਾਬ ਦਿੰਦੇ ਆ ਜੀ। ਤਾਂ ਹੋਰ ਕੋਈ ਐਡ ਕਰਨਾ ਚਾਹੁੰਦੇ ਸਵਾਲ?
ਭਾਜੀ ਜਿਹੜਾ ਪੰਜਾਬ 'ਚ ਹੋਇਆ ਉਹਦਾ ਕਿਉਂ ਨਹੀਂ ਜ਼ਿਕਰ ਕਰਦੇ ਤੁਸੀਂ?
ਵੇਟ ਕਰੋ, ਮੈਂ ਹੋਸਟ ਕਰ ਰਿਹਾ, ਸਵਾਲ ਲੈ ਲਈਏ ਪੂਰਾ ਜੀ, ਤੁਸੀਂ ਕਰੋ।
ਪਾਰਟੀ ਜਿੱਥੇ ਮਿਨੋਰਟੀ ਆ ਉਹਨਾਂ ਦੀ ਨਹੀਂ ਗੱਲ ਕਰਦੇ?
ਠੀਕ ਹੈ ਜੀ, ਮਤਲਬ ਬਈ ਜੰਮੂ ਜਿਹੜੇ ਆਪਣੇ ਜੰਮੂ ਦੇ ਵਿੱਚ ਹਿੰਦੂ ਜਾਂ ਕਸ਼ਮੀਰ ਦੇ ਵਿੱਚ ਹਿੰਦੂ ਮਾਰੇ ਗਏ ਉਹਨਾਂ ਦੀ ਗੱਲ ਕਿਉਂ ਨਹੀਂ ਹੁੰਦੀ? ਠੀਕ ਹੈ ਜੀ, ਹੋਰ ਕੁਝ ਕਰਨਾ
ਚਾਹੁੰਦੇ? ਕਿਉਂ ਨਹੀਂ ਕੀਤੀ ਤੁਸੀਂ?
ਭਾਜੀ ਹੋਰ ਕੁਝ ਸਵਾਲ? ਤੁਸੀਂ ਦੱਸੋ ਹੋਰ ਕੋਈ ਸਵਾਲ ਤੁਹਾਡਾ? ਹਾਂ, ਹੁਣ ਤੁਸੀਂ ਠੰਡੇ ਹੋ ਕੇ ਜਵਾਬ ਸੁਣੋ ਜੀ, ਧੰਨਵਾਦ
ਜੀ।
ਚਲੋ ਜੀ, ਮੈਂ ਪਹਿਲਾਂ ਮੈਂ ਐਡ ਕਰ ਦਿੰਦਾ। ਚਲੋ ਤੁਸੀਂ ਬਿਕਰਮ ਸਿੰਘ, ਤੁਸੀਂ ਕਰੋ।
ਮੈਂ ਕਰ ਦਿੰਦਾ ਜੀ। ਇਹ ਉਹਨਾਂ ਨੇ ਕਿਹਾ ਜੀ ਕਸ਼ਮੀਰ ਦੇ ਵਿੱਚ ਹਿੰਦੂਆਂ ਦਾ ਕਤਲੇਆਮ ਹੋਇਆ ਹੈ, ਤੇ ਮੈਂ ਭਰਾ ਜੀ ਨੂੰ ਦੱਸਣਾ ਚਾਹੁੰਦਾ ਵੀ ਇਹ ਪੰਜਾਬ 'ਚ ਵੀ ਹੋਇਆ, ਤੇ ਇਹ ਪੰਜਾਬ ਦਾ ਕਿਉਂ ਨਹੀਂ ਬੋਲੇ ਵੀ ਪੰਜਾਬ 'ਚ ਹੀ ਹੋਇਆ? ਅੱਜ ਉੱਥੇ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਰਹੀ ਹੈ, ਕੈਪਟਨਾਂ ਦੀ ਕਾਂਗਰਸੀਆਂ ਦੀ ਸਰਕਾਰ ਰਹੀ ਹੈ, ਝਾੜੂ ਵਾਲਿਆਂ ਦੀ ਸਰਕਾਰ ਰਹੀ ਹੈ, ਕੇਂਦਰ 'ਚ ਕਾਂਗਰਸ ਦੀ ਸਰਕਾਰ ਰਹੀ ਹੈ, ਉਹ ਤੋਂ ਬਾਅਦ ਬੀਜੇਪੀ ਦੀ ਸਰਕਾਰ ਆ। ਕਰਾਓ ਇਨਕੁਆਇਰੀ, ਆਪਾਂ ਗੁਰਦਾਸਪੁਰ ਤੋਂ ਸ਼ੁਰੂ ਕਰ ਲੈਂਦੇ ਹਾਂ, ਇਕੱਲੇ ਇਕੱਲੇ ਘਰ ਤੋਂ ਵੀ ਕਿਹੜੀ ਮਾਂ ਦਾ ਪੁੱਤ ਨਹਿਰ ਦੇ ਵਿੱਚ ਰੋੜਿਆ, ਉਹਨਾਂ ਨੇ ਉਹ ਹਿੰਦੂ ਸੀ, ਮੁਸਲਮਾਨ ਸੀ, ਸਿੱਖ ਸੀ, ਇਕੱਲੇ ਇਕੱਲੇ ਦਾ ਡਾਟਾ ਇਕੱਠਾ ਕਰਨਾ ਚਾਹੁੰਦੇ? ਅਸੀਂ ਤਾਂ ਕਹਿ ਰਹੇ ਹਾਂ ਤੁਹਾਨੂੰ, ਤੁਸੀਂ ਨਹੀਂ ਬੋਲਦੇ ਭਾਈ ਜੀ, ਤੁਸੀਂ ਨਹੀਂ ਬੋਲਦੇ, ਤੁਸੀਂ ਲੋਕਾਂ ਦੀ ਆਵਾਜ਼ ਬੰਦ ਕਰਦੇ ਹੋ, ਲਿਆਓ ਕਰੀਏ ਇਨਸਾਫ, ਸਾਰੀ ਦੁਨੀਆ ਦੇ ਸਾਹਮਣੇ ਰੱਖਦੇ ਹਾਂ ਅਸੀਂ।
ਇਹਦੇ ਵਿੱਚ ਮੈਂ ਐਡ ਆਨ ਕਰਦਾ, ਲੁਧਿਆਣੇ 1999 ਦਾ ਜਿਹੜਾ ਬਦੋਵਾਲ ਦੇ ਵਿੱਚ ਟ੍ਰੇਨ ਸਟੇਸ਼ਨ ਦੇ ਵਿੱਚ 120 ਹਿੰਦੂ ਜਿਹੜੇ ਨੇ ਕੱਢ ਕੇ ਮਾਰੇ 1999 ਦੇ ਵਿੱਚ, ਅੱਜ ਤੱਕ ਨਹੀਂ ਪਤਾ ਵੀ ਉਹ ਗੋਲੀ ਚਲਾਉਣ ਵਾਲੇ ਆਏ ਕਿੱਥੋਂ ਸੀ, ਗਏ ਕਿੱਥੇ ਸੀ, ਕਿਹਨੇ ਹਥਿਆਰ ਦਿੱਤੇ, ਕਿੱਧਰ ਨੂੰ ਗਏ, ਮਾਰ ਕੇ ਕਿਹੜਾ ਬੰਦਾ ਫੜਿਆ ਗਿਆ, ਕਿਹਨੂੰ ਸਜ਼ਾ ਹੋਈ, ਹਜੇ ਤੱਕ ਨਹੀਂ ਪਤਾ। ਪਰ ਬੇਅੰਤ ਸਿੰਘ ਕਤਲਕਾਂਡ ਦੀ ਆਪਾਂ ਕੱਲ੍ਹ 31 ਅਗਸਤ ਨਿਕਲ ਕੇ ਗਈ ਆ, ਬੇਅੰਤ ਸਿੰਘ ਦੇ ਕੇਸ ਦੇ ਵਿੱਚ 18 ਬੰਦੇ ਜਿਹੜੇ ਨੇ ਉਹ ਸਰਕਾਰ ਨੇ ਲੱਭ ਲਏ ਵੀ ਬੇਅੰਤ ਸਿੰਘ ਨੂੰ ਅਸੈਸੀਨੇਟ ਕਰਨ ਵਾਲੇ ਬੰਦੇ ਕੌਣ, ਗੱਡੀ ਚੱਟੀ ਅੰਬੈਸਡਰ ਕਿੱਥੋਂ ਲੈ ਕੇ ਆਇਆ, ਕਿਹਨੇ ਪੇਂਟ ਕਰਾਇਆ, ਕਿਹਨੇ ਰੰਗ ਕਰਾਇਆ, ਕਿਹਨੇ ਤੇਲ ਭਰਾਇਆ, ਕਿਹਨੇ ਬੈਲਟ ਬੰਨੀ, ਕਿਹਨੇ ਤਾਰ ਲਾਈ, ਉਹ ਸਾਰਾ ਡਾਕੂਮੈਂਟ ਕੀਤਾ ਸਰਕਾਰ ਨੇ। 18 ਬੰਦੇ ਨਾਮਜ਼ਦ ਕੀਤੇ ਵੀ ਆਹ ਬੰਦਿਆਂ ਨੇ ਚੀਫ ਮਿਨਿਸਟਰ ਬੇਅੰਤ ਸਿੰਘ ਮਾਰਿਆ। ਪਰ ਉਸੇ ਪਾਸੇ ਸੇਮ ਸਰਕਾਰ ਜਿਹੜੀ ਸੈਂਟਰ ਦੀ ਆ, ਜਿੱਥੇ CBI ਵੀ ਆ, IB ਵੀ ਆ, RA ਵੀ ਆ,
ਉਸ ਨੇ ਅੱਜ ਤੱਕ ਨਹੀਂ ਦੱਸਿਆ ਵੀ 1999 ਦੇ ਵਿੱਚ 120 ਹਿੰਦੂ ਬਦੋਵਾਲ ਲੁਧਿਆਣੇ ਸਟੇਸ਼ਨ ਦੇ ਉੱਤੇ ਮਾਰੇ ਸੀ। ਕਿਹਨੇ ਮਾਰੇ ਸੀ? ਇਹਦਾ ਮਤਲਬ ਤਾਂ ਸ਼ੱਕ ਦੀਆਂ ਸੂਈਆਂ ਉਸ ਕੇਸ 'ਚ ਕੋਈ ਨਹੀਂ ਫੜਿਆ ਗਿਆ, ਕਿਸੇ ਨੂੰ ਫਾਂਸੀ ਨਹੀਂ ਹੋਈ, ਨਾ ਦੱਸਿਆ ਵੀ ਆਹ ਮੁੰਡੇ ਨੇ ਮਾਰਿਆ। ਸੋ ਇਹਦਾ ਮਤਲਬ ਬਣਦਾ ਵੀ ਭਾਈ ਕੋਈ ਨਾ ਕੋਈ ਤਾਂ ਗੜਬੜ ਹੈ।
ਬਾਬਾ ਜੈਕ ਸਿੰਘ ਜੀ, ਚਲੋ ਇਹ ਤਾਂ ਤੁਸੀਂ 89 ਦੀ ਗੱਲ ਕਰਦੇ ਆ, ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ 2017 ਦੀਆਂ ਜਦੋਂ ਇਲੈਕਸ਼ਨਾਂ ਸੀਗਾ, ਮੌੜ ਮੰਡੀ ਬਲਾਸਟ ਹੋਇਆ, ਲਿਆਵੇ ਕੱਢ ਕੇ ਉਹਨਾਂ ਦਾ?
2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਵੇਵ ਚੱਲਦੀ ਪਈ ਸੀ, ਉਦੋਂ ਮੌੜ ਮੰਡੀ ਬੰਬ ਧਮਾਕੇ 'ਚ 4 ਬੱਚੇ ਮਾਰ ਦਿੱਤੇ ਗਏ ਸੀ। ਅੱਜ ਤੱਕ ਨੀ ਸਰਕਾਰ ਨੇ ਦੱਸਿਆ ਉਹ ਕਿਹਨੇ ਮਾਰੇ।
ਇਹ ਭਾਈ ਜੀ ਦੱਸ ਦੇਣ, ਆ ਦਿੱਲੀ 'ਚ 1.5 ਸਾਲ ਬੈਠੇ ਰਹੇ ਨੇ, ਸਿੱਖ ਮਰਿਆ, ਹਿੰਦੂ ਮਰਿਆ, ਮੁਸਲਮਾਨ ਮਰਿਆ, 750 ਬੰਦਾ ਮਰਵਾ ਕੇ ਆਇਆ, ਕਿਹੜੇ ਬੰਦੇ ਨੇ ਮਰਵਾਇਆ ਦੱਸਣ? ਇਹ
ਤੇ ਪਾਰਲੀਮੈਂਟ ਤਾਂ ਉਹਨੂੰ ਕਹਿੰਦੀ ਸਾਨੂੰ ਪਤਾ ਹੀ ਨਹੀਂ ਕਿਹਨੇ ਮਰਿਆ।
ਹਾਂ, ਪੁੱਛਣ ਪਾਰਲੀਮੈਂਟ ਤੋਂ, ਮੋਦੀ ਨੂੰ ਕਰ ਲੈਣ ਫੋਨ ਵੀ ਭਾਈ ਸਿੱਖ ਮਰਿਆ, ਹਿੰਦੂ ਮਰਿਆ, ਮੁਸਲਮਾਨ ਮਰਿਆ। ਭਾਈ ਜੀ, ਖਾਲਿਸਤਾਨ ਪੰਜਾਬੀਆਂ ਦੀ ਧਰਤੀ ਹੋਣੀ ਹੈ, ਇਹ ਮੌਕਾ ਨਾ ਗਵਾਓ, ਇਹ ਪੁੱਛੋ ਨਰਿੰਦਰ ਮੋਦੀ ਨੂੰ, ਭਗਵੰਤ ਮਾਨ ਨੂੰ।
ਕਾਲ ਹੋਰ ਲੈ ਲੈਣੀ
ਇੱਕ ਛੋਟੀ ਗੱਲ ਮੈਂ ਦੱਸ ਦਿੰਦਾ ਜੀ ਡਾਕਟਰ ਸਾਹਿਬ, ਤੁਸੀਂ ਕਰ ਦਿਓ ਇਹ। ਮੈਂ ਇਹਦਾ ਜਵਾਬ ਦੇ ਦੇਣਾ ਚਾਹੁੰਦਾ ਵਾਂ ਵੀ ਹਿੰਦੁਸਤਾਨ ਦੇ ਵਿੱਚ ਹਰ ਰੋਜ਼ ਜਿਹੜੀਆਂ ਛੋਟੀਆਂ ਜਾਤਾਂ ਦੇ ਲੋਕਾਂ ਦੀਆਂ ਬੀਬੀਆਂ ਦੇ ਰੇਪ ਕੀਤੇ ਜਾਂਦੇ ਨੇ, ਤੇ ਕੋਈ ਹਿੰਦੁਸਤਾਨ ਦੇ ਲੋਕ ਬੋਲਦੇ ਨੇ ਕਿ ਉਹਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਵੀ ਉਹ ਜਿਹੜੇ ਰੇਪ ਦਿਨੋ ਦਿਨ ਹੋ ਰਹੇ ਨੇ, ਛੋਟੀਆਂ ਛੋਟੀਆਂ 12-12 ਸੁੱਟ ਗਈ ਹੁੰਦੀ ਹੈ, ਗੈਂਗ ਰੇਪ ਹੋ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ, ਉਹਨਾਂ ਦੀ ਕੋਈ ਨਹੀਂ ਸੁਣਦਾ, ਨਾ ਉਹਨਾਂ ਦੀ ਕੋਈ ਰਿਪੋਰਟ ਦਰਜ ਕੀਤੀ ਜਾਂਦੀ ਆ। ਅਸੀਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਸਭ ਲੋਕਾਂ ਦੇ ਬਰਾਬਰ ਅਧਿਕਾਰ ਹੋਣਗੇ, ਵਿਲ ਪ੍ਰੋਟੈਕਟ ਐਵਰੀਬਾਡੀ।
ਜੀ ਜੀ, ਕਾਲ ਚੱਕ ਲਓ, ਤੁਸੀਂ ਲਾਈਵ ਹੋ ਜੀ।
ਹੈਲੋ,
ਹਾਂਜੀ ਭਾਜੀ
ਜੀ, ਬਸ ਮੈਂ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਚ ਖਾਲਿਸਤਾਨ ਜ਼ਿੰਦਾਬਾਦ।
ਇਹਦੇ ਨਾਲ ਹੀ ਇੱਕ ਹੋਰ ਚੀਜ਼ ਐਡ ਕਰ ਦਿੰਦੇ ਹਾਂ, ਕੱਲ ਦੀ ਰਿਪੋਰਟ ਹੈ, ਇਹਨਾਂ ਦੀ ਸਰਕਾਰ ਦੀ ਰਿਪੋਰਟ ਹੀ ਹੈ ਵੀ ਐਵਰੀ ਡੇ ਭਾਰਤ ਦੇ ਵਿੱਚ 86 ਬੀਬੀਆਂ ਦੇ ਨਾਲ ਬਲਾਤਕਾਰ ਕੀ ਹੁੰਦਾ, ਇੱਕ ਦਿਨ ਦਾ ਹੀ ਰਿਪੋਰਟ ਹੈ,
ਇੱਕ ਘੰਟੇ ਦਾ,
ਇੱਕ ਦਿਨ ਦੇ ਵਿੱਚ। ਕੱਲ ਦੇ ਰੋਜ਼ ਜਾਣੀ ਕਿ 15 ਮਿੰਟਾਂ ਚ ਇੱਕ ਹੈ,
15 ਮਿੰਟਾਂ
ਤੇ ਕੱਲ ਦੇ ਰੋਜ਼ ਮਨਦੀਪ ਕੌਰ ਬੱਚੀ ਦਾ ਨਾਮ ਹੈ ਜੀ, 30 ਸਾਲਾਂ ਦੀ ਬੱਚੀ ਹੈ, ਟ੍ਰੇਨ ਦੇ ਵਿੱਚ ਉਹਦੀ ਪੱਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ, 2 ਸਾਲਾਂ ਦਾ ਬੱਚਾ ਟ੍ਰੇਨ 'ਚ ਰਹਿ ਗਿਆ ਤੇ ਉਹਨੇ ਛਾਲ ਮਾਰ ਕੇ ਜਾਨ ਦਿੱਤੀ ਹੈ, ਤੇ ਭਾਈ ਜੀ ਨੂੰ ਪੁੱਛ ਲਓ ਵੀ ਕਿਹੜਾ ਕਾਤਲ ਹੈ ਉਹਦਾ,
ਕਿਹੜਾ ਕਾਤਲ ਆ ਜੀ, ਦੱਸ ਦਿਓ ਸਾਨੂੰ ਕਿਹਨੇ ਕਾਤਲ ਆ। ਸੋ ਆਪਾਂ ਕਾਲ ਚੱਕ ਲੈਂਦੇ ਹਾਂ ਜੀ,
ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂ, ਇੱਕ ਹੋਰ
ਕਾਲ ਚੱਕ ਲਈ
ਜੀ। ਹਾਂਜੀ, ਵੇਖੋ ਜੀ, ਜਦੋਂ 2002 ਦਾ ਗੋਡਰਾ ਟ੍ਰੇਨ ਇੰਸੀਡੈਂਟ ਹੋਇਆ ਤੇ ਉੱਥੇ ਰਾਇਟਸ ਹੋਏ ਗੁਜਰਾਤ ਦੇ ਵਿੱਚ, ਉਸ ਗੁਜਰਾਤ ਦੇ ਵਿੱਚ 1000 ਮੁਸਲਮਾਨ ਮਾਰੇ ਗਏ ਤੇ 400 ਜ਼ਿਆਦਾ ਹਿੰਦੂ ਵੀਰ ਵੀ ਮਾਰੇ ਗਏ। ਵਾਈ ਏ ਸਿੰਗਲ ਹਿੰਦੂ ਹੈਜ਼ ਟੂ ਡਾਈ, ਕਿਸੇ ਇੱਕ ਵੀ ਹਿੰਦੂ ਦੀ ਜਾਨ ਕਿਉਂ ਜਾਣੀ ਚਾਹੀਦੀ ਆ? ਜਦੋਂ ਤੁਸੀਂ ਮਨੋਰਟੀ ਦੇ ਉੱਤੇ ਇੰਨੀ ਤਸ਼ੱਦਦ ਕਰਦੇ ਜੇ ਤੇ ਦੇਰ ਗੋਟ ਟੂ ਬੀ ਸਮ ਰਿਐਕਸ਼ਨ। ਅਸੀਂ ਕਿਸੇ ਵੀ ਬੰਦੇ ਨੂੰ ਮਾਰਨ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦੇ, ਨਾ ਹੀ ਅਸੀਂ ਉਹਨੂੰ ਉਹਦੀ ਪੋੜਤਾ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਜੇ ਨਾਲ 400 ਹਿੰਦੂ ਵੀ ਜਿਹੜਾ ਮਾਰਿਆ ਜਾਂਦਾ ਵਾ, ਅਸੀਂ ਕਹਿੰਦੇ ਕਿਸੇ ਹਿੰਦੂ ਦੀ ਮੌਤ ਨਹੀਂ ਹੋਣੀ ਚਾਹੀਦੀ, ਕਿਉਂਕਿ ਲਾਅ ਐਂਡ ਆਰਡਰ ਨਹੀਂ ਹੈਗਾ। ਇਸ ਕਰਕੇ ਪੀਪਲ ਟੇਕ ਦਾ ਲਾਅ ਇਨ ਹੈਂਡ, ਜੇ ਲੋਕਾਂ ਨੂੰ ਹੱਕ ਦਿੱਤੇ ਜਾਣਗੇ ਕੋਈ ਗੱਲ ਨਹੀਂ ਹੋਏਗੀ ਇਹੋ ਜੀ।
ਜੀ ਲਾਈਵ ਚੱਕ ਲਓ ਜੀ ਕਾਲ, ਤੁਸੀਂ ਲਾਈਵ ਹੋ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ।
ਇਹ ਗੱਲ ਜੇ ਇਸ ਸਾਈਕੀ ਚੋ ਇਸ ਬੰਦੇ ਨੇ ਕੀਤੀ ਆ ਨਾ, ਇਹਦੀ ਸਾਈਕੀ ਦੇ ਅਕੋਰਡਿੰਗਲੀ ਇਹਨੂੰ ਮੈਂ ਪੁੱਛਣਾ ਚਾਹੁੰਦਾ 5-4 ਗੱਲਾਂ ਇਹਨੂੰ। ਪਹਿਲੀ ਗੱਲ ਤਾਂ ਇਹ ਕਿ ਇਹਨੂੰ ਦੁੱਖ ਹੈ ਭਾਰਤ ਮਾਤਾ ਦਾ ਕਿ ਇਹ ਜਿਹੜੇ ਸਿੱਖ ਹੈ ਇਹ ਆਪਣੀ ਆਜ਼ਾਦੀ ਦੀ ਗੱਲ ਕਿਉਂ ਕਰ ਰਹੇ ਆ। ਇਹਦੇ ਦੁੱਖ ਚੋਂ ਉਪਜਿਆ ਥਾਟ ਹੈ ਇਹਦਾ। ਇਹਦੇ ਥਾਟ ਦੇ ਨਾਲ ਹੀ ਇਹਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਚੌਥੀ ਪਾਵਰ, ਤੀਜੀ ਪਾਵਰ, ਪੰਜਵੀਂ ਪਾਵਰ, ਸਾਰੀਆਂ ਏਜੰਸੀਆਂ, ਸਾਰੀਆਂ ਫੋਰਸਿਸ ਇਹਨਾਂ ਦੇ ਕੋਲ ਹੈ। ਜੰਮੂ ਕਸ਼ਮੀਰ ਦੀ ਸਪੈਸ਼ਲੀ ਗੱਲ ਕਰ ਲੈਂਦੇ ਹਾਂ ਕਿ ਤੁਸੀਂ ਜੰਮੂ ਕਸ਼ਮੀਰ ਦੀ ਇਨਕੁਆਇਰੀ ਕਰੋ ਬਈ। ਜਿਹੜੀ ਤਾਂ ਰਿਪੋਰਟ ਜਦੋਂ ਕਲਿੰਟਨ ਜਾਂਦਾ, ਜਿਹੜਾ ਸਿੱਖਾਂ ਦਾ ਕਤਲੇਆਮ ਹੁੰਦਾ, ਜਿਹੜੀਆਂ ਫੋਰਨ ਇਨਕੁਆਇਰੀਆਂ ਆਈਆਂ, ਉਹਨਾਂ 'ਚ ਇਹਨਾਂ ਦਾ ਨਾਂ ਲੱਗਦਾ ਵੀ ਇਹਨਾਂ ਦੀਆਂ ਏਜੰਸੀਆਂ ਨੇ ਕੀਤੀਆਂ। ਸੋ ਇਹਨਾਂ ਦੇ ਕੋਲ ਸਾਰਾ ਲਾਮ ਲਸ਼ਕਰ ਚੋਣਾ ਉੱਥੇ ਬੈਠਾ ਤੇ ਇਨਕੁਆਇਰੀਆਂ ਕਰਨ, ਉਹਨਾਂ ਨੂੰ ਕਾਹਦੇ ਪੈਸਾ ਦਿੰਦਾ, ਲੁੱਟ ਲੁੱਟ ਲੋਕਾਂ ਦਾ ਖੂਨ। ਹਾਂਜੀ, ਨਾਲ ਉਦੋਂ ਅਗਲੀ ਗੱਲ, ਆ ਧਾਰਾ 370 ਤੋੜੀ ਹੈ, ਸਾਰੇ ਮੁਸਲਮਾਨਾਂ ਦਾ ਇਹਨੀ ਰੱਜ ਕੇ ਕਤਲ ਕੀਤਾ ਔਰ ਕਰ ਰਹੇ ਆ, ਉਹ ਸਾਰਾ ਲਾਮ ਲਸ਼ਕਰ ਇਹਨਾਂ ਦਾ ਉੱਥੇ ਬੈਠਾ। ਇਹ ਉਲਟੀ ਗੱਲ ਜਿਹੜੀ ਹੈ ਘੁਮਾ ਕੇ ਐਵੀ ਦੁੱਖ ਦੇ ਵਿੱਚੋਂ, ਪੇਨ ਦੇ ਵਿੱਚੋਂ ਕੱਢਣੀ ਬਿਲਕੁਲ ਜਾਇਜ਼ ਨਹੀਂ ਹੈ। ਇਹਨਾਂ ਨੂੰ ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਲਾਮ ਲਸ਼ਕਰ ਹੈ ਉਹ ਫੇਲ ਹੋ ਚੁੱਕਾ, ਕੋਈ ਕੰਮ ਦਾ ਨਹੀਂ, ਕੋਈ ਉਹ ਨਹੀਂ ਹੈ, ਸਭ ਮੁਖ ਦੀਆਂ ਤਨਖਾਹਾਂ ਲੈ ਲੈ ਕੇ ਬੈਠੇ ਨੇ। ਕਰੋਗਾ ਇਨਕੁਆਇਰੀ ਕੌਣ ਕੌਣ ਕੀ ਕੀ ਕਰਦਾ ਤੁਹਾਡੇ ਕੋਲ ਪਿਆ? ਸਿੱਖਾਂ ਦੇ ਰਾਜ ਦੀ ਗੱਲ ਅਸੀਂ ਦੱਸ ਦਿੰਦੇ ਹਾਂ, ਸਿੱਖਾਂ ਦੀ 60 ਸਾਲ ਦੀ ਹਿਸਟਰੀ ਆ ਦੀਪ ਸਿੱਧੂ ਦੇ ਕਹਿਣਿਆਂ ਨੂੰ, ਕੋਈ ਤੁਸੀਂ ਦਿਖਾਲ ਦਿਓ ਕਿਸੇ ਦਾ ਜੈਨੋਸਾਈਡ ਹੋਇਆ ਹੋਵੇ, ਕਿਸੇ ਕੌਮ ਦਾ ਕਤਲੇਆਮ ਹੋਇਆ ਹੋਵੇ, ਸਾਰੇ ਖੁਸ਼ ਵਸਦੇ ਸੀ, ਸਾਰਿਆਂ ਨੂੰ ਇਕੁਅਲ ਰਾਈਟ ਮਿਲਦੇ ਸੀ, ਅਸੀਂ ਜੇ ਰਾਜ ਸਥਾਪਿਤ ਕਰਾਂਗੇ ਤਾਂ ਸਾਡਾ ਰਾਜ ਇੱਦਾਂ ਦਾ ਹੋਊਗਾ, ਅਸੀਂ ਤਾਂ ਫਿਗਰ ਫੈਕਟ ਦੇ ਕੇ ਗੱਲ ਕਰਾਂਗੇ, ਅਸੀਂ ਤਾਂ ਆਪਣਾ ਰਾਜ ਸਥਾਪਿਤ ਕਰਕੇ ਕਿਸੇ ਚਾਹੇ ਕੋਈ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ। ਹੁਣ ਇਹਨਾਂ ਦਾ ਹਿੰਮਤ ਕਰਕੇ ਆ ਉਹ ਤੁਹਾਡੇ ਸਿਸਟਮ ਨੇ ਉਹਨੂੰ ਕਤਲ ਕੀਤਾ, ਉਹਨੂੰ ਤੁਸੀਂ ਉਹ ਹਿੰਦੂ ਸੀ ਉਹਦੀ ਇਨਕੁਆਇਰੀ ਕਰਾ ਲਓ, ਉਹਦੇ ਕਾਰਨ ਤੁਸੀਂ ਐਮ ਪੀ ਬਣਾਈ ਜਾਂਦੇ ਆ, ਗੱਲਾਂ ਇੱਥੇ ਦੱਸਦੇ ਤੁਸੀਂ ਲੋਕਾਂ ਨੂੰ ਆ ਕੇ। ਸੋ ਇਸ ਕਰਕੇ ਲੋਕਾਂ ਨੂੰ ਐਸੇ ਜਿਹੇ ਬੰਦਿਆਂ ਤੋਂ ਜਿਹਨਾਂ ਨੂੰ ਪੇਨ ਹੋ ਰਹੀ, ਜਿਹਨਾਂ ਨੂੰ ਪਤਾ ਹੀ ਨੀ ਫਿਗਰ ਫੈਕਟ ਦਾ ਕੋਈ ਵੀ, ਦੂਰ ਰਹੋ, ਆਪਣੀ ਆਜ਼ਾਦੀ ਦੀ ਮੁਹਿੰਮ ਚੱਲ ਰਹੀ ਆ, ਵੱਧ ਤੋਂ ਵੱਧ ਸਪੋਰਟ ਕਰਕੇ ਵੋਟਾਂ ਪਾਓ।
ਹਿੰਦੂਆਂ ਮੋਦੀ ਦੀ ਸਰਕਾਰ ਆਲਰੇਡੀ ਹੈਗੀ ਆ, ਆਈ ਬੀ ਹੈਗੀ ਆ, ਰਾਹ ਹੈਗੀ ਆ, ਉਹਨਾਂ ਦੀਆਂ ਹੋਰ ਐਨ ਆਈ ਏ ਹੈਗੀ ਆ, ਉਹਨਾਂ ਕੋਲ ਤਾਂ ਸਾਰਾ ਲਾਮ ਲਸ਼ਕਰ ਹੈਗਾ ਵੀ ਉਹ ਉਹਨਾਂ ਦੀ ਜਿੰਮੇਵਾਰੀ ਪਹਿਲਾਂ ਬਣਦੀ ਆ ਵੀ ਭਾਈ ਉਹ ਉਹਨਾਂ ਦੇ ਲਈ ਇਨਕੁਆਇਰੀ ਕਰਨ। ਮੇਰੇ ਖਿਆਲ ਦੇ ਵਿੱਚ ਜਿੰਨੇ ਕਸ਼ਮੀਰੀ ਪੰਡਿਤ ਨੇ ਉਹਨਾਂ ਨੂੰ 30 ਸਾਲ ਹੋ ਗਿਆ ਸ਼ਰਨਾਰਥੀ ਕੈਂਪਾਂ 'ਚ ਰੁੜਦਿਆਂ ਨੂੰ, ਅੱਜ ਤੱਕ ਤਾਂ ਨਾ ਉਹਦੀ ਕਦੇ ਮਨਮੋਹਣੀ ਦੀ ਸਰਕਾਰ ਨੇ ਜ਼ਿੰਮੇਵਾਰੀ ਖਿਆਲ ਰੱਖਿਆ ਅਤੇ ਨਾ ਮੋਦੀ ਦੇ ਨੇ ਰੱਖਿਆ।
ਮੈਂ ਰੀਸੈਂਟਲੀ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਕਸ਼ਮੀਰ ਦੀ ਹੀ, ਜਿਹੜੀ ਹੁਣ ਰੀਸੈਂਟਲੀ ਮਨੋਰਟੀ ਕੁਝ ਜਿਹੜੇ ਆਪਣੇ ਇੰਪਲੋਈ ਸੀਗੀ ਉਹਨਾਂ ਦੀ ਕਿਲਿੰਗ ਹੋਈ ਹੈ, ਉਹ ਤੋਂ ਬਾਅਦ ਉੱਥੇ ਇੱਕ ਪ੍ਰੋਟੈਸਟ ਹੋਏ ਨੇ ਜਿਹੜੀ ਆਖਰੀ ਵਾਰੀ ਹੋਈ ਸੀਗੀ ਅੱਜ ਤੋਂ ਲਗਭਗ 16 ਸਾਲ ਪਹਿਲਾਂ ਹੋਈ ਸੀ। ਕੀ 16 ਸਾਲ ਕਸ਼ਮੀਰੀ ਪੰਡਿਤ ਉੱਥੇ ਰਹਿ ਰਹੇ ਨੇ, ਕੰਮ ਕਰ ਰਹੇ ਨੇ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ, ਪਰ ਹੁਣ ਜਿੰਦਾ ਹੀ ਧਾਰਾ 370 ਤੋੜ ਕੇ ਬੀਜੇਪੀ ਨੇ ਕਿਹਾ ਜੀ ਅਸੀਂ ਕਸ਼ਮੀਰੀ ਪੰਡਿਤ ਵਾਪਸ ਵਸਾਉਣੇ ਨੇ, ਉਹ 16 ਸਾਲਾਂ ਤੋਂ ਕੰਮ ਕਰਦੇ, ਕਿਸੇ ਨੂੰ ਨਹੀਂ ਕਿਸੇ ਨੇ ਮਾਰਿਆ ਸੀ, ਇਮੀਡੀਏਟਲੀ ਕਿੱਥੋਂ ਕਿਲਿੰਗ ਹੈਗੀ। ਸੋ ਜੋ ਕਸ਼ਮੀਰੀ ਪੰਡਿਤਾਂ ਨੇ ਉੱਥੇ ਪ੍ਰੋਟੈਸਟ ਦੇ ਵਿੱਚ ਕਿਹਾ, ਉਹ ਕਹਿੰਦੇ ਜੀ ਇਹ ਸਾਨੂੰ ਬਲੀ ਦੇ ਬੱਕਰੇ ਬਣਾ ਰਹੇ ਨੇ, ਆਪਣਾ ਕਬਜ਼ਾ ਬਣਾਈ ਰੱਖਣ ਦੇ ਲਈ ਕਸ਼ਮੀਰ ਤੇ ਕਸ਼ਮੀਰੀ ਪੰਡਿਤਾਂ ਦੀ ਬਲੀ ਦਿੱਤੀ ਜਾ ਰਹੀ ਹੈ, ਤੇ ਇਹ ਭਾਈ ਸਾਹਿਬ ਜੀ ਨੂੰ ਕਹਿ ਲਓ ਬਚਾਓ ਉਹਨਾਂ ਨੂੰ ਜਾ ਕੇ ਹੁਣ।
ਹਾਂਜੀ, ਮੋਡਸ ਪਰੈਂਡੀ, ਮੋਡਸ ਪਰੈਂਡੀ ਵੀ ਕੰਮ ਕਰਨ ਦਾ ਕੀ ਤਰੀਕਾ ਵਾ ਹਿੰਦੁਸਤਾਨ ਦੀ ਇੰਟੈਲੀਜੈਂਸ ਏਜੰਸੀਆਂ ਦਾ। ਜਦੋਂ ਚਿੱਤੀ ਸਿੰਘਪੁਰੇ ਦੇ ਵਿੱਚ 37 ਸਿੱਖਾਂ ਨੂੰ ਚਿੱਟੇ ਦਿਨ ਘਰਾਂ ਚੋਂ ਕੱਢ ਕੇ ਗੁਰਦੁਆਰੇ ਲਿਆਂਦਾ ਅਤੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ, ਅਤੇ ਉਹ ਕਹਿੰਦੇ ਸੀ ਜੀ ਇਹ ਤਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਕੰਮ ਆ, ਅਤੇ ਪਾਕਿਸਤਾਨ 'ਚ ਖੁਫੀਆ ਏਜੰਸੀ ਬਿਲਕੁਲ ਨਹੀਂ ਜੀ ਕੰਮ। ਫਿਰ ਇਹਨਾਂ ਨੇ ਕੀ ਕੀਤਾ, ਉੱਥੇ ਹੋਰ ਉਹਨਾਂ ਦੇ 5-7 ਸ਼ੈਪਰਡ ਜਿਹੜੇ ਸੀ ਉਹ ਮਾਰੇ ਹੈ, ਅਤੇ ਕਹਿੰਦੇ ਜੀ ਜਿਹੜੇ ਹੈਗੇ ਸੀ ਅੱਤਵਾਦੀ ਜਿਹਨਾਂ ਨੇ ਸਿੱਖਾਂ ਨੂੰ ਮਾਰਿਆ ਅਸੀਂ ਉਹਨਾਂ ਨੂੰ ਮਾਰ ਦਿੱਤਾ, ਪਰ ਉਹ ਕਹਿੰਦੇ ਜੀ ਸਾਡਾ ਤਾਂ ਕੋਈ ਮਰਿਆ ਨਹੀਂਗਾ, ਅਤੇ ਇਸ ਵਕਤ ਜਿਹੜੀਆਂ ਬੋਡੀ ਸੀ ਉਹਨਾਂ ਨੂੰ ਕੱਢਿਆ ਗਿਆ, ਐਕਸਹਿਊਮ ਕੀਤਾ ਗਿਆ, ਉਹਨਾਂ ਦਾ DNA ਕੀਤਾ ਗਿਆ, ਉਹ ਸਾਰੇ ਬੰਦੇ ਜਿਉਂਦੇ ਸੀ। ਇਸ ਤਰ੍ਹਾਂ ਕਰਦੀ ਹੈ ਇੰਡੀਅਨ ਗੌਰਮੈਂਟ ਕੰਮ, ਹੋਰ ਕਿਸ ਤਰ੍ਹਾਂ ਕੰਮ ਕਰਦੀ ਆ। ਵੇਖੋ ਕਿ ਜਦੋਂ ਕਿ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਅਤੇ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ, ਸਾਨੂੰ ਹੱਕ ਨਹੀਂ ਮਿਲੇ, ਜਦੋਂ ਅਸੀਂ ਹੱਕ ਮੰਗਦੇ ਸਾਂ ਅਤੇ ਫਿਰ ਇਹਨਾਂ ਨੇ ਕਿਹਾ ਵੀ ਖਾਲਿਸਤਾਨ ਦੀ ਜਿਹੜੀ ਇਸ਼ੂ ਆ ਇਹ ਤਾਂ ਸਦਾ ਰਹੀ ਆ, 1947 ਤੋਂ ਲੈ ਕੇ ਜਾਂ 1849 ਤੋਂ ਲੈ ਕੇ ਰਹਿੰਦੀ ਰਹੀ ਆ। ਫਿਰ ਇਹਨਾਂ ਨੇ ਇੱਕ ਏਜੰਸੀ ਤਿਆਰ ਕੀਤੀ ਜਿਹੜੀ ਸਿੱਖਾਂ ਵਿੱਚ ਇਨਫਿਲਟ ਕੀਤੀ ਅਤੇ ਸਿੱਖਾਂ ਨੂੰ ਕਹਿੰਦੇ ਤੁਸੀਂ ਖਾਲਿਸਤਾਨ ਮੰਗੋ, ਅਤੇ ਜਦੋਂ ਇਹਨਾਂ ਨੇ ਆਪ ਗੰਨਾਂ ਦਿੱਤੀਆਂ ਆਪਣੇ ਬੰਦਿਆਂ ਨੇ ਖਾਲਿਸਤਾਨ ਜਿਹੜਾ ਸੀ ਉਹਨੂੰ ਅਪਬ੍ਰਿੰਗ ਲਿਆਤਾ, ਅਤੇ ਫਿਰ ਉਹ ਜਿਹੜੇ ਸੀ ਲੋਕ ਜਿਹੜੇ ਕਹਿੰਦੇ ਸੀ ਵੀ ਜਦੋਂ ਉਹ ਖਾਲਿਸਤਾਨ ਦੀ ਗੱਲ ਕਰਨ ਲੱਗੇ ਫਿਰ ਇਹਨਾਂ ਨੂੰ ਇਹ ਮਾਰਦੇ ਸੀ, ਅਤੇ ਫਿਰ ਇਹਨਾਂ ਨੂੰ ਮਾਰਦੇ ਸੀ ਇਸ ਕਰਕੇ ਵੀ ਦੇ ਵਾਂਟ ਟੂ ਪ੍ਰੋਟੈਕਟ ਵੀ ਹੋਰ ਜਿਹੜੀ ਕਮਿਊਨਿਟੀ ਆ ਪੰਜਾਬ ਦੀ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਜਾਂ ਇਹ ਸ਼ੋਅ ਕਰਨ ਵਾਸਤੇ ਕਿ ਅਸੀਂ ਦੂਜੀ ਕਮਿਊਨਿਟੀ ਨੂੰ ਪ੍ਰੋਟੈਕਟ ਕਰ ਰਹੇ ਹਾਂ, ਸਿੱਖਾਂ ਨੂੰ ਮਾਰਨਾ ਚਾਹੀਦਾ ਵਾ। ਸੋ ਇਹ ਆਹ ਦਿਸ ਕਾਇੰਡ ਆਫ ਯੂ ਨੋ ਇਜ਼ ਏ ਪੋਲੀਟੀਕਲ ਗੇਮ, ਅਤੇ ਸਿੱਖਾਂ ਨੂੰ ਇਸ ਗੇਮ ਨੂੰ ਸਮਝਣਾ ਪਏਗਾ, ਆਪਣਾ ਦੇਸ਼ ਆਜ਼ਾਦ ਕਰਨਾ ਪਏਗਾ।
ਬਾਬਾ ਜੈਕ ਸਿੰਘ ਜੀ, ਜੇ ਇਸ ਮੁਲਕ ਦੀ ਕੈਪੀਟਲ ਦੇ ਵਿੱਚ ਪਿੱਛੇ ਜੇ 6 ਮਹੀਨੇ ਪਹਿਲਾਂ ਉਹ ਕੇਜਰੀਵਾਲ ਦਾ ਵੀ ਉੱਥੇ ਸਰਕਾਰ ਹੈ, ਉੱਪਰ ਮੋਦੀ ਦੀ ਵੀ ਸਰਕਾਰ ਹੈ, ਕੈਪੀਟਲ ਦੇ ਵਿੱਚ ਚਿੱਟੇ ਦਿਨ 'ਚ 50 ਬੰਦੇ ਕਤਲੋਗਾਰਤ ਕਰ ਦਿੱਤੀ ਜਾਵੇ, ਉੱਥੇ ਨਾ ਕਿਸੇ ਨੇ ਪੁੱਛਿਆ ਵੀ ਇਹ ਹਿੰਦੂ ਹੈ, ਨਾ ਕਿਸੇ ਨੇ ਪੁੱਛਿਆ ਮੁਸਲਮਾਨ, ਕਰਾ ਲੈਣ ਇਨਕੁਆਇਰੀਆਂ ਉਹਨਾਂ ਦੀਆਂ। ਜੇ ਇਸ ਦੇਸ਼ ਦੀ ਕੈਪੀਟਲ ਦਾ ਇਹ ਹਾਲ ਹੋਵੇ ਵੀ ਉਹਨੂੰ ਕੈਪੀਟਲ ਆਫ ਰੇਪ ਕਿਹਾ ਜਾਂਦਾ ਹੋਵੇ, ਅਤੇ ਉਹਨਾਂ ਦੇ ਆਸਾਂ ਲਾ ਕੇ ਬੈਠੇ ਨੇ, ਆਪ ਕਹਿੰਦੇ ਨੇ ਜੀ ਅਸੀਂ ਟੋਰਾਂਟੋ 'ਚ ਹੀ ਰਹਿਣਾ ਆ, ਅਸੀਂ ਨਹੀਂ ਟੋਰਾਂਟੋ ਛੱਡ ਕੇ ਜਾ ਸਕਦੇ, ਸਾਨੂੰ ਇੱਥੇ ਹੀ ਇਨਸਾਫ ਦਿੰਦੀ ਆ, ਅਪੀਲ ਪੁਲਿਸ ਹੀ ਸਾਨੂੰ ਇਨਸਾਫ ਦਿੰਦੀ ਹੈ, ਅਤੇ ਜਿਹੜੇ ਪਿੱਛੇ ਬੈਠੇ ਆ ਕਹਿੰਦੇ ਉਹਨਾਂ ਦੀ ਜ਼ਿੰਦਗੀ ਜਿੰਦਾ ਦੀ ਮਰਜ਼ੀ, ਨਰਕ ਤੁਰੀ ਫਿਰੇ, ਅਸੀਂ ਨਹੀਂ ਜੀ ਬਚਾਉਣਾ ਉਹਨਾਂ ਨੂੰ। ਤੁਸੀਂ ਕੱਲ ਵੀ ਇੱਕ ਸਵਾਲ ਸੀ, ਨਾਲ ਹੀ ਇਹਦੇ ਨਾਲ ਰਲਦਾ ਹੀ ਉਹਦਾ ਵੀ ਆਂਸਰ ਕਰ ਦਿੰਦੇ, ਕਹਿੰਦੇ ਜੀ ਜੇ ਖਾਲਿਸਤਾਨ ਬਣ ਗਿਆ ਤੇ ਤੁਸੀਂ ਪਿੱਛੇ ਜਾਓਗੇ, ਤੇ ਇਹ ਵੀ ਉਲਟਾ ਹੀ ਸਵਾਲ ਹੈ, ਬਿਲਕੁਲ ਉਲਟਾ ਸਵਾਲ ਹੈ। ਉਹਨਾਂ ਨੂੰ ਪੁੱਛੋ ਵੀ ਜੇ ਇਹ ਤਰਕ ਹੈ ਤੁਹਾਡਾ ਵੀ ਜੇ ਖਾਲਿਸਤਾਨ ਬਣ ਗਿਆ ਤੇ ਤੁਸੀਂ ਪਿੱਛੇ ਜਾ ਕੇ ਉੱਥੇ ਰਹੋਗੇ, ਤੇ ਭਾਈ ਜੀ ਤੁਹਾਡਾ ਹਿੰਦੁਸਤਾਨ ਭਾਰਤ ਦਾ ਬਣਿਆ ਹੋਇਆ,
ਤੁਸੀਂ ਇੱਥੇ ਕਰਨਾ,
ਤੁਸੀਂ ਕੀ ਕਰਨ ਆਏ ਹੋਏ ਹੋ, ਤੁਸੀਂ ਤੇ ਫਿਰ ਬੰਨ ਲਓ ਬੈਗ ਛੇਤੀ ਦੇ ਨਾਲ, ਟਿਕਟਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ, ਤੇਲ ਮਹਿੰਗਾ ਹੋ ਗਿਆ ਨਾ ਹੁਣ, ਤੇ ਟਿਕਟ ਵੀ ਮਹਿੰਗੀ ਹੋਣੀ ਹੈ।
ਸਭ ਤੋਂ ਜ਼ਿਆਦਾ ਲੋਕ ਜਿਹੜੇ ਬਾਹਰ ਜਾ ਰਹੇ ਨੇ ਉਹ ਹਿੰਦੁਸਤਾਨ ਦੇ ਲੋਕ ਬਾਹਰ ਦੇ ਦੇਸ਼ਾਂ ਜਾ ਕੇ ਰਹਿ ਰਹੇ ਨੇ, ਸਭ ਤੋਂ ਜ਼ਿਆਦਾ ਨੰਬਰ ਇਹਨਾਂ ਦਾ ਵਾ।
ਸੋ ਬਿਲਕੁਲ ਜਿਹੜੀ ਵਿਕਰਮ ਜੀ ਨੇ ਗੱਲ ਕਹੀ ਹੈ ਵੀ ਜਦੋਂ ਜਿਹੜਾ ਸਵਾਲ ਤਾਂ ਉਹਨਾਂ ਨੂੰ ਬਣਦਾ, ਜਿਹੜਾ ਬੰਦਾ ਕਹਿੰਦਾ ਵੀ ਖਾਲਿਸਤਾਨ ਬਣੇ ਤੇ ਪੰਜਾਬ ਜਾ ਕੇ ਰਹੋਗੇ, ਤੇ ਉਹ ਸਵਾਲ ਤਾਂ ਉਹਨਾਂ ਨੂੰ ਬਣਦਾ ਵੀ ਜੇ ਤੁਹਾਨੂੰ ਹਿੰਦੁਸਤਾਨ ਨਾਲ ਇੰਨਾ ਹੀ ਪੈਰਾ ਤੇ ਤੁਸੀਂ ਕੈਨੇਡਾ ਬੈਠੇ, ਕੈਨੇਡਾ ਕੀ ਕਰਨ ਆਏ ਹੋ, ਤੁਸੀਂ ਉੱਥੇ ਜਾ ਕੇ ਰਹੋ। ਸੋ ਬਿਲਕੁਲ ਜੀ ਜਾਇਜ਼, ਜਿਹੜੇ ਸਾਰਿਆਂ ਦੇ ਸਵਾਲ ਜਾਇਜ਼ ਹੁੰਦੇ ਨੇ, ਸਾਡਾ ਤਾਂ ਕਿਸੇ ਦਾ ਪੱਖ ਲੈਣ ਦਾ ਕੋਈ ਮਤਲਬ ਨਹੀਂ ਬਣਦਾ, ਅਸੀਂ ਸਾਰਿਆਂ ਦੀ ਗੱਲ ਕਰਨੀ ਹੈ, ਸਾਰੇ ਜਿਹੜੀ ਆ ਗੱਲ ਕਰ ਸਕਦੇ ਨੇ। ਸੋ ਉਸ ਤੋਂ ਇਲਾਵਾ ਆਪਾਂ ਅੱਗੇ ਵਧੀਏ ਜੀ, ਆਪਣੇ ਕੋਲ ਹੋਰ ਵੀ ਨੇ, ਇੱਕ ਅਸ਼ੋਕ ਸਵੈਨ ਨਾਂ ਦੇ ਪ੍ਰੋਫੈਸਰ ਨੇ ਜਿਹੜੇ ਕਿ ਉਪਸਾਲਾ ਸਵੀਡਨ ਦੇ ਵਿੱਚ ਨੇ, ਸਵੀਡਨ ਦੇ ਵਿੱਚ ਉਹ ਕਨਫਲਿਕਟ ਦੇ ਉੱਤੇ ਰਿਸਰਚ ਕਰਦੇ ਨੇ, ਦੁਨੀਆ ਦੀਆਂ ਲੜਾਈਆਂ ਦੇ ਉੱਤੇ ਬੋਲਦੇ ਨੇ, ਲਿਖਦੇ ਨੇ, ਅਤੇ ਉਹਨਾਂ ਨੇ ਕੱਲ੍ਹ ਟਵੀਟ ਮਾਰਿਆ, ਇੱਕ ਉਹ 'ਚ ਲਿਖਿਆ ਵੀ ਸਿੱਖ ਡਾਇਸਪੋਰਾ ਇਜ਼ ਹੋਲਡਿੰਗ ਇਟਸ ਖਾਲਿਸਤਾਨ ਰੈਫਰੈਂਡਮ ਇਨ ਕੈਨੇਡਾ ਫਰੋਮ 18 September। ਡਿਸਪਾਈਟ ਇੰਡੀਅਨ ਗਵਰਨਮੈਂਟਸ ਪ੍ਰੋਟੈਸਟ, ਦਿਸ ਸਿੰਬੋਲਿਕ ਰੈਫਰੈਂਡਮ ਹੈਜ਼ ਆਲਰੇਡੀ ਟੇਕਨ ਪਲੇਸ ਇਨ UK, ਸਵਿਟਜ਼ਰਲੈਂਡ ਐਂਡ ਇਟਲੀ। 400,000 ਪਲੱਸ ਸਿੱਖਸ ਹੈਵ ਵੋਟਡ। ਫੈਕਟ ਇਜ਼ ਦੈਟ ਇਨਕਰੀਜ਼ਿੰਗ ਸਪੋਰਟ ਫੋਰ ਖਾਲਿਸਤਾਨ ਅਮੰਗ ਸਿੱਖਸ ਅਬਰੋਡ। ਸੋ ਅਸ਼ੋਕ ਸਵਾਨ ਨੇ ਜੀ ਇਹਨਾਂ ਨੇ ਇਹ ਟਵੀਟ ਮਾਰਿਆ, ਇਹਦੇ ਨਾਲ ਨਾਲ ਟਵੀਟ ਤਾਰਕ ਫਤਿਹ ਜਿਹੜਾ ਕਿ ਕਾਫ਼ੀ ਕੰਟਰੋਵਰਸ਼ੀਅਲ ਇਸਲਾਮਿਕ ਸਕਾਲਰ ਆ, ਉਹਨੇ ਵੀ ਇੱਕ ਘਟੀਆ ਜਿਹਾ ਟਵੀਟ ਮਾਰਿਆ, ਅਤੇ ਉਹਨੇ ਬ੍ਰੈਂਪਟਨ ਦੇ ਕਾਲਜ ਵਿੱਚ ਮੁੰਡਿਆਂ ਦੀ ਆਪਸੀ ਲੜਾਈ ਹੋਈ ਗਰਲਫ੍ਰੈਂਡ ਨੂੰ ਲੈ ਕੇ, ਅਤੇ ਉਹਨੇ ਕਿਹਾ ਜੀ ਖਾਲਿਸਤਾਨੀ ਲੜ ਪਏ, ਅਤੇ ਉਹਦਾ ਵੀ ਕਾਫ਼ੀ ਜਿਹੜਾ ਮਜ਼ਾਕ ਉਡਾਇਆ ਜਾ ਰਿਹਾ ਵੀ ਭਾਈ ਦੋ ਮੁੰਡਿਆਂ ਦੀ ਗਰਲਫ੍ਰੈਂਡ ਵਿੱਚ ਹੋਈ ਲੜਾਈ ਨੂੰ ਉਹ ਕਿਸ ਕਦਰ ਟਵੀਟ ਮਾਰਦੇ ਪਏ ਨੇ। ਅਤੇ ਨਾਲ ਦੀ ਨਾਲ CBC ਟੈਰੀ ਨੇ ਟਵੀਟ ਮਾਰਿਆ ਆ, CBC ਜਿਹੜੇ ਟੈਰੀ ਮਲਸਕੀ ਨੇ, CBC ਦੇ ਰਿਪੋਰਟਰ ਨੇ, ਉਹਨਾਂ ਨੇ ਖਾਲਿਸਤਾਨ 18 September ਨੂੰ ਹੋਣ ਵਾਲੇ ਰੈਫਰੈਂਡਮ ਦੇ ਉੱਤੇ ਟਵੀਟ ਮਾਰ ਕੇ ਹਰਜਿੰਦਰ ਸਿੰਘ ਪਾੜੇ ਦੀ ਤਸਵੀਰ ਦੇ ਉੱਤੇ ਉਹਨਾਂ ਨੇ ਗੱਲਬਾਤ ਕਹੀ ਆ ਵੀ ਪਾੜੇ ਨੂੰ ਗਲੋਰੀਫਾਈ ਕੀਤਾ ਜਾ ਰਿਹਾ। ਬਿਕਰਮਜੀਤ ਸਿੰਘ ਜੀ, ਤੁਹਾਡੇ ਕੋਲ ਇਹਦਾ ਕੀ ਤਰਕ ਹੈ?
ਦੇਖੋ ਜੀ, ਜਿਨ੍ਹਾਂ ਕੌਮਾਂ ਨੇ ਆਪਣਾ ਇਤਿਹਾਸ ਸਾਂਭਿਆ ਹੁੰਦਾ ਹੈ ਉਹ ਆਪਣੇ ਸ਼ਹੀਦਾਂ ਦਾ ਸਨਮਾਨ ਕਰਦੇ ਨੇ, ਉਹਨਾਂ ਨੂੰ ਪਿਆਰ ਕਰਦੇ ਨੇ, ਅਤੇ ਮੈਂ ਕਹਿੰਦਾ ਜੀ ਵੱਡਿਆਂ ਭਾਗਾਂ ਵਾਲੀ ਧਰਤੀ ਹੈ ਮਾਲਟਨ ਦੀ, ਉਹ ਗੁਰਦੁਆਰੇ ਵੱਡਿਆਂ ਭਾਗਾਂ ਵਾਲੇ ਨੇ ਜਿੱਥੋਂ ਕੌਮ ਦੇ ਹੀਰੇ ਪੁੱਤ ਆਪਣੇ ਸਰੀਰ ਤੱਕ ਦੇਣ ਗਏ ਨੇ। ਦੇਖੋ ਕਲਗੀਆਂ ਵਾਲਾ ਜਦੋਂ ਆਪਣੇ ਪੁੱਤ ਨੂੰ ਤੋਰਦਾ ਨਾ, ਵੱਡਾ ਪੁੱਤ ਸ਼ਹੀਦ ਹੁੰਦਾ ਹੈ ਬਾਬਾ ਅਜੀਤ ਸਿੰਘ ਚਮਕੌਰ ਦੀ ਜੰਗ 'ਚ, ਅਤੇ ਬਾਬਾ ਜੁਝਾਰ ਸਿੰਘ ਖੁਦ ਚੱਲ ਕੇ ਆਉਂਦੇ ਨੇ ਜੀ ਪਿਤਾ ਜੀ ਦਿਓ ਫਿਰ ਹੁਣ ਥਾਪੜਾ ਮੈਂ ਜਾਵਾਂ ਜੰਗ ਦੇ ਵਿੱਚ, ਅਤੇ ਪਾਤਸ਼ਾਹ ਘੁੱਟ ਕੇ ਗਲੇ ਨਾਲ ਲਾ ਲੈਂਦੇ ਨੇ। ਉਹ ਕਹਿੰਦੇ ਵਾਹ ਓਏ ਸਿੰਘਾ ਕੀਤੀ ਹੈ ਨਾ ਕਮਾਲ, ਵੀ ਕੱਲ੍ਹ ਨੂੰ ਮੈਨੂੰ ਦੁਨੀਆ ਨੂੰ ਨਾ ਇਹ ਕਹਿਣਾ ਪੈਂਦਾ ਵੀ ਇੱਕ ਪੁੱਤ ਸ਼ਹੀਦ ਹੋਇਆ ਸੀ ਅਤੇ ਦੂਸਰੇ ਨੂੰ ਮੈਨੂੰ ਆਵਾਜ਼ ਦੇ ਕੇ ਤੋਰਨਾ ਪਿਆ ਆ, ਤੂੰ ਆਪ ਚੱਲ ਕੇ ਆਇਆ, ਤੂੰ ਐਗਜ਼ਾਮਪਲ ਫਿੱਟ ਕਰ ਦਿੱਤੀ ਵੀ ਜਦੋਂ ਕੌਮ ਨੂੰ ਲੋੜ ਪਊਗੀ ਆਜ਼ਾਦੀ ਲਈ, ਆਪਣੇ ਗ੍ਰੰਥ ਨੂੰ, ਪੰਥ ਨੂੰ, ਆਪਣੀ ਜਵਾਨੀ ਨੂੰ ਬਚਾਉਣ ਦੇ ਲਈ, ਅਤੇ ਤੁਸੀਂ ਆਪ ਅੱਗੇ ਕਦਮ ਵਧਾਓਗੇ। ਸੋ ਜਿਹੜਾ ਭਾਈ ਸ਼ਹੀਦ ਭਾਈ ਹਰਜਿੰਦਰ ਸਿੰਘ ਪਾੜਾ ਸੀ ਉਹ ਮਾਲਟਨ ਦੀ ਧਰਤੀ ਤੋਂ ਸੀ, ਵੱਡਿਆਂ ਭਾਗਾਂ ਵਾਲੀ ਧਰਤੀ ਹੈ, ਉਹ ਪਰਿਵਾਰ ਵੱਡਿਆਂ ਭਾਗਾਂ ਵਾਲੇ ਨੇ। ਦੇਖੋ ਮਾਵਾਂ ਨੇ ਆਪਣੇ ਪੁੱਤ ਕੈਨੇਡਾ ਦੀ ਧਰਤੀ ਤੋਂ ਆਪਣੀ ਆਜ਼ਾਦੀ ਲਈ ਤੁਰੇ ਹੋਣ, ਤੇ ਅੱਜ ਤਾਂ ਸਿੰਘ ਉਹ ਵੋਟਾਂ ਪਾਉਣ ਦੀ ਗੱਲ ਰਹਿ ਗਈ ਬਸ। ਐਸੇ ਜਿੱਥੇ ਅੱਜ ਸਾਡੇ ਸ਼ੈਰਟਨ ਦੀਆਂ ਗੱਲਾਂ ਕਰਦੇ ਪਏ ਹੋ, ਸਕੂਲਾਂ 'ਚ ਮੁੰਡੇ ਪੜ੍ਹਦੇ ਨੇ, 86 ਵਿੱਚ ਉਹ ਹਾਈ ਸਕੂਲ 'ਚ ਪੜ੍ਹਦਾ ਸੀ, ਬੜੀ ਪਿਆਰੀ ਸਟੋਰੀ ਹੈ ਜੀ ਆਪਣੇ ਭਾਈ ਹਰਜਿੰਦਰ ਸਿੰਘ ਪਾੜੇ ਦੀ। ਉਦੋਂ ਵੀ ਉਹ ਜੋ ਸਰੂਪ ਸੀ ਨਾ ਉਹਦਾ, ਉਹ ਦਸਤਾਰ ਨਹੀਂ ਬੰਨਦਾ ਸੀ, ਕੇਸ ਕਤਲ ਕੀਤੇ ਹੋਏ ਸੀ, ਪਰ ਸਿੱਖੀ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਸੀ ਵੀ ਕੌਮ ਲਈ ਕੁਛ ਕਰ ਗੁਜ਼ਰੀਏ। ਅਤੇ ਜਿਹੜੇ ਸਾਡੇ ਆਗੂ ਸੀ ਉਹਨਾਂ ਨੇ ਦੇਖਿਆ ਵੀ ਨੌਜਵਾਨ ਬੱਚਾ ਹੈ, ਐਡਾ ਕੁ ਛੋਲਾ, ਐਡਾ ਕੁ ਦੇਰ, ਐਡਾ ਕੁ ਪਿਆਰਾ ਆ ਵੀ ਇਹਨੂੰ ਰੋਕਿਆ ਜਾਵੇ ਕਿਸੇ ਨਾ ਤਰ੍ਹਾਂ। ਪਰ ਜਿਨ੍ਹਾਂ ਦੇ ਅੰਦਰ ਜਵਾਨੀ ਹੁੰਦੀ ਹੈ ਕੌਮ ਲਈ ਕੁਛ ਕਰ ਗੁਜ਼ਰਨ ਦਾ, ਉਹ ਨਹੀਂ ਕਿੱਥੋਂ ਟਲਦੇ। ਉਹਨਾਂ ਨੇ ਇੱਕ ਐਕਸਕਿਊਜ਼ ਬਣਾਇਆ, ਇੱਕ ਬਹਾਨਾ ਬਣਾਇਆ ਵੀ ਤੂੰ ਪਾੜੇ, ਤੂੰ ਹਰਜਿੰਦਰ, ਤੂੰ ਮੋਨਾ ਆ, ਤੂੰ ਨਹੀਂ ਜਾ ਸਕਦਾ। ਇਹ ਤਾਂ ਇੱਕ ਬਹਾਨਾ ਸੀ ਵੀ ਇਹਨੂੰ ਰੋਕਿਆ ਜਾਵੇ ਕਿਸੇ ਨਾ ਕਿਸੇ ਤਰ੍ਹਾਂ। ਉਹਨੇ ਬਿਨਾਂ ਦੱਸੇ ਨੇ ਉਹਨੇ ਆਪਣੇ ਟਿਕਟ ਕਰਾਈ, ਪਾਸਪੋਰਟ ਚੱਕਿਆ, ਉਹ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ 'ਚ ਚਲ ਗਿਆ। ਉਸੇ ਸਰੂਪ 'ਚ ਉਹ ਕਹਿੰਦਾ ਮੈਨੂੰ ਪਤਾ ਸੀ ਵੀ ਤੁਸੀਂ ਇਹ ਮੇਰੇ 'ਤੇ ਬਹਾਨਾ ਮਾਰ ਕੇ ਮੈਨੂੰ ਰੋਕਣਾ ਚਾਹੁੰਦੇ ਹੋ, ਪਰ ਮੈਂ ਆਪਣੀ ਕੌਮ ਦੇ ਲਈ ਸੀਸ ਦੇਣ ਚੱਲਿਆ। ਅਤੇ ਅੱਜ ਗਲੋਰੀਫਾਈ ਕਰਨਾ ਸਾਡੇ ਕੌਮ ਦਾ ਇਕੱਲਾ ਇਕੱਲਾ ਬੱਚਾ ਜਿਹਨੇ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਿਵਾਉਣ ਦੇ ਲਈ, ਪੰਜਾਬ ਦੇ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਧੀਆਂ ਦੀ, ਇਹ ਉਹੀ ਹਰਜਿੰਦਰ ਸਿੰਘ ਪਾੜਾ ਆ ਜੀ ਜਦੋਂ ਧੀਆਂ ਦੀਆਂ 11-11 ਜਦੋਂ ਡੋਲੀਆਂ ਆਉਂਦੀਆਂ ਸੀ ਨਾ, ਕਰਜ਼ਾ ਦੇਣਾ ਪੈਂਦਾ ਸੀਗਾ, ਆਪਾਂ ਡੌਰੀ ਦੇਣੀ ਪੈਂਦੀ ਸੀ, ਅਤੇ ਇਹ ਰੋਕਦੇ ਸੀ ਵੀ ਭਾਈ ਕਿਸੇ ਧੀ ਦੇ ਕੋਲੋਂ ਜੇ ਇਸ ਬਾਪ ਨੇ ਆਪਣੀ ਧੀ ਦੇ ਦਿੱਤੀ ਹੈ ਉਹਦੇ ਕੋਲ ਦਾਜ ਨਹੀਂ ਲੈਣਾ, ਇੱਥੇ ਤਾਂ ਗਿਆ ਉੱਥੇ ਜਾ ਕੇ ਦਾਜ ਰੋਕਣ ਡਿਆ। ਅਤੇ ਅੱਜ ਉਹਦੇ ਨਾਂ 'ਤੇ ਪੈਣੀਆਂ ਵੋਟਾਂ, ਅਤੇ ਜੇ ਕਿਸੇ ਪੱਤਰਕਾਰ ਨੂੰ ਇਹਦੀ ਤਕਲੀਫ ਹੈ ਅਤੇ ਉਹ ਫਿਰ ਕਿਤੇ ਨਾ ਕਿਤੇ ਉਸ ਸਰਕਾਰਾਂ ਦਾ ਕਿਤੇ ਨਾ ਕਿਤੇ ਝੰਡਿਆ ਬੰਦਾ ਹੁੰਦਾ ਹੈ, ਉਹਨਾਂ ਨਾਲ ਰਲਿਆ ਹੁੰਦਾ, ਜਿੱਦਾਂ ਤੁਸੀਂ ਤਾਰਕ ਫਤਿਹ ਦਾ ਜ਼ਿਕਰ ਕਰਦੇ ਹੋ, ਉਹ ਪਾਕਿਸਤਾਨੀ ਭਾਰਤੀ ਕਮੈਂਟੇਟਰ ਹੈ ਜੀ, ਕਮੇਡੀਅਨ ਕਹਿ ਸਕਦੇ ਹਾਂ ਤੁਸੀਂ,
ਤਾਰਕ ਫਤਿਹ ਕਮੇਡੀਅਨ,
ਹਾਂ ਉਹ ਕਮੇਡੀਅਨ ਹੈ ਜੀ। ਤੇ ਉਹ ਜੋ ਕਿ ਸੁਣਾਉਣ ਆਉਂਦਾ ਆ ਜੀ ਰੱਖਿਆ ਹੋਇਆ ਉਹਨਾਂ ਨੇ ਉਹਨਾਂ ਨੂੰ।
ਹਾਂਜੀ ਵੇਖੋ ਜੀ, ਨਾਲੇ ਨਾਲ ਇਹ ਤੋਂ ਹੋਰ ਵੀ ਇੱਕ ਜੁੜੀ ਗੱਲ ਆ, ਸਾਰੀਆਂ ਕੌਮਾਂ ਸਾਰੇ ਦੇਸ਼ ਆਪਣੇ ਸ਼ਹੀਦਾਂ ਨੂੰ ਮਾਨਤਾ ਦਿੰਦੀਆਂ ਨੇ ਅਤੇ ਉਹਨਾਂ ਦੇ ਬੁੱਤ ਬਣਾ ਕੇ ਲਾਉਂਦੀਆਂ ਨੇ ਅਤੇ ਉਹਨਾਂ ਨੂੰ ਉਹ ਮਾਣ ਦਿੰਦੀਆਂ ਨੇ। ਇਸੇ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਜਾਰਜ ਵਾਸ਼ਿੰਗਟਨ ਅਮਰੀਕਾ ਸੀ, ਅਮਰੀਕਾ ਦਾ ਸੀ ਜਿਹੜਾ, ਉਸ ਨੇ ਆਪਣੀਆਂ ਫੌਜਾਂ ਲੈ ਕੇ ਅਤੇ ਬਰਤਾਨੀਆ ਨੂੰ ਹਰਾ ਕੇ ਆਪਣੇ ਦੇਸ਼ ਨੂੰ ਆਜ਼ਾਦ ਕੀਤਾ। ਅਤੇ ਉਹ ਜਿਹੜਾ ਸੀ ਜਾਰਜ ਵਾਸ਼ਿੰਗਟਨ ਜਿਹੜਾ ਸੀ ਅਮਰੀਕਾ ਦਾ ਹੀਰੋ ਆ, ਪਰ ਬ੍ਰਿਟਿਸ਼ਾਂ ਜਿਹੜਾ ਲੜਦਾ ਸੀ ਉਹ ਕਹਿੰਦੇ ਜੀ ਤੂੰ ਟੈਰੋਰਿਸਟ ਆ। ਇਸ ਕਰਕੇ ਸਾਰੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਮਾਣ ਦਿੰਦੀਆਂ ਨੇ, ਇਹ ਵੀ ਅਸੀਂ ਕਰ ਰਹੇ ਹਾਂ। ਇਹ ਸਾਡਾ ਫਰਜ਼ ਬਣਦਾ ਕਿ ਉਹਨੂੰ ਮਾਣ ਦਿੱਤਾ ਜਾਵੇ, ਉਹਨੂੰ ਰੈਕੋਗਨਾਈਜ਼ ਕੀਤਾ ਜਾਵੇ।
ਅਸੀਂ ਤਾਂ ਦੇਖੋ ਅੱਲੇ ਖਾਲਿਸਤਾਨ ਬਣਨ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਗੁਰੂ ਦੀ ਕਿਰਪਾ ਦੇ ਨਾਲ, ਬਚਨ ਹੈ ਗੁਰੂ ਦਾ। ਪਰ ਇੱਕ ਦੁਨੀਆ 'ਚ ਇੱਕ ਮੁਲਕ ਹੈ ਜਿਹੜਾ ਆਪਣੇ ਸ਼ਹੀਦਾਂ ਨੂੰ ਰੱਜ ਕੇ ਬਦਨਾਮ ਕਰਦਾ, ਰੱਜ ਕੇ ਉਹਨਾਂ ਦੇ ਨਾ ਵੀ ਦੁਨੀਆ ਦੇ ਵਿੱਚ ਉਹਨਾਂ ਨੂੰ ਬਦਨਾਮੀ ਦਾ ਉਹ ਚਰਨ ਸੀਮਾ ਪਾਰ ਕਰਦਾ, ਉਹ ਹੈ ਜੀ ਭਾਰਤ।
ਉਹ ਕਿੱਦਾਂ
ਦੇਖੋ ਜੀ, ਹੁਣ ਸਾਰੀ ਦੁਨੀਆ ਪੰਜਾਬੀਆਂ ਨੂੰ ਭਗਤ ਸਿੰਘ ਦਾ ਤਾਂ ਪਤਾ ਨਾ, ਸ਼ਹੀਦ ਭਗਤ ਸਿੰਘ, ਉਹ ਕਹਿੰਦੇ ਜੀ ਉਹ ਸ਼ਹੀਦ ਹੀ ਹੈ ਨੀ ਗਾ।
ਕਿਹਨੇ ਕਿਹਾ?
ਉਹਨਾਂ ਦੀ ਹਾਈ ਕੋਰਟ ਕਹਿੰਦੀ ਹੈ ਜੀ ਅਸੀਂ ਨੀ ਮੰਨਦੇ ਇਹਨੂੰ ਸ਼ਹੀਦ, ਅਸੀਂ ਸਬੂਤ ਹੈ ਨੀ ਕਹਿੰਦੇ ਜੀ ਸ਼ਹੀਦ ਹੋਇਆ। ਬਿਲਕੁਲ ਜੀ, ਉੱਥੇ ਭਗਤ ਸਿੰਘ ਦੇ ਵਾਰਸਾਂ ਨੂੰ ਮਾਰਿਆ ਜਾਂਦਾ ਆ ਜੀ, ਝੂਠੇ ਐਨਕਾਊਂਟਰ ਕਰਕੇ ਭਗਤ ਸਿੰਘ ਦੀ ਅਗਲੀਆਂ ਪੀੜ੍ਹੀਆਂ ਖਤਮ ਕੀਤੀਆਂ ਨੇ।
ਕੋਰਟ ਕੀ ਕਹਿੰਦੀ ਆ? ਕੋਰਟ ਕੀ ਕਹਿੰਦੀ ਦੁਬਾਰਾ ਦੱਸੋ।
ਹਾਈ ਕੋਰਟ ਕਹਿੰਦੀ ਹੈ ਜੀ ਅਸੀਂ ਇਹਨੂੰ ਕਿੰਦਾ ਸ਼ਹੀਦ ਮੰਨ ਲਈਏ। ਲੋਕੀ ਤੇ ਐਵੇਂ ਲੜੀ ਜਾਂਦੇ, ਉਹ ਕਹਿੰਦੇ ਅਸੀਂ ਨੀ ਸ਼ਹੀਦ ਮੰਨਦੇ ਇਹਨੂੰ, ਇਹ ਕੋਰਟ ਦਾ ਕਹਿਣਾ। ਤੇ ਇਹ ਹੁਣ ਦੁਨੀਆ ਦੱਸ ਦੇਵੇ ਸਾਨੂੰ ਸ਼ਹੀਦਾਂ ਦੇ, ਅਸੀਂ ਤਾਂ ਪ੍ਰਾਊਡ ਕਰਦੇ ਹਾਂ ਆਪਣੇ ਸ਼ਹੀਦਾਂ
ਦੇ। ਅਦਾਲਤ ਵੱਲੋਂ ਹਜੇ ਕੁਛ ਵੀ ਨੀ ਕਿਹਾ, ਸਰਕਾਰ ਵੱਲੋਂ ਕੁਛ ਨੀ ਕਿਹਾ।
ਇਹ ਦੇਖੋ ਜੀ, ਦੇਖੋ ਕਿੱਡਾ ਵੱਡਾ ਡਰਾਮਾ ਹੈ, ਉੱਥੇ ਦਾ ਮੁੱਖ ਮੰਤਰੀ ਉਹਦੀ ਫੋਟੋ ਲਾਈ ਫਿਰਦਾ ਹੈ ਦਫ਼ਤਰ ਦੇ ਵਿੱਚ, ਇਹ ਜੀ ਸਾਡਾ ਸ਼ਹੀਦ ਹੈ, ਉਹਦੇ ਪਿੰਡ ਜਾ ਕੇ ਉੱਥੇ ਨਾਰੇ ਮਾਰੀ ਜਾਂਦੇ ਨੇ ਤੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਅਸੀਂ ਜੀ ਇੱਥੇ ਹੀ ਸੌਂਹਾਂ ਖਾਣੀਆਂ ਨੇ। ਉਹ ਪਹਿਲਾਂ ਨੂੰ ਸ਼ਹੀਦ ਬਣਾ ਦਾ ਲਓ ਆਪਣੀ ਸੰਵਿਧਾਨ ਦੇ ਵਿੱਚ, ਆਪਣੀ ਜਿਹੜੇ ਤੁਸੀਂ ਕਾਨੂੰਨ ਚੱਕੀ ਫਿਰਦੇ ਹੋ ਚ ਮਨਾ ਤਾਂ ਲਓ ਆਪਣੀ ਸਰਕਾਰ ਨੂੰ। 75 ਈਅਰ ਬਾਬਾ ਜੈਕ ਸਿੰਘ ਜੀ ਝੂਠ ਮਾਰਿਆ ਲੋਕਾਂ ਦੇ ਨਾਲ, ਦੇਖੋ ਕਿੱਡਾ ਵੱਡੀ ਠੱਗੀ, ਕਿੱਡਾ ਵੱਡਾ ਝੂਠ ਜੀ। ਭਗਤ ਸਿੰਘ ਸਾਨੂੰ ਆਜ਼ਾਦੀ ਕਰਾਉਣ ਲਈ ਮਰ ਗਿਆ ਤੇ ਉਹਨਾਂ ਨੇ ਸ਼ਹੀਦ ਹੀ ਨਹੀਂ ਮੰਨਿਆ ਅੱਜ ਤਾਈਂ।
ਬਿਲਕੁਲ ਜੀ, ਸੀ ਮੈਂ ਇਹਦੇ ਬਾਰੇ ਆਪਣਾ ਵਿਚਾਰ ਦਿੰਦਾ ਵਾਂ
ਜੀ।
ਪਹਿਲੀ ਗੱਲ ਤੇ ਜਿਹੜਾ ਬੰਦਾ ਕਹਿੰਦਾ ਕਿ ਭਗਤ ਸਿੰਘ ਸ਼ਹੀਦ ਨਹੀਂ ਗਾ, ਇਹਦਾ ਮਤਲਬ ਵੀ ਉਹ ਕਿੱਥੋਂ ਗੱਲ ਲੈ ਕੇ ਆ ਰਿਹਾ ਵਾ? ਸਾਰੀ ਦੇਸ਼ ਦੇ ਲੋਕ ਨੇ ਜਿਹੜੇ, ਸਾਰੇ ਦੇਸ਼ ਦੇ ਲੋਕ ਨੇ, ਉਹਦਾ ਭਗਤ ਸਿੰਘ ਦਾ ਨਾਂ ਹੀ ਭਗਤ ਸਿੰਘ ਸ਼ਹੀਦ ਆ, ਤੇ ਉਸ ਨੂੰ ਸਿੱਖ ਕੌਮ ਨੇ ਤੇ ਇੱਥੇ ਕਿ ਇੰਡੀਆ ਦੇ ਲੋਕਾਂ ਨੂੰ ਸ਼ਹੀਦ ਡਿਕਲੇਅਰ ਕਰ ਦਿੱਤਾ ਹੋਇਆ ਵਾ। ਇਸ 'ਤੇ ਕੋਈ ਬੰਦਾ ਕਿੰਤਰੂਪਨ ਤੋਂ ਨਹੀਂ ਕਰ ਸਕਦਾ, ਕਿਸੇ ਕੋਰਟ ਦੀ ਕੋਈ ਅਥਾਰਟੀ ਨਹੀਂ ਕਿ ਉਹ ਕਹਿਣ ਜੀ ਭਗਤ ਸਿੰਘ ਸ਼ਹੀਦ ਆ ਜਾਂ ਨਹੀਂ ਸ਼ਹੀਦ। ਉਹ ਸ਼ਹੀਦ ਬਣ ਚੁੱਕਾ ਵਾ, ਉਹਦਾ ਨਾਂ ਸ਼ਹੀਦ ਆ। ਦੂਜੀ ਕੋਰਟ ਨੇ ਕਿਹਾ ਵਾ ਵੀ ਕੋਰਟ, ਆਈ ਥਿੰਕ ਵਟ ਰੀਲੀ ਹੈਪਨ ਵਾਸ ਵੀ ਕੋਰਟ ਕਹਿੰਦੀ ਜੀ ਅਸੀਂ ਨਹੀਂ ਪਟੀਸ਼ਨ ਸੁਣਨੀ। ਮੀਨ ਕਿ ਕੋਰਟ ਕੋਲ ਕਿਹੜਾ ਕਾਨੂੰਨ ਆ ਜਿਹੜਾ ਲਾਗੂ ਹੁੰਦਾ ਜੀ ਦੱਸਿਆ ਜੀ ਇਹ ਸ਼ਹੀਦ ਆ ਕਿ ਨਹੀਂ ਸ਼ਹੀਦ? ਸ਼ਹੀਦ ਕੌਮਾਂ ਡਿਕਲੇਅਰ ਕਰਦੀਆਂ ਨੇ। ਇਸ ਕਰਕੇ ਭਗਤ ਸਿੰਘ ਸਾਡਾ ਸ਼ਹੀਦ ਆ, ਹੀ ਆਲਵੇਜ਼ ਸ਼ਹੀਦ ਰਹੇ।
ਜਿਹੜਾ ਤੁਹਾਡਾ ਮੇਨ ਪੁਆਇੰਟ ਸੀਗਾ ਵੀ ਸਵਾਨ ਦਾ ਮਾਰਿਆ ਹੋਇਆ ਟਵੀਟ ਜਿਹ 'ਚ ਉਹ ਕਹਿੰਦਾ ਵੀ 4 ਲੱਖ ਵੋਟ ਜਿਹੜੀ ਆ ਉਹ ਪਾਈ ਗਈ ਹੈ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਖਾਸ ਤੌਰ 'ਤੇ, ਉਹ ਕਹਿੰਦਾ ਕਿ ਨਿਕਲ ਕੇ ਆਏ ਨੇ। ਬਿਲਕੁਲ ਜੀ, ਅਤੇ ਹੁਣ ਮੈਂ ਤੁਹਾਨੂੰ ਉਸ ਭਾਰਤੀ ਮੀਡੀਆ ਦੀ ਰੇਟਿੰਗ ਦੱਸ ਦਿੰਦਾ ਵੀ 148 'ਚ ਚੱਲਦੀ ਪਈ ਉਹਨਾਂ ਦੀ ਰੈਂਕਿੰਗ,
ਨਹੀਂ 52,
152। ਤੇ ਉਹ ਕਹਿੰਦੇ ਜੀ 150 ਬੰਦਾ ਆਇਆ ਸੀ, 150 ਬੰਦੇ ਨੂੰ ਪੈਸੇ ਦੇ ਕੇ ਲਿਆਏ ਸੀ, ਇਹਨਾਂ ਨੂੰ ਵਾਰੀ ਵਾਰੀ ਅੰਦਰ ਵਾੜਦੇ ਸੀ, ਫਿਰ ਕੱਢ ਲੈਂਦੇ ਸੀ, ਫੋਟੋਆਂ ਲੈਂਦੇ ਸੀ, ਫਿਰ ਵਾੜ ਲੈਂਦੇ ਸੀ। ਤੇ ਇਹ ਤਾਂ ਭਾਈ ਉਹਨਾਂ ਦੇ, ਇਹ ਇੱਕ ਗੱਲ ਨੋਟ ਕਰਿਓ, ਇਹ ਇੰਡੀਅਨ ਨਹੀਂ ਹੈ ਵੀ, ਇਹ ਨਹੀਂ ਹੈਗੇ ਵੀ ਇਹ ਖਾਲਿਸਤਾਨ ਦੇ ਸਪੋਰਟਰ ਹੈ, ਉਹਨਾਂ ਨੂੰ ਤਾਂ ਡਰ ਖਾ ਰਿਹਾ, ਪਰ ਉਹ ਫਿਰ ਵੀ ਸੱਚ ਬੋਲ ਗਿਆ। ਉਹ ਕਹਿੰਦਾ ਜੀ 4 ਲੱਖ ਵੋਟਾਂ ਜਿਹੜੀਆਂ ਪੈ ਗਈਆਂ ਨੇ, ਇਹ ਮੈਸੇਜ ਹੈ ਮੇਰਾ ਟੋਰਾਂਟੋ ਦੇ ਲੋਕਾਂ ਨੂੰ ਵੀ ਭਾਈ ਉਹ ਤਾਂ ਖਾਲਿਸਤਾਨੀ ਵੀ ਨਹੀਂ, ਉਹ ਆਪਣੇ ਆਪ ਨੂੰ ਇੰਡੀਅਨ ਮੰਨਦਾ ਹੈ, ਅਤੇ ਉਹ ਇਹ ਗੱਲ ਕਹਿਣ ਡਿਆ। ਅਤੇ ਜਿਨ੍ਹਾਂ ਨੂੰ ਇੱਥੇ ਡਰਾਇਆ ਜਾਂਦਾ ਹੈ ਵੀ ਪਤਾ ਨਹੀਂ ਕੀ ਹੋ ਜਾਣਾ ਹੈ, ਕੀ ਹੋਊਗਾ, ਭਾਈ ਮੌਕਾ ਤੁਹਾਡੇ ਕੋਲ ਹੈ, ਮੁੜ ਕੇ ਨਾ ਰੋਈ ਜਾਇਓ ਵੀ ਬਲਦੇਵ ਸਿੰਘ ਨੇ ਸਾਨੂੰ ਖਾਲਿਸਤਾਨ ਨਹੀਂ ਲੈ ਕੇ ਦਿੱਤਾ, ਮਾਸਟਰ ਤਾਰਾ ਸਿੰਘ ਵੋਟ ਪਾ ਗਿਆ, ਉਹ ਜੀ ਬਾਦਲਾਂ ਨੇ ਠੱਗੀ ਮਾਰ ਲਈ, ਉਹ ਜੀ ਕੈਪਟਨਾਂ ਨੇ ਆਹ ਕਰਤਾ, ਉਹ ਜੀ ਭਗਵੰਤ ਮਾਨ ਨੇ ਦੂਸਰਾ ਵਿਆਹ ਕਰ ਲਿਆ, ਭਗਵੰਤ ਮਾਨ ਨੇ ਨੌਕਰੀਆਂ ਨਹੀਂ ਦਿੱਤੀਆਂ, ਭਾਈ ਮੌਕਾ ਹੁਣ ਤੁਹਾਡੇ ਕੋਲ ਆ, ਕਿਸੇ ਨੂੰ ਨਹੀਂ ਦੋਸ਼ ਦਿੱਤਾ ਜਾਣਾ, ਹਾਂ ਜਾਂ ਨਾ ਦੇ ਵਿੱਚ ਵੋਟ ਪਾਉਣੀ, ਹਾਂ 'ਚ ਭਾਈ ਵੋਟ ਪੈਣੀ ਆ ਪੰਜਾਬ ਦੇ ਹੱਕ 'ਚ, ਸ਼ਹੀਦਾਂ ਦੇ ਹੱਕ 'ਚ, ਜਿਨ੍ਹਾਂ ਨੂੰ ਇਹਨਾਂ ਨੇ 75 ਸਾਲਾਂ 'ਚ ਸ਼ਹੀਦ ਨਹੀਂ ਕਿਹਾ, ਉਹਨਾਂ ਦੇ ਹੱਕ 'ਚ ਵੋਟ ਪੈਣੀ ਹੈ, ਵੀ ਆਹ ਮੁਲਕ ਚਾਹੁੰਦੇ ਸੀ, ਆਹ ਵਾਲਾ ਨਹੀਂ ਜਿਹੜਾ ਅੱਜ ਤੁਹਾਨੂੰ ਰੁਲਾਰ ਲਾ ਕੇ ਮਾਰ ਰਿਹਾ ਆ। ਤੇ ਨਾ 'ਚ ਭਾਈ ਵੋਟ ਫਿਰ ਮੋਦੀ ਨੂੰ ਪੈਣੀ ਹੈ ਜਿਹਨੇ ਪਿਛਲੇ ਸਾਲ ਹੀ 750 ਕਿਸਾਨ ਮਾਰਿਆ ਤੁਹਾਡਾ।
ਜੀ ਬਿਲਕੁਲ ਜੀ, ਸੋ ਇਹਦੇ ਨਾਲ ਨਾਲ ਸਾਰਿਆਂ ਭੈਣਾਂ ਭਰਾਵਾਂ ਨੂੰ, ਤੁਹਾਡੀ ਵੋਟ, ਤੁਸੀਂ ਸਹਿਮਤ ਹੋ ਖਾਲਿਸਤਾਨ ਨਾਲ, ਤੁਸੀਂ ਸਹਿਮਤ ਨਹੀਂ ਹੋ, ਤੁਸੀਂ ਕੰਫਿਊਜ਼ਡ ਹੋ, ਤੁਸੀਂ ਕਾਮਰੇਡ ਹੋ, ਤੁਸੀਂ ਕੁਛ ਵੀ ਹੋ, ਯੂ ਤੁਸੀਂ ਪੰਜਾਬ ਦੇ ਲੋਕ ਹੋ, ਆਓ ਤੇ 18 ਸਤੰਬਰ ਨੂੰ ਵੋਟਾਂ ਪਾਈਏ
ਤੁਸੀਂ। ਬਾਬਾ ਜੀ ਇੱਕ ਮੇਰਾ ਸਵਾਲ ਹੈ ਜੀ, ਤੁਸੀਂ ਕਾਮਰੇਡ ਵੀ ਕਿਹਾ ਹੈ,
ਮੈਂ ਇੱਕ ਕਮੈਂਟ ਦੇਣਾ ਹਾਂ ਜੀ,
ਕੈਨੇਡਾ 'ਚ ਵੀ ਕਾਮਰੇਡ ਰਹਿੰਦੇ ਜੀ?
ਨਹੀਂ ਜੀ, ਉਹ ਵੱਖਰੀ ਗੱਲ ਆ ਵੀ ਉਹ ਰੂਸ ਤੇ ਚੀਨ ਨਹੀਂ ਜਾਂਦੇ ਆਉਣਾ, ਉਹਨਾਂ ਨੇ ਅਮਰੀਕਾ ਕੈਨੇਡਾ ਹੀ ਹੁੰਦਾ, ਪਰ ਉਹ ਸਾਰੇ ਪਾਸੇ ਰਹਿੰਦੇ ਆ।
ਪਰ ਫਿਰ ਤਾਂ ਕੈਨੇਡੀਅਨ ਸਰਕਾਰ ਨੂੰ ਉਹਨਾਂ ਨੇ ਝੂਠ ਮਾਰਿਆ ਹੋਇਆ ਫਿਰ।
ਅੱਛਾ, ਬੀਜਾ ਝੂਠ ਲੈ ਕੇ ਦੱਸਿਆ
ਜਾਂਦਾ।
ਹਾਂਜੀ ਬਾਬਾ ਜੈ ਸਿੰਘ ਜੀ, ਮੈਂ ਕਲੋਜ਼ਿੰਗ ਸਟੇਟਮੈਂਟ ਇਸ ਤਰ੍ਹਾਂ ਦੇਣਾ ਚਾਹੁੰਦਾ ਵਾਂ ਕਿ ਪੰਜਾਬ ਦੀ ਆਜ਼ਾਦੀ ਵਾਸਤੇ ਹੋ ਰਿਹਾ ਰੈਫਰੈਂਡਮ ਲੀਗਲ ਆ, ਡੈਮੋਕਰੈਟਿਕ ਆ ਤੇ ਇਹ ਪੀਸਫੁਲ ਆ, ਇਸ ਕਰਕੇ ਕਿਉਂਕਿ ਸਾਡਾ ਬਿਲਕੁਲ ਹੱਕ ਬਣਦਾ ਵਾ, ਅਸੀਂ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰ ਦੇਂਗੇ ਤੁਸੀਂ ਰੈਫਰੈਂਡਮ ਵਿੱਚ ਸ਼ਾਮਲ ਹੋਵੋ। ਇਹ ਸਾਡਾ ਜਿਹੜਾ ਰੈਫਰੈਂਡਮ ਆ ਅਨਅਫੀਸ਼ੀਅਲ ਆ, ਬਟ ਇਹ ਲੀਗਲ ਆ, ਇਸ ਏ ਲੀਗਲ ਪ੍ਰੋਸੈਸ ਟੂ ਫਾਲੋ ਲਿਬਰੇਟ, ਟੂ ਫਾਲੋ ਐਂਡ ਲਿਬਰੇਟ ਪੰਜਾਬ, ਪੰਜਾਬ ਨੂੰ ਆਜ਼ਾਦ ਕਰਨ ਵਾਸਤੇ ਇੱਕ ਕਾਨੂੰਨੀ ਤਰੀਕਾ ਵਾ, ਇਸ ਨੂੰ ਕੋਈ ਦੁਨੀਆਂ ਦੀ ਤਾਕਤ ਜਿਹੜੀ ਰੋਕ ਨਹੀਂ ਸਕਦੀ। ਰੈਫਰੈਂਡਮ ਕਰਾ ਕੇ ਬਹੁਤ ਦੇਸ਼ ਆਜ਼ਾਦ ਹੋਏ ਨੇ, ਅਸੀਂ ਵੀ ਆਪਣੇ ਦੇਸ਼ ਨੂੰ ਰਿਫੰਡਮ ਕਰਾ ਕੇ ਆਜ਼ਾਦ ਕਰਨਾ ਵਾ, ਜਿਸ ਤਰ੍ਹਾਂ ਕਿ ਹਿੰਦੁਸਤਾਨ ਨੇ ਕਈ ਇਲਾਕਿਆਂ ਨੂੰ ਰਿਫੰਡਮ ਕਰਾ ਕੇ ਆਪਣੇ ਨਾਲ ਜੋੜਿਆ ਵਾ, ਅਸੀਂ ਪੰਜਾਬ ਨੂੰ ਇੰਡੀਆ ਚੋਂ ਕੱਢ ਕੇ ਵਾਪਸ ਲੈ ਕੇ ਆਉਣਾ ਕਿਉਂਕਿ ਸਾਡਾ ਦੇਸ਼ ਸੀ। ਰਿਫੰਡਮ ਇੱਕ ਤਰੀਕਾ ਵਾ, ਆਓ ਤੁਸੀਂ ਰਿਫੰਡਮ ਵਿੱਚ ਸ਼ਾਮਲ ਹੋਵੋ ਤੇ 18 ਸਤੰਬਰ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਗੋਰ ਮੈਡੋ ਕਮਿਊਨਿਟੀ ਸੈਂਟਰ ਦੇ ਵਿੱਚ, ਐਤਵਾਰ ਦਿਨ ਆ 9 to 5 ਤੱਕ ਵੋਟਾਂ ਪਾਉਣੀਆਂ, ਤੁਸੀਂ ਹੁੰਮ ਹੁਮਾ ਕੇ ਉੱਥੇ ਆ ਕੇ ਵੋਟਾਂ ਪਾਓ, ਅਸੀਂ ਪੰਜਾਬ ਨੂੰ ਆਜ਼ਾਦ ਕਰਾਂਗੇ ਯਕੀਨਨ।
ਜੀ ਬਿਲਕੁਲ, ਤੇ ਨਾਲ ਨਾਲ ਟੋਰਾਂਟੋ ਵੈਨਕੂਵਰ ਦੇ ਨਾਂ ਵਿੱਚ ਰਹਿੰਦੇ ਸਾਰੇ ਮੀਡੀਆ ਛੋਟੇ ਵੱਡੇ, ਕਿਸੇ ਦੀ ਫੇਸਬੁੱਕ ਚੱਲਦੀ ਆ, ਕੋਈ ਯੂਟਿਊਬ ਦੇ ਹੀ ਪ੍ਰਧਾਨ ਬਣਿਆ ਹੋਇਆ, ਕਿਸੇ ਦਾ ਮਾੜਾ ਮੋਟਾ 2000 ਫੋਲੋਵਰ ਆ, ਸਾਰਿਆਂ ਨੂੰ ਸੱਦਾ ਐਵੇਂ ਨਾ ਘਰੇ ਬੈਠੇ ਰਹੋ, ਆਓ ਤੇ ਲੋਕਾਂ ਦਾ ਇਕੱਠ ਦੇਖਿਓ ਉੱਥੇ ਤੇ ਲੋਕਾਂ ਨੂੰ ਦਿਖਾਇਓ ਵੀ ਲੋਕ ਕੀ ਕਹਿੰਦੇ। ਇਮਾਨਦਾਰੀ, ਪੱਤਰਕਾਰਤਾ ਜਿਹੜੀ ਇਮਾਨਦਾਰੀ ਨਾਲ ਕਰੋ, ਤੁਸੀਂ ਉੱਥੇ ਲੋਕਾਂ ਦਾ ਦਿਖਾਇਓ ਵੀ ਭਾਈ ਕਿੰਨੇ ਵੋਟ ਲੋਕ ਵੋਟ ਪਾਉਣ ਆਏ ਆ। ਤੁਸੀਂ ਅਦਰਵਾਈਜ਼ ਤਾਂ ਕਹੀ ਜਾਂਦੇ ਆ 4 ਬੰਦੇ ਆਏ, 5 ਬੰਦੇ ਆਏ, 7 ਬੰਦੇ ਆਏ, ਸੋ ਲੈਟਸ ਗੋ ਔਨ September 18 ਐਂਡ ਸ਼ੋ ਹਾਊ ਮੈਨੀ ਪੀਪਲ ਕਮ ਐਂਡ ਦੇ ਵਿਲ ਵੋਟ। ਸੋ ਆਓ ਜੀ, 18 ਸਤੰਬਰ ਨੂੰ ਮਿਲਦੇ ਹਾਂ ਜੀ ਗੌਰਮੈਂਟ ਕਮਿਊਨਿਟੀ ਸੈਂਟਰ। ਸਾਡਾ ਸਮਾਂ ਵੀ ਜਿਹੜਾ ਹੁਣ ਸਮਾਪਤ ਆ, ਸੋ ਸਾਡੇ ਕੋਲ ਮਿੰਟ ਜਿਹੜਾ ਇੱਕ ਆ
ਜੀ। ਬਿਲਕੁਲ ਜੀ, ਸ਼ਹੀਦ ਪਿੰਡਰਾਂ ਵਾਲੇ ਕਾਰ ਰੈਲੀ ਨਿਕਲਣੀ ਹੈ, ਖਾਲਿਸਤਾਨ ਰੈਫਰੈਂਡਮ ਕਾਰ ਰੈਲੀ, ਕੱਲ੍ਹ ਨੂੰ 3 ਵਜੇ ਤੁਸੀਂ ਮਾਲਟਨ ਗੁਰੂ ਘਰ ਪੁੱਜ ਜਾਣਾ ਹੈ। ਖਾਲਿਸਤਾਨੀ ਝੰਡੇ ਤੇ ਟੀ ਸ਼ਰਟਾਂ ਜਿਹੜੀਆਂ ਸੰਤ ਬਾਬਾ ਜਰਨੈਲ ਸਿੰਘ ਦੀਆਂ ਤੁਹਾਨੂੰ ਦਿੱਤੀਆਂ ਜਾਣੀਆਂ ਨੇ, ਤੇ 18 ਤਰੀਕ ਦਾ ਆਪਾਂ ਹੋਕਾ ਜਿਹੜਾ ਪੂਰੇ ਟੋਰਾਂਟੋ ਦੇ ਏਰੀਏ 'ਚ ਦੇਣਾ ਹੈ ਕਿ ਆਓ ਭਾਈ ਯੈਸ ਦੇ ਵਿੱਚ ਵੋਟ ਕਰਕੇ ਹੁਣ ਪੰਜਾਬ ਨੂੰ ਬਚਾ ਲਈਏ, ਹੋਰ ਮੌਕਾ ਨਾ ਆਪਾਂ ਗਵਾਈਏ।
ਧੰਨਵਾਦ ਜੀ, ਸਮਾਂ ਸਮਾਪਤੀ 'ਤੇ ਆ। ਕੱਲ੍ਹ ਨੂੰ ਪ੍ਰੋਗਰਾਮ ਪੋਲੀਟਿਕਸ ਪੰਜਾਬ ਰੇਡੀਓ ਦੇ ਉੱਤੇ 7:70 AM ਦੇ ਉੱਤੇ 1 ਵਜੇ ਤੁਹਾਡੇ ਨਾਲ ਫੇਰ ਮਿਲਾਂਗੇ। ਹੁਣ ਦਿਓ ਸਾਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਸਾਡਾ ਲਾਣਾ ਦੇ ਦਿਓ, ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ, ਨਾਲੇ ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਨਿਸ਼ਾਨ ਚੁਲਦ ਫਿਰ ਰੋਂਦਾ ਕਿਉਂ ਸੀ ਅਰਬ ਪੰਜਾਬ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
UK, Switzerland ate Italy to baad Khalistan referendum diyan votaan da agla pada Canada. Canada vich Khalistan diyan votaan da pehla center Brampton vich lagega. ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666।
ईस्ट और वेस्ट एंड में बेस्ट चॉइस टैक्सी और स्कार्बरो सिटी कैब अब बन गई है एक लार्जर टैक्सी कंपनी टोरंटो वन टैक्सी, जो ऑफर करते हैं कैश कॉल्स, कॉर्पोरेट अकाउंट्स, अ लार्ज टीटीसी कॉन्ट्रैक्ट फॉर सिटी वाइड सेडान टैक्सी वर्क एंड स्टिकर्स फॉर एयरपोर्ट पिकअप ड्यूरिंग पीक टाइम। टैक्सी ओनर्स और ऑपरेटर्स के लिए इनके पास है मुस्तकम आमदनी बनाने का शानदार मौका। सिर्फ इस महीने सितंबर 10 तक